तमाम श्री वाहेगुरु धन श्री गुरु नानक देव जी हो महाराज दंडवत वंदन अनुकवार शब्द कला समरथ लोगन तेरा खो प्रभु नानक दे कर हथ फिरत फिरत प्रभ आया परिया का शर्माए नानक की प्रभ बेनती अपनी भक्ति लाए वाहेगुरु तुम्हें दे दे साधुआ वाहेगुरु तुम्हें मन साधुआ दातार पयो जाच की एक शरणा मिले दान संत रेन जे लग भजन करना बिनत करो अरदास सुनो जे ठाकर पावे देव दर्श मन जाओ सागे मन ठहरावे बलियो चरागियां बिहारवे सब कल उदरी एक नाम धर्म प्रगट सगल हर पवन में जन नानक गुर पार ब्रह्म वाहेगुरु तुड़ी दे दे मालका तुड़ी दे दे वाहेगुरु ਸਿੱਖਾਂ ਕੀ ਹਰ ਤੂੜ ਦੇ ਹਮ ਪਾਪੀ ਪੀ ਗਤ ਪਾਏ ਸਾਧ ਸਿੰਘ ਜੀ ਗੱਜ ਕੇ ਬੋਲਣ ਸਤਨਾਮ ਕਾਰੋਬਾਰ ਸੰਕੋਚ ਦੇ ਹੋਏ ਆਪ ਗੁਰੂ ਦਰਬਾਰ ਚ ਪਹੁੰਚਿਓ ਚਿੱਤ ਦੀਆਂ ਬਿਰਤੀਆਂ ਨੂੰ ਇਕਾਗਰ ਕਰੋ ਜਦ ਤੱਕ ਆਦਮੀ ਚਿੱਤ ਬਿਰਤੀਆਂ ਨੂੰ ਇਕਾਗਰ ਨਹੀਂ ਕਰਦਾ ਉਨੀ ਦੇਰ ਤੱਕ ਅੱਛੀ ਤਰ੍ਹਾਂ ਦੇ ਨਾਲ ਬਾਣੀ ਦਾ ਸਿਧਾਂਤ ਸਾਡੀ ਸਮਝ ਚ ਨਹੀਂ ਆਉਂਦਾ ਤੇ ਸਾਡਾ ਜੋ ਸਮਾਂ ਹੁੰਦਾ ਹੈ ਉਹ ਉਨਾ ਚੰਗੀ ਤਰ੍ਹਾਂ ਲੇਖੇ ਚ ਨਹੀਂ ਲੱਗਦਾ ਜਿੰਨਾ ਲੱਗਣਾ ਚਾਹੀਦਾ। ਸੋ ਮਹਾਰਾਜ ਜੀ ਨੇ ਇਸ ਸ਼ਬਦ ਦੇ ਅੰਦਰ ਸਾਨੂੰ ਜਾਂਚ ਦੱਸੀ ਹੈ ਕਿ ਐਸੇ ਪੁਰਸ਼ ਜੋ ਪਰਮੇਸ਼ਰ ਨਾਲ ਇੱਕਮਿੱਕ ਹੋਏ ਹੋਏ ਹਨ ਹੇ ਵਾਹਿਗੁਰੂ ਉਨ੍ਹਾਂ ਦੀ ਚਰਨ ਧੂੜ ਦੇ ਉਨ੍ਹਾਂ ਦਾ ਮਿਲਾਪ ਕਰਾ ਦੇ। ਇਹ ਮੇਰੀ ਅਰਦਾਸ ਹੈ, ਬੇਨਤ ਕਰੋ, ਅਰਦਾਸ ਸੁਣੋ ਜੇ ਠਾਕਰ ਬਾਬਾ। ਮੈਂ ਇੱਕ ਬੇਨਤੀ ਅਰਦਾਸ ਦੇ ਰੂਪ ਚ ਕਰਦਾ, ਤੁਸੀਂ ਸੁਣੋ। ਹੇ ਵਾਹਿਗੁਰੂ, ਜੇ ਤੈਨੂੰ ਪਾ ਜਾਵੇ ਨਾ ਤਾਂ ਮੈਂ ਜਾਚਕ ਤੇਰੇ ਦਰ ਤੇ ਖੜਾ ਮੰਗਦਾ ਸਾਧੂਆਂ ਦੀ ਤੂੜੀ, ਕਿਉਂਕਿ ਮੈਨੂੰ ਤੇਰੇ ਦਰਸ਼ਨਾਂ ਦੀ ਸਿੱਖ ਹੈ ਮੇਰੇ ਅੰਦਰ। ਤੇਰਾ ਇਹ ਅਸੂਲ ਹੈ ਕਿ ਜਦ ਤੱਕ ਚਾਬੀ ਨਹੀਂ ਪ੍ਰਾਪਤ ਹੁੰਦੀ ਉਨਾ ਚਿਰ ਤੇਰੇ ਦਰਸ਼ਨ ਨਹੀਂ ਹੁੰਦੇ। ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ ਕੁੰਜੀ ਗੁਰਸੋਂ ਪਾਈ, ਅਨਕ ਪਾਵ ਕਰੇ ਨਹੀਂ ਪਾਵੈ ਬਿਨ ਸਤਿਗੁਰ ਸ਼ਰਨਾਈ। ਸੋ ਇਸ ਤਰ੍ਹਾਂ ਦੇ ਨਾਲ ਬੇਨਤੀ ਕਰਦੇ ਨੇ ਤੇ ਨਾਲ ਇਹ ਦੱਸਦੇ ਨੇ ਕਿ ਕਲਯੁਗ ਦੇ ਅੰਦਰ ਜਦ ਸਾਧੂਆਂ ਨੂੰ ਮਿਲ ਪੈਂਦਾ ਉਨ੍ਹਾਂ ਦੇ ਕੋਲੋਂ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ। ਨਾਮ ਨੂੰ ਸਮਝਣ ਵਾਸਤੇ ਬਹੁਤ ਧਿਆਨ ਦੀ ਲੋੜ ਹੈ, ਕਿਉਂਕਿ ਨਾਮ ਨਹੀਂ ਸਮਝ ਆਉਂਦਾ ਵੀ ਨਾਮ ਹੈ ਕੀ। ਗੁਰਮੰਤਰ ਨੂੰ ਅਸੀਂ ਨਾਮ ਕਹਿ ਦਿੰਦੇ ਹਾਂ ਵੀ ਵਾਹਿਗੁਰੂ ਮੰਤਰ ਮੈਨੂੰ ਮਿਲ ਗਿਆ, ਫਲਾਣੇ ਸੰਤਾਂ ਤੋਂ ਮੈਨੂੰ ਨਾਮ ਮਿਲ ਗਿਆ, ਫਲਾਣੇ ਗੁਰੂਆਂ ਤੋਂ ਮੈਨੂੰ ਨਾਮ ਮਿਲ ਗਿਆ। ਉਹ ਤਾਂ ਮੰਤਰ ਮਿਲਦਾ, ਨਾਮ ਤਾਂ ਅੰਦਰ ਹੋਇਆ ਕਰਦਾ। ਨੌਨੇ ਦਾ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾ। ਹਰ ਸਰੀਰ ਦੇ ਅੰਦਰ ਨਾਮ ਦਾ ਖਜ਼ਾਨਾ ਸਸ਼ਕਤ ਤਰੀਕੇ ਦੇ ਨਾਲ ਪੂਰੀ ਤਰ੍ਹਾਂ ਰਾਖੀ ਦੇ ਵਿੱਚ ਵਾਹਿਗੁਰੂ ਨੇ ਅੰਦਰ ਧਰ ਦਿੱਤਾ ਤੇ ਨਾਲ ਇਹ ਕਰ ਦਿੱਤਾ ਕਿ ਬੱਜਰ ਕਪਾਟ ਲਾ ਦਿੱਤੇ, ਬੰਦ ਕਰ ਦਿੱਤਾ ਰਸਤਾ। ਤੇ ਉਹ ਬੱਜਰ ਕਪਾਟ ਕਿਸੇ ਤਰੀਕੇ ਨਾਲ ਖੁੱਲਦੇ ਨਹੀਂ, ਚਾਬੀ ਨਾਲ ਖੁੱਲਦੇ। ਜਦ ਤੱਕ ਚਾਬੀ ਪ੍ਰਾਪਤ ਨਹੀਂ ਹੁੰਦੀ ਉਹ ਦਰਵਾਜ਼ਾ ਨਹੀਂ ਖੁੱਲਦਾ। ਨੌ ਦਰਵਾਜ਼ੇ ਕਾਇਆ ਕੋਟ ਹੈ, ਦਸਵਾਂ ਗੁਪਤ ਰਖੀਜ ਹੈ। ਇਹ ਨੌ ਦਰਵਾਜ਼ਿਆਂ ਵਾਲਾ ਕਿਲਾ ਹੈ, ਸਰੀਰ ਹੈ ਜਿਹੜਾ, ਦੋ ਅੱਖਾਂ, ਦੋ ਨੱਕ ਦੇ, ਇੱਕ ਮੂੰਹ ਦਾ, ਦੋ ਕੰਨਾਂ ਦੇ, ਮਨਮੂਤਰ ਦੇ, ਇਹ ਨੌ ਦਰਵਾਜ਼ੇ ਇਹਦੇ ਵਿੱਚ ਨੇ, ਛੇ ਕੁ ਨੇ ਜਿਹੜੇ ਖੁੱਲਦੇ ਨੇ। ਇਸੇ ਤਰ੍ਹਾਂ ਦੇ ਨਾਲ ਇੱਕ ਅੰਦਰਲਾ ਵੀ ਹੈਗਾ, ਨੌ ਦਰਵਾਜ਼ੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਉਹ ਗੁਪਤ ਰੱਖ ਦਿੱਤਾ ਵਾਹਿਗੁਰੂ ਨੇ ਸਰੀਰ ਦੇ ਅੰਦਰ, ਗੁਪਤੇ ਨਹੀਂ ਰੱਖਿਆ, ਇੰਨਾ ਮਜ਼ਬੂਤੀ ਦੇ ਨਾਲ ਬੰਦ ਕਰ ਦਿੱਤਾ, ਬੱਜਰ ਕਪਾਟ ਨਾ ਖੁੱਲਣੀ। ਇਹੋ ਜਿਹੇ ਕਪਾਟ ਲਾ ਤੇ ਖੁੱਲਦਾ ਹੀ ਨਹੀਂ, ਨਾ ਕਿਤਾਬਾਂ ਪੜ੍ਹੀਆਂ ਤੇ, ਨਾ ਤੀਰਥਾਂ ਤੇ ਜਾਣ ਤੇ, ਨਾ ਦਾਨ ਪੁੰਨ ਕਰਨ ਤੇ, ਕਿਸੇ ਤਰੀਕੇ ਨਾਲ ਖੁੱਲਦਾ ਹੀ ਨਹੀਂ ਹੈ। ਇਹ ਕੇਵਲ ਜੇ ਸ਼ਬਦ ਮਿਲ ਜਾਵੇ, ਗੁਰ ਸ਼ਬਦ ਕਲੀਜਿਆ, ਗੁਰੂ ਦਾ ਸ਼ਬਦ ਮਿਲ ਜਾਵੇ ਇਸ ਨੂੰ, ਕਿਉਂਕਿ ਵਾਹਿਗੁਰੂ ਦਾ ਸ਼ਬਦ ਹੈ, ਇੱਕ ਗੁਰੂ ਦਾ ਸ਼ਬਦ ਹੈ, ਇੱਕ ਸਾਡੇ ਸ਼ਬਦ ਨੇ। ਅਸੀਂ ਦਿਨ ਰਾਤ ਬੋਲਦੇ ਹਾਂ, ਇਹ ਸਾਡੇ ਸ਼ਬਦ ਨੇ। ਪ੍ਰਕਿਰਤੀ ਦੇ ਇੰਜ ਅੰਦਰ ਧੁਨਾਂ ਹੁੰਦੀਆਂ, ਬਾਜਾ ਵੱਜਦਾ, ਬਾਜੇ ਦਾ ਸ਼ਬਦ ਹੈ, ਸਿਤਾਰ ਵੱਜਦੀ ਹੈ, ਸਿਤਾਰ ਦਾ ਸ਼ਬਦ ਹੈ, ਬੰਸਰੀ ਵੱਜਦੀ ਹੈ, ਬੰਸਰੀ ਦਾ ਸ਼ਬਦ ਹੈ। ਸੋ ਗੁਰੂ ਦਾ ਸ਼ਬਦ ਜਿਹੜਾ ਹੈਗਾ, ਜੇ ਉਹ ਮਿਲ ਜਾਵੇ, ਕਹਿੰਦੇ ਉਹ ਚਾਬੀ ਹੁੰਦੀ ਹੈ, ਉਹ ਚਾਬੀ ਨਾਲ ਖੁੱਲ ਜਾਂਦਾ ਜਾਂ ਲਾਉਂਦੇ ਹਾਂ, ਮਿਹਨਤ ਕਰਨੀ ਪੈਂਦੀ ਹੈ। ਜਦੋਂ ਖੁੱਲ ਗਿਆ ਫੇਰ ਕਹਿੰਦੇ ਕੋਈ ਅੰਦਰ ਨਿਸ਼ਾਨੀ ਹੈ, ਕਹਿੰਦੇ ਹਾਂ। ਮਨ ਦੌੜਨ ਤੋਂ ਹਟ ਜਾਏਗਾ ਤੇ ਅੰਦਰਲਾ ਜੋ ਮਿਊਜ਼ਿਕ ਹੈ, ਜਿਹਨੂੰ ਆਤਮਕ ਸੰਗੀਤ ਕਹਿੰਦੇ ਆ, ਉਹ ਸੁਣਨ ਲੱਗ ਜੂਗੇ। ਇਹਨੂੰ ਆਨੰਦ ਵੱਜੇ, ਧੁਨ ਵੱਜਦੇ, ਗੁਰ ਸ਼ਬਦ ਸੁਣੀ ਹੈ ਇਹਦੇ ਅੰਦਰ। ਉਹ ਜਿਹੜਾ ਸ਼ਬਦ ਹੈ ਨਾ ਵਾਹਿਗੁਰੂ ਦਾ, ਜੇ ਤੋਂ ਸਾਰੀ ਸ੍ਰਿਸ਼ਟੀ ਦਾ ਵਜੂਦ ਕਾਇਮ ਹੋਇਆ, ਕਿਉਂਕਿ ਸਾਰੀ ਸ੍ਰਿਸ਼ਟੀ ਦਿਸ ਇਜ਼ ਆਲ ਮੈਨੀਫੈਸਟੇਸ਼ਨ ਆਫ ਸ਼ਬਦ ਆ। ਸਾਇੰਸਦਾਨ ਕਹਿੰਦੇ ਸੀ ਕਿ ਇਲੈਕਟ੍ਰੋਨ, ਪ੍ਰੋਟੋਨ, ਨਿਊਟ੍ਰੋਨ ਤੋਂ ਹੈ। ਉਹਨਾਂ ਤੋਂ ਪਹਿਲਾਂ ਭਾਰਤੀ ਚਿੰਤਕ ਕਹਿੰਦੇ ਸੀ ਸੰਖ ਸ਼ਾਸਤਰ, ਵਿਸ਼ੇਸ਼ਕ ਸ਼ਾਸਤਰ, ਨਿਆਂ ਸ਼ਾਸਤਰ, ਵੀ ਆਕਾਸ਼ ਦੇ ਵਿੱਚ ਅਣੂ ਸੀਗੇ, ਅਣੂਆਂ ਤੋਂ ਪ੍ਰਮਾਣੂ ਬਣੇ, ਪ੍ਰਮਾਣੂਆਂ ਤੋਂ ਮਾਸ ਬਣਿਆ, ਆਹ ਸਾਰੀ ਸ੍ਰਿਸ਼ਟੀ ਪ੍ਰਮਾਣੂਆਂ ਤੋਂ ਬਣੀ ਹੋਈ ਹੈ। ਜਦ ਡਿਸਇੰਟੈਗਰੇਟ ਹੁੰਦੀ ਹੈ ਉਸ ਵੇਲੇ ਪ੍ਰਮਾਣੂ ਪ੍ਰਮਾਣੂ ਬਣ ਜਾਂਦੇ ਨੇ। ਸਾਇੰਸਦਾਨਾਂ ਨੇ ਕਿਹਾ ਨਹੀਂ, ਪ੍ਰਮਾਣੂਆਂ ਤੇ ਅੱਗੇ ਇਲੈਕਟ੍ਰੋਨ, ਪ੍ਰੋਟੋਨ, ਨਿਊਟ੍ਰੋਨ, ਤਿੰਨ ਲਹਿਰਾਂ ਬਿਜਲੀ ਦੀਆਂ। ਦਿਸ ਇਜ਼ ਆਲ ਮੈਨੀਫੈਸਟੇਸ਼ਨ ਆਫ ਇਲੈਕਟ੍ਰੀਸਿਟੀ। ਪ੍ਰਮਾਣੂ ਦੇ ਅੰਦਰ ਇਲੈਕਟ੍ਰੀਸਿਟੀ ਹੈ। ਹੋਰ ਅੱਗੇ ਵਧੇ, ਕਹਿਣ ਲੱਗੇ ਨਹੀਂ ਇਹ ਐਨਰਜੀ ਚੋਂ ਹੋਈ ਹੈ ਸਾਰੀ ਚੀਜ਼, ਸ਼ਕਤੀ ਤੋਂ ਹੋਈ ਹੈ। ਸ਼ਕਤੀ ਕੁਦਰਤ ਨੂੰ ਕਹਿੰਦੇ ਨੇ, ਮਹਾਰਾਜ ਦੇ ਘਰ ਚ ਮਾਇਆ ਨੂੰ ਕਹਿੰਦੇ ਨੇ। ਸ਼ਿਵ ਸ਼ਕਤ ਆਪ ਪਾਏ ਕੇ ਕਰਤਾ ਆਪੇ ਹੁਕਮਰਤਾ ਹੈ। ਉਹਦੇ ਅੱਗੇ ਸਾਇੰਸ ਹੋਰ ਵਧੀ, ਹੋਰ ਬਰੀਕੀ ਚ ਗਏ, ਕਹਿਣ ਲੱਗੇ ਵੀ ਇਹ ਹੋ ਕਿਵੇਂ ਸਕਦਾ, ਇੱਕ ਚੀਜ਼ ਸਟਿਲ ਪਈ ਹੈ ਉਹਦੇ ਵਿੱਚੋਂ ਕਿਵੇਂ ਕ੍ਰੀਏਸ਼ਨ ਹੋਜੂ। ਉਹਦੇ ਵਿੱਚ ਜਿਹੜੇ ਸਾਡੇ ਸ਼ਾਸਤਰ ਨੇ ਉਹ ਕਹਿੰਦੇ ਜਿਹੜੀ ਮਾਇਆ ਸੀ ਇਹਦੇ ਵਿੱਚ ਤਿੰਨ ਧਾਰਾਂ ਸੀ, ਇੱਕ ਰਜੋਗੁਣ, ਇੱਕ ਤਮੋਗੁਣ, ਸਤੋਗੁਣ। ਇਹ ਇੱਕ ਦੂਏ ਤੋਂ ਸੰਤੁਲਨ ਚ ਨਾ ਰਹੀਆਂ, ਸੰਤੁਲਨ ਵਿਗੜ ਗਿਆ ਤੇ ਇਹਦੇ ਨਾਲ ਇੱਕ ਬੜਾ ਧਮਾਕਾ ਹੋਇਆ। ਇਹਨੂੰ ਸਾਇੰਸ ਕਹਿੰਦੀ ਹੈ ਕਿ ਬਿਗ ਬੈਂਗ ਹੋਇਆ। ਉਹ ਬਿਗ ਧਮਾਕੇ ਨੇ ਸਾਰੀ ਹਰਕਤ ਲਿਆ ਕੇ ਆ ਸ੍ਰਿਸ਼ਟੀਆਂ ਬਣਾ ਦਿੱਤੀਆਂ। ਫਿਜ਼ਿਕਸ ਦਾ ਅਸੂਲ ਹੈ ਇਹ, ਜੋ ਫਿਜ਼ਿਕਸ ਪੜ੍ਹਨ ਵਾਲੇ ਨੇ ਉਹ ਜਾਣਦੇ ਨੇ ਵੀ ਇਹਦਾ ਅੰਤਮ ਸੱਚ ਕੀ ਹੈ, ਕਿ ਇਹਦੇ ਚ ਕਿਹੜੀ ਕਿਹੜੀ ਚੀਜ਼ ਲੱਗੀ ਹੋਈ ਹੈ। 2,15,000,000,000 ਸੈੱਲ ਸਾਡੀ ਬਾਡੀ ਵਿੱਚ ਲੱਗਿਆ ਹੋਇਆ, 72,72,72,200 ਬਲੱਡ ਚੈਨਲ ਹੈ ਇਹਦੇ ਚ, ਜਿਨ੍ਹਾਂ ਚ ਖੂਨ ਚੱਲਦਾ ਹਰ ਵਾਰ। ਕਿਸੇ ਥਾਂ ਨਾ ਮਾਰ ਕੇ ਦੇਖ ਲਓ ਜਦੇ ਖੂਨ ਨਿਕਲ ਆਏਗਾ। ਇਸੇ ਤਰ੍ਹਾਂ ਦੇ ਨਾਲ 5 ਪ੍ਰਾਣ ਹੈ ਇਹਦੇ ਵਿੱਚ, ਫਿਰ ਇਹਦੇ ਚ ਮਨ ਹੈ ਜਿਹੜਾ ਫੁਰਨੇ ਕਰਦਾ ਹੈ, ਬੁੱਧੀ ਹੈ ਜਿਹੜੀ ਇਸ ਦੇ ਅੰਦਰ ਡਿਸਟਿੰਕਸ਼ਨ ਕਰਦੀ ਹੈ, ਚਿੱਤ ਹੈ ਜਿਹਦੇ ਵਿੱਚ ਫੀਲਿੰਗ ਹੈ। ਲੇਕਿਨ ਜੋ ਗੁਰਮਤ ਦਾ ਸਿਧਾਂਤ ਹੈ, ਰੂਹਾਨੀਆਂ ਦਾ ਸਿਧਾਂਤ ਹੈ, ਉਹ ਕਹਿੰਦੇ ਇਹ ਨਹੀਂ, ਇਹਦਾ ਇੱਕ ਸ਼ਬਦ ਹੋਇਆ ਨਿਰੰਕਾਰ ਤੋਂ, ਦਿਵ ਸ਼ਬਦ। ਉਹ ਦਿਵ ਸ਼ਬਦ ਦੀ ਧੁਨ ਜਿਹੜੀ ਆ ਉਹ ਸਾਰੇ ਕਾਇਮ ਹੈ, ਚੱਲ ਰਹੀ ਆ, ਮਰੀ ਨਹੀਂ ਹੈ। ਕਿਉਂਕਿ ਜੋ ਮੈਂ ਬੋਲ ਰਿਹਾ ਇਸ ਵੇਲੇ ਇਹ ਮਰਦਾ ਨਹੀਂ ਹੁੰਦਾ ਕਦੇ ਵੀ, ਇਹਨੇ ਤੁਰਿਆ ਹੀ ਜਾਣਾ, ਤੁਰਿਆ ਹੀ ਜਾਣਾ। ਨਾ ਕਿਤੇ ਆਕਾਸ਼ ਨੇ ਖਤਮ ਹੋਣਾ, ਨਾ ਇਹ ਸ਼ਬਦ ਨੇ ਖਤਮ ਹੋਣਾ, ਕਿਉਂਕਿ ਸ਼ਬਦ ਜਿਹੜਾ ਆਕਾਸ਼ ਚੋਂ ਪੈਦਾ ਹੁੰਦਾ, ਇਸ ਕਰਕੇ ਖਤਮ ਨਹੀਂ ਹੁੰਦਾ। ਇਸੇ ਤਰ੍ਹਾਂ ਜੋ ਨਿਰੰਕਾਰ ਦਾ ਸ਼ਬਦ ਹੈ, ਪ੍ਰਥਮ ਓਮਕਾਰ ਤਿੰਨ ਕਹਾ ਸੋ ਧੁਨ ਪੂਰ ਜਗਤ ਮੋਰਾ, ਇਹ ਮੈਂ ਇੰਨਾ ਲੰਮਾ ਚੌੜਾ ਤਾਂ ਦੱਸਿਆ ਕਿ ਇਹ ਜਿਹੜਾ ਸ਼ਬਦ ਹੈ ਇਹਦਾ ਨਾਂ ਮਹਾਰਾਜ ਜੀ ਨੇ ਓਮਕਾਰ ਰੱਖਿਆ, ਸ਼ਬਦ ਦਾ ਨਾਂ ਓਮਕਾਰ। ਜਦ ਹੁਣ ਸ਼ਬਦ ਦੀ ਗੱਲ ਕਰਨੀ ਹੈ ਤਾਂ ਓਮਕਾਰ ਦੀ ਕਰ ਲਓ, ਦੋਵੇਂ ਗੱਲਾਂ ਇੱਕੋ ਹੀ ਨੇ। ਓਮਕਾਰ ਬ੍ਰਹਮਾ ਉਤਪਤ, ਓਮਕਾਰ ਕੀ ਹੈ ਜਿਨ ਚਿਤ, ਓਂਕਾਰ ਵੇਦ ਨਿਰਮੇ, ਓਂਕਾਰ ਸੈਲ ਯੁਗ ਪਏ, ਓਂਕਾਰ ਵੇਦ ਨਿਰਮੇ। ਜਿੰਨੀ ਨੌਲੇਜ ਆਈ ਹੈ ਸਭ ਉਸ ਸ਼ਬਦ ਚੋਂ ਪੈਦਾ ਹੋਈ ਹੈ, ਟਾਈਮ ਐਂਡ ਸਪੇਸ ਸ਼ਬਦ ਚੋਂ ਹੋਇਆ, ਉਦੋਂ ਹੀ ਬ੍ਰਹਮਾ ਵਰਗੀਆਂ ਸ਼ਕਤੀਆਂ ਸਾਰੀਆਂ ਪੈਦਾ ਹੋਈਆਂ ਨੇ। ਤੇ ਜਿਹੜੀ ਸਾਡੇ ਅੰਦਰ ਫੀਲਿੰਗ ਹੈ, ਅਵੇਅਰਨੈਸ, ਕੌਨਸ਼ੀਅਸਨੈਸ ਸਾਡੇ ਅੰਦਰ ਆਈ ਹੈ, ਚੇਤਨਤਾ ਆਈ ਹੈ, ਸ਼ਬਦ ਤੋਂ ਆਈ ਹੈ, ਉਹ ਸ਼ਬਦ ਜਿਹੜਾ ਉਹ ਸਾਰੇ ਸੰਸਾਰ ਨੂੰ ਥੰਮ ਕੇ ਖੜਾ, ਉਹ ਧੁਨ ਚੱਲ ਰਹੀ ਹੈ, ਧੁਨ ਦੇ ਆਸਰੇ ਸ਼ਬਦ ਖੜਾ ਸਾਰਾ ਸੰਸਾਰ। ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਮਣ, ਨਾਮ ਕੇ ਤਾਰੇ ਸੁਣ ਗਿਆਨ ਧਿਆਨ। ਸਾਰੀਆਂ ਜਿੰਨੀਆਂ ਨੌਲਜਾਂ ਨੇ, ਸ਼ਾਸਤਰ, ਵੇਦ, ਸਿਮਰਤ, ਪੁਰਾਣ, ਨਾਮ ਦੇ ਤਾਰੇ ਤੇ ਆਕਾਸ਼ ਪਤਾਲ, ਨਾਮ ਕੇ ਤਾਰੇ ਸਰਵ ਆਕਾਰ, ਜਿੰਨੇ ਆਕਾਰ ਨੇ, ਸਾਰਿਆਂ ਨੂੰ ਸਾਂਭਣ ਵਾਲਾ, ਸਾਰਿਆਂ ਦਾ ਉਧਾਰਨ ਵਾਲਾ ਨਾਮ ਹੈ। ਨਾਮ ਸ਼ਬਦ ਨੂੰ ਕਹਿੰਦੇ ਨੇ, ਸ਼ਬਦ ਓਂਕਾਰ ਹੈ, ਉਹ ਧੁਨ ਹੈ ਸ਼ਬਦ, ਜਿਹੜੀ ਪਹਿਲੇ ਦਿਨ ਅਕਾਲ ਪੁਰਖ ਦੇ ਮੁੱਖ ਚੋਂ ਨਿਕਲੀ, ਉਹ ਧੁਨ ਸਾਰੇ ਸੰਸਾਰ ਚ ਪੂਰੀ ਹੋਈ ਹੈ, ਉਹਨੂੰ ਵਾਹਿਗੁਰੂ ਦਾ ਸ਼ਬਦ ਕਹਿੰਦੇ ਨੇ। ਤਿਤ ਘੱਟ ਅੰਤਰ ਚਾਨਣਾ, ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀ ਜਾ, ਉਹ ਸ਼ਬਦ ਹਰੇਕ ਦੇ ਅੰਦਰ ਸੁਣਦਾ। ਕਹਿੰਦੇ ਅਸੀਂ ਤਾਂ ਅੱਖਾਂ ਮੀਚਦੇ ਹਾਂ, ਸਾਨੂੰ ਤਾਂ ਸੁਣਦਾ ਨਹੀਂ। ਮਹਾਰਾਜ ਕਹਿੰਦੇ ਤੁਹਾਡੀ ਜਿਹੜੀ ਸੁਣਨ ਦੀ ਸ਼ਕਤ ਔਰ ਦੇਖਣ ਦੀ ਸ਼ਕਤੀ ਹੈ, ਇਹ ਅਲਿਊਜ਼ਨ ਦੇ ਵਿੱਚ ਆ ਕੇ ਬੋਲੀ ਹੋ ਗਈ ਹੈ, ਅੰਨੀ ਹੋ ਗਈ ਹੈ। ਅਲਿਊਜ਼ਨ ਕਹਿੰਦੇ ਨੇ ਮਾਇਆ ਨੂੰ, ਮਾਇਆ ਦੇ ਪ੍ਰਭਾਵ ਕਰਕੇ ਇੰਨੀ ਬੋਲਿਸ਼ ਹੋ ਗਈ, ਮਾਇਆ ਧਾਰੀ ਆ ਤੰਨਾ ਬੋਲਾ, ਕਹਿੰਦੇ ਐਕਸਟ੍ਰੀਮ ਤਾਂ ਕੰਨਾ ਬੋਲਾ ਹੋ ਗਿਆ, ਸ਼ਬਦ ਨਾ ਸੁਣੀ ਬਾਹਰੋਂ ਕੋ ਚੱਲ ਅੰਦਰਲਾ ਸ਼ਬਦ ਨਹੀਂ ਸੁਣਦਾ। ਸੋ ਇਸ ਤਰ੍ਹਾਂ ਉਹ ਸ਼ਬਦ ਜਿਹੜਾ ਉਹਨੂੰ ਨਾਮ ਕਹਿੰਦੇ ਆ ਮਹਾਰਾਜ, ਕਹਿੰਦੇ ਜਿਸ ਵਕਤ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ, ਸਾਧੂ ਦਾ ਦਰਸ਼ਨ ਹੋ ਗਿਆ, ਉਸ ਵੇਲੇ ਬਲਿਓ ਚਿਰਾਗ ਅੰਧਿਆਰ ਮੈਂ, ਸਾਡੇ ਅੰਦਰ ਜਿਹੜਾ ਹਨੇਰਾ ਪਿਆ ਇਹਦੇ ਵਿੱਚ ਰੋਸ਼ਨੀ ਹੋ ਜਾਏਗੀ। ਸਭ ਕਲ ਉਦਰੀ ਇੱਕ ਨਾਮ ਧਰਮ, ਸਾਰਾ ਸੰਸਾਰ ਜਿਹੜਾ ਕਲਯੁਗ ਹੈ ਇਹਦੇ ਪਾਰ ਉਤਰਨ ਦਾ ਸਾਧਨ ਕੇਵਲ ਨਾਮ ਹੈ। ਹੁਣ ਕਰਮ ਧਰਮ ਦਾ ਨਹੀਂ ਕੰਮ ਚੱਲਦਾ ਇੱਥੇ। ਜਿਸ ਵਕਤ ਅੱਜ ਤੋਂ 5000 ਸਾਲ ਪਹਿਲਾਂ ਕ੍ਰਿਸ਼ਨ ਮਹਾਰਾਜ ਪੰਜੇ ਪਾਂਡਵਾਂ ਦੇ ਨਾਲ ਬੈਠੇ ਨੇ, ਬੜਾ ਭਾਰਾ ਯੁੱਧ ਜਿੱਤਿਆ ਗਿਆ, ਰਾਜ ਕਾਇਮ ਹੋ ਗਿਆ ਤੇ ਕੁਝ ਦੇਰ ਰਾਜ ਕਰਨ ਤੋਂ ਬਾਅਦ ਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਪਿਆਰਿਓ, ਅੱਜ ਦੁਆਪਰ ਖਤਮ ਹੋ ਗਿਆ ਤੇ ਕਲਯੁਗ ਚੜ ਗਿਆ। ਉਸ ਵੇਲੇ ਸਾਰੇ ਹੈਰਾਨ ਹੋ ਗਏ ਕਿਉਂਕਿ ਕਲਯੁਗ ਦੇ ਬਾਰੇ ਸਭ ਨੇ ਸੁਣਿਆ ਹੋਇਆ ਸੀ, ਸ਼ਾਸਤਰਾਂ 'ਚ ਲਿਖਿਆ ਹੋਇਆ ਸੀ ਬਈ ਕਲਯੁਗ ਦੇ ਅੰਦਰ ਕਰੈਕਟਰ ਨਾਮ ਦੀ ਇੱਕ ਚੀਜ਼ ਕਿਸੇ ਬੰਦੇ 'ਚ ਨਹੀਂ ਰਹੇਗੀ, ਕਿਸੇ 'ਚ ਨਹੀਂ ਰਹੇਗੀ, ਅੰਧਕਾਰ ਛਾ ਜਾਏਗਾ, ਨਾ ਕੋਈ ਦਾਨ ਲੱਗੇ, ਨਾ ਪੁੰਨ ਲੱਗੇ, ਨਾ ਕੋਈ ਸਾਧਨਾ ਲੱਗੇ, ਜੇ ਕੋ ਜਪ ਕਰੇ ਜਪ ਛਿਜੈ, ਜੇ ਕੋ ਤਪ ਕਰੇ ਤਪ ਛਿਜੈ, ਜਪ ਕਰ ਜਪ ਨਾ ਹੋਏ, ਜੇ ਕੋਈ ਤਪ ਕਰਦਾ ਤਪ ਉਹਦਾ ਟੁੱਟ ਜਾਏਗਾ, ਵਿਘਨ ਪੈ ਜਾਏਗਾ, ਜੇ ਜਪ ਕਰਦਾ ਜਪ ਨਹੀਂ ਆਉਣਾ, ਜੇ ਕੋ ਨਾਉ ਲਏ ਬਦਨਾਮੀ ਕਲਕੇ ਲੱਛਣ ਏ, ਜੇ ਕੋਈ ਬੰਦਗੀ ਕਰਦਾ ਤਾਂ ਲੋਕ ਉਸ ਨੂੰ ਬੜੀਆਂ ਗਲਤ ਗੱਲਾਂ ਕਹਿਣਗੇ। ਇਹ ਕਲਯੁਗ ਦਾ ਲੱਛਣ ਹੈ। ਮਹਾਰਾਜ ਕਹਿੰਦੇ ਦੇਖੋ ਕਿਤੇ ਦੇਸ਼ ਨਾ ਆਇਆ ਸੁਣੀ, ਕਲਯੁਗ ਐ ਤਾਂ ਨਹੀਂ ਹੈ ਵੀ ਫਲਾਣੇ ਥਾਂ ਪ੍ਰਗਟ ਹੋ ਗਿਆ। ਸਹੀ ਚੰਦ ਚੜੇ ਸੇ ਤਾਰੇ, ਸਹੀ ਚੰਦ ਵੀ ਹੋਈ ਹੈ ਤਾਰੇ ਵੀ ਹੋਈ ਹੈ, ਸਹੀ ਦਿਨੀਅਰ ਤਪਤ ਰਹੇ, ਉਹੀ ਦਿਨ ਜਿਹੜਾ ਉਹ ਤਪ ਰਿਹਾ, ਸੂਰਜ ਤਪ ਰਿਹਾ, ਇਹਨਾਂ ਦਾ ਰੰਗ ਨਹੀਂ ਬਦਲ ਰਿਹਾ। ਕਹਿਣ ਲੱਗੇ ਵੀ ਮਹਾਰਾਜ ਤੁਸੀਂ ਕਿਹਾ ਵੀ ਕਲਯੁਗ ਸ਼ੁਰੂ ਹੋ ਜਾਣਾ, ਉਹਦੇ ਚ ਤਾਰਿਆਂ ਦਾ ਰੰਗ ਕਿਹਾ ਜਾਵੇਗਾ, ਸੂਰਜ ਦੀ ਧੁੱਪ ਕਿਹੋ ਜਿਹੀ ਹੋਏਗੀ, ਚੰਦਰਮਾ ਦਾ ਪ੍ਰਕਾਸ਼ ਕਿਹਾ ਜਾ ਹੋਏਗਾ, ਫਲ ਕਿਹੋ ਜਿਹੇ ਲੱਗਣਗੇ, ਜੀਵ ਜੰਤੂ ਕਿਹੋ ਜਿਹੇ ਹੋਣਗੇ। ਉਸ ਵੇਲੇ ਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਪਿਆਰਿਓ, ਇਹ ਤਾਂ ਗੱਲਾਂ ਸਮੇਂ ਨਾਲ ਹੁੰਦੀਆਂ ਨੇ, ਬਦਲ ਜਾਂਦਾ, ਹਵਾ ਵੀ ਬਦਲ ਜਾਏਗੀ, ਇੰਨੀ ਸ਼ੁੱਧ ਹਵਾ ਕਲਯੁਗ ਚ ਨਹੀਂ ਮਿਲਣੀ, ਪੋਲਿਊਟਡ ਏਅਰ ਮਿਲੇਗੀ, ਆਦਮੀ ਨੂੰ ਸਾਹ ਲੈਣਾ ਔਖਾ ਹੋ ਜਾਏਗਾ, ਚੀਜ਼ਾਂ ਖਾਣ ਪੀਣ ਵਾਲੀਆਂ ਦੇ ਵਿੱਚ ਜ਼ਹਿਰੀਲੀਆਂ ਚੀਜ਼ਾਂ ਮਿਲਣਗੀਆਂ, ਉਹ ਵੀ ਸ਼ੁੱਧ ਨਹੀਂ ਮਿਲਣੀਆਂ, ਨਾ ਦੁੱਧ ਸ਼ੁੱਧ ਮਿਲੇਗਾ, ਨਾ ਕੋਈ ਦਾਣਾ ਸ਼ੁੱਧ ਮਿਲੇਗਾ, ਨਾ ਕੱਪੜਾ ਸ਼ੁੱਧ ਮਿਲੇਗਾ, ਸਾਰੇ ਅਸ਼ੁੱਧੀ ਚ ਫੈਲ ਜਾਏਗੀ ਕਲਯੁਗ ਦੇ ਅੰਦਰ, ਤੇ ਆਦਮੀ ਦਾ ਜਿਹੜਾ ਮਨ ਹੈ ਇਹ ਬਦਲ ਜਾਏਗਾ, ਆਹ ਜਿਹੜਾ ਹੁਣ ਕਰਮ ਧਰਮ ਵਾਲਾ ਸੱਚਾ ਮਨ ਹੈ ਇਹ ਨਹੀਂ ਰਹਿਣਾ, ਇਹ ਬਦਲ ਜਾਏਗਾ। ਕਹਿੰਦੇ ਕੋਈ ਕੇਸ ਆਇਆ ਤੁਹਾਡੇ ਕੋਲ? ਕਹਿੰਦੇ ਮਹਾਰਾਜ ਇੱਕ ਕੇਸ ਐਸਾ ਆਇਆ ਕਿ ਇੱਕ ਬੰਦੇ ਨੇ ਜ਼ਮੀਨ ਖਰੀਦੀ ਹੈ ਤੇ ਉਹਦੇ ਜਦੋਂ ਉਹ ਖੂਹ ਲਾਉਣ ਲੱਗਿਆ ਉਹਦੇ ਚੋਂ ਸੋਨਾ ਨਿਕਲਿਆ ਆ, ਦਫੀਨਾ ਨਿਕਲਿਆ ਆ, ਉਹ ਸਾਡੇ ਕੋਲ ਜਮ੍ਹਾਂ ਕਰਾ ਗਏ ਨੇ ਕਿ ਅਸੀਂ ਜਿਹਤੋਂ ਖੇਤ ਲਿਆ ਸੀ ਉਸ ਨੂੰ ਦੇ ਰਹੇ ਸੀ, ਉਹ ਕਹਿੰਦਾ ਵੀ ਮੇਰਾ ਤਾਂ ਹੱਕ ਨਹੀਂ ਹੈ, ਤੇ ਜਦ ਮੈਂ ਖੇਤ ਵੇਚਦਾ ਚਾਹੇ ਇਹਦੇ ਚੋਂ ਕੁਛ ਨਿਕਲਿਆ ਵੀ ਮੇਰਾ ਕੀ ਹੱਕ ਹੈ, ਮੈਂ ਦਰਖਤ ਵੀ ਨਾਲ ਵੇਚਤੇ, ਸਭ ਚੀਜ਼ਾਂ ਚ ਖੂਹ ਲੱਗਿਆ ਉਹ ਵੀ ਨਾਲ ਵੇਚਤਾ, ਜੇ ਧਰਤੀ ਵਿੱਚੋਂ ਕੁਛ ਨਿਕਲਿਆ ਉਹ ਤੇ ਮੇਰਾ ਹੱਕ ਨਹੀਂ। ਕਹਿੰਦੇ ਅਸੀਂ ਇਹ ਕਹਿੰਦੇ ਹਾਂ ਵੀ ਅਸੀਂ ਤੇਤੋਂ ਕੇਵਲ ਜ਼ਮੀਨ ਲਈ ਆ, ਹੋਰ ਚੀਜ਼ ਨਹੀਂ ਲਈ, ਇਹਦੇ ਚ ਦਫੀਨਾ ਪਿਆ, ਦਬਿਆ ਹੋਇਆ ਸੋਨਾ ਪਿਆ। ਕਹਿਣ ਲੱਗੇ ਮਹਾਰਾਜ ਨਾ ਉਹ ਲੈਂਦੇ ਨੇ ਨਾ ਉਹ ਲੈਂਦੇ ਆ, ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾ। ਕਹਿੰਦੇ 2 ਮਹੀਨੇ ਠਹਿਰੋ, ਪੇਸ਼ੀ ਪਾ ਦੋ ਲੰਮੀ, 2 ਮਹੀਨੇ ਦੀ ਪੇਸ਼ੀ ਪਾ ਦਿੱਤੀ, ਪਾਉਣ ਦੇ ਬਾਅਦ ਦੋਹਾਂ ਦੀਆਂ ਅਰਜ਼ੀਆਂ ਆ ਗਈਆਂ। ਪਹਿਲੇ ਨੇ ਕਿਹਾ ਅਸੀਂ ਕੇਸ ਵਾਪਸ ਲੈਂਦੇ ਹਾਂ, ਸਾਡਾ ਹੱਕ ਹੈ ਜਿਹੜੀ ਚੀਜ਼ ਸਾਡੀ ਜ਼ਮੀਨ ਚੋਂ ਨਿਕਲੀ ਹੈ। ਦੂਜੇ ਕਹਿਣ ਲੱਗੇ, ਦੂਜਿਆਂ ਨੇ ਅਰਜ਼ੀ ਦੇ ਦਿੱਤੀ ਕਿ ਮਹਾਰਾਜ ਸਾਨੂੰ ਸੋਨਾ ਦਵਾਇਆ ਜਾਵੇ, ਕਿਉਂਕਿ ਅਸੀਂ ਖੇਤ ਬੀਜਿਆ, ਦਫੀਨਾ ਨਹੀਂ ਵੇਚਿਆ ਹੈਗਾ, ਖੇਤ ਵੇਚਿਆ। ਕਹਿੰਦੇ ਉਲਟਾ ਹੋ ਗਿਆ ਮਹਾਰਾਜ, ਕਹਿੰਦੇ ਆਹ ਕਲਯੁਗ ਨੇ ਪਹਿਲਾ ਲੱਛਣ ਦਿਖਾਇਆ, ਪਹਿਲਾਂ ਪੈਰ ਰੱਖਦੀ ਸਾਰ ਵੀ ਮੇਰੇ ਰਾਜ ਚ ਆਏ ਹੁਣ, ਖਿਆਲ ਬਦਲ ਗਏ ਦੁਨੀਆਂ ਦੇ। ਕਹਿਣ ਲੱਗੇ ਮਹਾਰਾਜ ਕੀ ਹੋਏਗਾ, ਕਹਿੰਦੇ ਤੁਸੀਂ ਐ ਕਰੋ, ਅੰਮ੍ਰਿਤ ਵੇਲੇ ਉੱਠੋਗੇ, ਇਸ਼ਨਾਨ ਕਰਕੇ ਫੁਰਨਾ ਕਰ ਲਿਓ ਵੀ ਕਲਯੁਗ ਦਾ ਸਾਨੂੰ ਵਰਤਾਰਾ ਦਿਸ ਜਾਵੇ, ਤੁਹਾਨੂੰ ਦਿਸ ਜਾਏਗਾ। ਤਾਂ ਜਿਸ ਵਕਤ ਕ੍ਰਿਸ਼ਨ ਮਹਾਰਾਜ ਕੋਲ ਫੇਰ ਇਕੱਠੇ ਹੋਏ, ਕਹਿੰਦੇ ਕੁਛ ਦੇਖਿਆ ਭਾਈ? ਕਹਿੰਦੇ ਹਾਂਜੀ। ਕਹਿੰਦੇ ਸਮਝ ਪਿਆ? ਕਹਿੰਦੇ ਨਾ ਮਹਾਰਾਜ, ਕੁਛ ਨਹੀਂ ਸਮਝ ਪਿਆ। ਕਹਿਣ ਲੱਗੇ ਕੀ ਦੇਖਿਆ? ਪਹਿਲਾਂ ਕਹਿਣ ਲੱਗਾ ਕਿ ਮਹਾਰਾਜ ਮੈਂ ਦੇਖਿਆ ਕਿ ਇੱਕ ਖੇਤ ਹੈ ਹਰਾ ਭਰਾ, ਉਹਦੀ ਰਾਖੀ ਬਾੜ ਕਰ ਰਹੀ ਹੈ, ਪਰ ਮੇਰੇ ਦੇਖਦੇ ਦੇਖਦੇ ਹੋਇਆ ਕਿ ਬਾੜ ਨੂੰ ਮੂੰਹ ਲੱਗ ਗਿਆ। ਉਹ ਜਿਵੇਂ ਪਸ਼ੂ ਖਾਂਦੇ ਨੇ, ਇਹ ਸਾਰੀ ਉਹ ਖੇਤੀ ਖਾ ਗਈ। ਸੋ ਮਹਾਰਾਜ ਮੇਰੇ ਸਮਝ ਨਹੀਂ ਆ ਰਹੀ, ਕੀ ਕਹੀ ਗੱਲ ਉਹਨੇ, ਇਹ ਮੇਰੇ ਸਮਝ ਵਿੱਚ ਨਹੀਂ ਆ ਰਹੀ ਗੱਲ। ਕਹਿਣ ਲੱਗੇ ਤੈਂ ਕੀ ਦੇਖਿਆ ਭਾਈ? ਦੂਏ ਨੂੰ ਪੁੱਛਿਆ, ਦੂਆ ਕਹਿਣ ਲੱਗਿਆ ਕਿ ਮਹਾਰਾਜ ਮੈਂ ਇੱਕ ਹਾਥੀ ਦੇਖਿਆ, ਦੋ ਸੁੰਡਾਂ ਨੇ ਉਹਦੇ, ਇੱਕ ਸੁੰਡ ਦੇ ਨਾਲ ਮਾਸ ਖਾਈ ਜਾਂਦਾ, ਇੱਕ ਨਾਲ ਘਾਹ ਖਾਈ ਜਾਂਦਾ। ਹਾਥੀ ਮਾਸ ਖਾਂਦਾ ਨਹੀਂ ਹੁੰਦਾ, ਇਹ ਵੀ ਮੈਨੂੰ ਅਜੀਬ ਗੱਲ ਲੱਗੀ। ਤੀਸਰੇ ਨੂੰ ਪੁੱਛਿਆ ਵੀ ਤੈਂ ਕੀ ਦੇਖਿਆ? ਕਹਿਣ ਲੱਗਿਆ ਮਹਾਰਾਜ ਮੈਂ ਇਹ ਦੇਖਿਆ ਕਿ ਇੱਕ ਹੰਸ ਹੈ, ਬਹੁਤ ਸੁੰਦਰ ਹੈ, ਉਹਦੇ ਫੰਗਾਂ ਦੇ ਉੱਤੇ ਵੇਦਾਂ ਦੇ ਸ਼ਲੋਕ ਲਿਖੇ ਹੋਏ ਨੇ, ਉਹਦੇ ਮੂਹਰੇ ਦੋ ਚੋਗਾ ਪਿਆ ਮੋਤੀਆਂ ਦਾ, ਮੋਤੀ ਦਾ ਨਹੀਂ ਉਹ ਖਾਂਦਾ ਲੇਕਿਨ ਕੀੜੇ ਖਾ ਰਿਹਾ। ਚੌਥੇ ਨੂੰ ਕਹਿਣ ਲੱਗੇ ਤੈਂ ਕੀ ਦੇਖਿਆ? ਕਹਿਣ ਲੱਗੇ ਮਹਾਰਾਜ ਮੈਂ ਇਹ ਦੇਖਿਆ ਕਿ ਇੱਕ ਖੂਹ ਦੇ ਵਿੱਚੋਂ ਡੋਲ ਭਰ ਕੇ ਪਾਣੀ ਦਾ ਕੱਢਿਆ, ਦਸ ਘੜੇ ਭਰ ਕੇ, ਉਹ ਮੁੜ ਕੇ ਘੜਿਆਂ ਨੂੰ ਡੋਲ ਚ ਪਾਉਣ ਲੱਗ ਗਿਆ ਤੇ ਡੋਲ ਚੌਥਾ ਹਿੱਸਾ ਨਾ ਭਰਿਆ, ਤਿੰਨ ਹਿੱਸੇ ਖਾਲੀ ਰਹਿ ਗਿਆ। ਮੈਨੂੰ ਇਹ ਹੈਰਾਨੀ ਹੈ ਬਈ ਉਹਦਾ ਹੀ ਪਾਣੀ ਉਹਨੂੰ ਭਰ ਨਾ ਸਕਿਆ। ਪੰਜਵੇਂ ਨੂੰ ਕਿਹਾ ਵੀ ਤੈਂ ਕੀ ਦੇਖਿਆ? ਉਹ ਕਹਿੰਦਾ ਮਹਾਰਾਜ ਮੈਂ ਤਾਂ ਇੱਕ ਅਜੀਬ ਗੱਲ ਦੇਖੀ, ਇੱਕ ਬਹੁਤ ਵੱਡਾ ਪਹਾੜ ਹਜ਼ਾਰਾਂ ਟਨਾਂ ਦਾ ਪਹਾੜ ਚੋਟੀ ਤੋਂ ਰੁੜਦਾ, ਵੱਡੇ ਵੱਡੇ ਕੈਲੋਂ ਤੇ ਚੀਲ ਦੇ ਦਰਖਤਾਂ ਨੂੰ ਤੂੜੀ ਬਣਾਉਂਦਾ ਤੁਰਿਆ ਆਉਂਦਾ, ਇੰਨਾ ਭਾਰ ਹੈ। ਅੱਗੇ ਇੱਕ ਖੱਡ ਆ ਗਈ, ਉਹਦੇ ਚ ਗਿਰਨ ਲੱਗਿਆ, ਇੱਕ ਘਾਹ ਦੇ ਬੂਟੇ ਨੇ ਰੋਕ ਲਿਆ, ਉਹ ਹਿੱਲਣ ਨਹੀਂ ਦਿੰਦਾ, ਘਾਹ ਦਾ ਕਮਜ਼ੋਰ ਬੂਟਾ ਪਰ ਉਹਨੂੰ ਹਿੱਲਣ ਨਹੀਂ ਦਿੰਦਾ। ਕਹਿੰਦੇ ਕੋਈ ਸਮਝ ਪਿਆ ਤੁਹਾਡੇ? ਕਹਿੰਦੇ ਨਾ ਮਹਾਰਾਜ, ਸਾਡੇ ਤਾਂ ਸਮਝ ਨਹੀਂ ਪਿਆ। ਕਹਿਣ ਲੱਗੇ ਦੇਖੋ, ਪਹਿਲੇ ਨੂੰ ਕਹਿਣ ਲੱਗੇ ਵੀ ਤੈਨੂੰ ਕਲਯੁਗ ਦੇ ਅੰਦਰ ਜਿਹੜੇ ਰਾਜ ਚੱਲਣੇ ਨੇ ਉਹ ਇਹ ਹੈ ਕਿ ਰਾਜਾ ਹੁੰਦਾ ਰਾਖੀ ਕਰਨ ਵਾਸਤੇ, ਲੇਕਿਨ ਬਾੜ ਜਿਹੜੀ ਹੁੰਦੀ ਹੈ ਰਾਖੀ ਕਰਦੀ ਹੈ, ਰਾਖੀ ਬਾੜ ਕਦੇ ਖੇਤ ਨੂੰ ਨਹੀਂ ਖਾਂਦੀ, ਲੇਕਿਨ ਕਲਯੁਗ ਦੇ ਅੰਦਰ ਜਿਹੜੇ ਸ਼ਾਸਕ ਹੋਣਗੇ ਉਲਟੀ ਬਾੜ ਖੇਤ ਕੋ ਖਾਈ, ਇਹ ਪਰਜਾ ਨੂੰ ਖਾ ਜਾ ਕਰੂਗੀ, ਰਿਸ਼ਵਤਾਂ ਹੋਣਗੀਆਂ, ਬੇਅੰਤ ਰੌਲਾ ਗੋਲਾ ਹੋਏਗਾ, ਤੇ ਇੱਕ ਤਰ੍ਹਾਂ ਪਰਜਾ ਨੂੰ ਇਹ ਖਾ ਜੂ। ਦੂਸਰੇ ਨੂੰ ਕਹਿਣ ਲੱਗੇ ਤੈਂ ਕੀ ਦੇਖਿਆ ਭਾਈ? ਕਹਿਣ ਲੱਗਿਆ ਮਹਾਰਾਜ ਮੈਂ ਇੱਕ ਹਾਥੀ ਦੇਖਿਆ, ਦੋ ਸੁੰਡਾਂ ਨੇ, ਆਮ ਤੌਰ ਤੇ ਇੱਕ ਹੁੰਦੀ ਹੈ। ਕਹਿਣ ਲੱਗੇ ਕਲਯੁਗ ਦੇ ਜਿਹੜੇ ਨਿਆਂਕਾਰ ਹੋਣਗੇ, ਜਿਨ੍ਹਾਂ ਦੇ ਹੱਥਾਂ ਚੋਂ ਨਿਆਂ ਚੱਲੇਗਾ, ਕਹਿੰਦੇ ਉਹ ਸੱਚੇ ਬੰਦੇ ਤੋਂ ਵੀ ਰਿਸ਼ਵਤਾਂ ਲੈ ਲਿਆ ਕਰਨਗੇ, ਝੂਠੇ ਤੋਂ ਵੀ ਲੈ ਲਿਆ ਕਰਨਗੇ, ਕੰਮ ਕਿਸੇ ਦਾ ਵੀ ਨਹੀਂ ਹੋਇਆ ਕਰੇਗਾ, ਦੋਵੇਂ ਪਰੇਸ਼ਾਨ ਤੁਰੇ ਫਿਰਿਆ ਕਰਨਗੇ। ਤੀਸਰਾ ਕਹਿਣ ਲੱਗਿਆ ਕਿ ਮਹਾਰਾਜ ਮੈਂ ਇੱਕ ਹੰਸ ਦੇਖਿਆ, ਉਹਦੇ ਫੰਗਾਂ ਤੇ ਵੇਦਾਂ ਦੇ ਸ਼ਲੋਕ ਲਿਖੇ ਹੋਏ ਨੇ, ਉਹ ਮੋਤੀਆਂ ਨੂੰ ਛੱਡ ਕੇ ਕੀੜੇ ਖਾਂਦਾ। ਕਹਿਣ ਲੱਗੇ ਕਲਯੁਗ ਦੇ ਵਿੱਚ ਜਿਹੜੇ ਪ੍ਰਚਾਰਕ ਹੋਣਗੇ ਨਾ, ਧਰਮ ਦੇ ਪ੍ਰਚਾਰ ਕਰਨ ਵਾਲੇ ਆਚਾਰੀਆ, ਉਹ ਨਾਮ ਰੂਪੀ ਮੋਤੀ ਤਾਂ ਉਹਨਾਂ ਨੇ ਖਾਣੇ ਨਹੀਂ ਹੈ, ਵਿਸ਼ੇ ਵਿਕਾਰ ਰੂਪੀ ਕੀੜਿਆਂ ਨੂੰ ਖਾਣਗੇ, ਗੁਜ਼ਾਰਾ ਕਰਨਗੇ ਸ਼ਲੋਕ ਸੁਣਾ ਸੁਣਾ ਕੇ। ਥਿਊਰੀਆਂ ਸੁਣਾ ਸੁਣਾ ਕੇ, ਲੇਕਿਨ ਉਹਨਾਂ ਦਾ ਕਰੈਕਟਰ ਕੁਛ ਨਹੀਂ ਹੋਏਗਾ, ਝੂਠੇ ਹੋਣਗੇ, ਗਲਤ ਹੋਣਗੇ, ਪਾਪਾਂ ਚ ਪ੍ਰਵਿਰਤ ਹੋਣਗੇ ਤੇ ਦੁਨੀਆਂ ਦੇ ਵਿੱਚ ਪ੍ਰਚਾਰ ਕਰਨਗੇ ਧਰਮ ਦਾ, ਆਪ ਅੰਨੇ ਹੋਣਗੇ, ਲੋਕਾਂ ਨੂੰ ਅੰਨੇ ਕਰ ਦੇਣਗੇ, ਸਾਰਿਆਂ ਅਨੁਭਵ ਵੀ ਹੋਣੇ ਹੋਣਗੇ, ਆਪ ਮਾਸ ਮੱਛੀਆਂ ਖਾਣਗੇ, ਪਰਮੇਸ਼ਵਰ ਦੇ ਨਾਮ ਵੱਲ ਨਹੀਂ ਜਾਣਗੇ। ਉਹੀ ਦੁਨੀਆਂ ਨੂੰ ਕਹਿਣਗੇ ਤੁਸੀਂ ਖਾਓ ਠੀਕ ਹੈ, ਕੀ ਪਾਪ ਹੈ ਇਹਦੇ ਚ, ਸ਼ਰਾਬ ਦਾ ਕੀ ਪਾਪ ਹੈ। ਚੌਥਾ ਕਹਿਣ ਲੱਗਾ, ਮਹਾਰਾਜ ਮੈਂ ਡੋਲ ਦੇਖਿਆ, ਕਹਿੰਦੇ ਉਹਨੇ ਦੱਸ ਦਿੱਤਾ ਕਲਯੁਗ ਨੇ ਕਿ ਮੇਰੇ ਰਾਜ ਦੇ ਅੰਦਰ ਉਪਜ ਬਹੁਤ ਹੋਏਗੀ, ਫਸਲਾਂ ਫਲ ਬਹੁਤ ਦੇਣਗੀਆਂ, ਪੈਸਾ ਬੇਅੰਤ ਹੋਏਗਾ, ਪਰ ਰਜਣਾ ਕਿਸੇ ਨੇ ਨਹੀਂ ਹੈ, ਸਭ ਭੁੱਖੇ ਹੀ ਭੁੱਖੇ ਰਹਿਣਗੇ, ਭੁੱਖਾ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾ, ਤ੍ਰਿਸ਼ਨਾ ਦੀ ਅਗਨ ਲੱਗੀ ਰਹੇਗੀ ਹਰੇਕ ਦੇ ਅੰਦਰ, ਰੱਜ ਕਿਸੇ ਨੂੰ ਨਹੀਂ ਆਏਗਾ। ਤ੍ਰਿਸ਼ਨਾ ਬਿਰਲੇ ਹੀ ਕੀ ਬੂਝੀ ਹੈ, ਕੋਟ ਜੋੜੇ ਕਰੋੜ ਜੋੜ ਲਿਆ, ਕਹਿ ਥੋੜਾ ਹੀ ਹੈ ਕਰੋੜ ਤਾਂ, ਲਾ ਕਰੋੜੇ ਸੌ ਖਰਬ ਹੋ ਗਿਆ। ਕਹਿੰਦੇ ਇਹ ਵੀ ਥੋੜਾ ਮਨ ਨਾ ਹੋ ਰਿਹਾ, ਪਰੇ ਪਰੇ ਹੀ ਘੋਲੀ ਜੀ ਹੈ, ਹੋਰ ਮਿਲ ਜੇ, ਹੋਰ ਮਿਲ ਜੇ, ਹੋਰ ਮਿਲ ਜੇ। ਕਹਿੰਦੇ ਦੌੜ ਲੱਗਣੀ ਹੈ ਪੈਸਾ ਕਮਾਉਣ ਦੀ ਜਾਇਜ਼ ਨਜਾਇਜ਼ ਤਰੀਕੇ ਨਾਲ, ਕਿਸੇ ਬੰਦੇ ਨੇ ਸ਼ਾਂਤ ਨਹੀਂ ਹੋਣਾ, ਕਿਉਂਕਿ ਸ਼ਾਂਤੀ ਜਿਹੜੀ ਹੈ ਉਹ ਪਰਮੇਸ਼ਰ ਦੇ ਨਾਮ ਤੋਂ ਬਗੈਰ ਮਿਲਿਆ ਨਹੀਂ ਕਰਦੀ।
Thank you.
आदमी का मन ऐसा हो जाएगा, इनू तीन चीजा की जरूरत है, कुली जुली गुली। एदी प्रलभ दे दे मथे विच लिखी हुई है, जिस नाल इनू शांति मिलनी है, जो पुनदान बीजिया सब इनू मिलेगा। पर एदे मन विच इन्नी दौड़ मच जानी है, दौड़ ना इसने कि जो चीज इनू प्राप्त है उहदी तां शांति नहीं माननी, जिहड़ी चीज मिली नहीं उहदी कल्पना च दौड़िया फिरूगा, बीमारियां लगनगियां बंदे नूं कल्पना च फिरेगा, किसे नूं ब्लड प्रेशर, किसे नूं हार्ट ट्रबल, किसे नूं कोई बीमारी, किसे नूं कोई बीमारी। कहिंदे शांति नहीं आउणी क्योंकि भुल जाएगा भी शांति कित्थों। इस तरह डोल ने दस घड़े भरे सीगे, लेकिन कलयुग दे समें च दस बंदे कमाउणगे, एक दा पेट नहीं भरना, थोड़ा ही थोड़ा रहेगा। पंजवें नूं पुछिया, कहण लग्या महाराज मैनूं तां इस तरह दा दृष्टांत दिखिया भी एक हजारां टनां दा पत्थर पहाड़ तों रुड़दा है, बड़े बड़े दरख्तां नूं ऐ भन्नदा आउंदा जिवें तूड़ी बन गई हुंदी। पर हैरानी दी गल, जद खट च गिरन लग्या, इक घा दे तिणके ने रोकिया। मेरी तां समझ नहीं पैंदी वी इह दृष्टांत दा की मतलब है। उस वेले कहण लगे कृष्ण महाराज, कहण लगे अधिष्ठर राजन, ਇਹ ਕਲਯੁਗ ਨੇ ਆਪਣੇ ਯੁਗ ਦਾ ਸਾਧਨ ਦੱਸ ਦਿੱਤਾ ਕਿ ਮੇਰੇ ਯੁਗ ਦੇ ਅੰਦਰ ਕਰਮਾਂ ਧਰਮਾਂ ਦੀ ਪੇਸ਼ ਨਹੀਂ ਜਾਣੀ ਕਿਉਂਕਿ ਪਾਪ ਇੰਨਾ ਵੱਧ ਜਾਏਗਾ ਕਿ ਉਨ੍ਹਾਂ ਦੇ ਸਾਹਮਣੇ ਇਨ੍ਹਾਂ ਦਾ ਕੋਈ ਮੁੱਲ ਨਹੀਂ ਰਹਿਣਾ, ਇਨ੍ਹਾਂ ਕਰਮਾਂ ਦਾ, ਧਰਮਾਂ ਦਾ, ਤੀਰਥਾਂ ਦਾ, ਵਰਤਾਂ ਦਾ, ਹੋਰ ਅਨੇਕਾਂ ਕਿਸਮ ਦੀਆਂ ਜਿਹੜੀਆਂ ਚੀਜ਼ਾਂ ਨੇ, ਜੱਗਾਂ ਦਾ, ਪੂਜਾ ਦਾ, ਇਹਦਾ ਕੋਈ ਮਤਲਬ ਨਹੀਂ ਰਹਿਣਾ। ਮੇਰੇ ਯੁਗ ਦੇ ਅੰਦਰ ਕੇਵਲ ਦੋ ਅੱਖਰਾਂ ਨਾਮ ਰਾਮ, ਦੋ ਅੱਖਰਾਂ ਅੱਲਾ, ਚਾਰ ਅੱਖਰ ਵਾਹਿਗੁਰੂ ਨਾਰਾਇਣ, ਚਾਰ ਅੱਖਰ ਗੋਵਿੰਦ। ਕਹਿੰਦੇ ਜਿਹੜਾ ਪਰਮੇਸ਼ਰ ਦਾ ਨਾਮ ਹੈ ਨਾ, ਉਹਦੇ ਆਸਰੇ ਪਾਪਾਂ ਨੂੰ ਠੱਲ ਪੈਣੀ ਹੈ, ਹੋਰ ਕੋਈ ਚੀਜ਼ ਨਹੀਂ ਕਹਿੰਦੇ ਸਾਂਭ ਸਕਦੀ। ਇਸ ਕਰਕੇ ਮਹਾਰਾਜ ਫਰਮਾਨ ਕਰਦੇ ਹੈ ਕਿ ਪਿਆਰਿਓ, ਅਬ ਕਲੂ ਆਇਓ ਰੇ, ਕਲਯੁਗ ਆ ਗਿਆ, ਸਭ ਕਲ ਉਧਰੀ ਇੱਕ ਨਾਮ ਧਰ। ਕਹਿੰਦੇ ਸਾਰਾ ਹੀ ਕਲਯੁਗ ਜਿੰਨਾ ਜ਼ੋਰ ਇਹਦੇ ਵਿੱਚ ਹੈ ਪਾਪਾਂ ਦਾ, ਓਡਾ ਹੀ ਬਲ ਨਾਮ ਦਾ। ਗੁਰੂ ਨਾਨਕ ਪਾਤਸ਼ਾਹ ਦੀ ਜਦੋਂ ਕਲਯੁਗ ਨਾਲ ਗੱਲਬਾਤ ਹੋਈ, ਕਹਿਣ ਲੱਗਿਆ ਹੇ ਗੁਰੂ ਨਾਨਕ ਪਾਤਸ਼ਾਹ, ਤੁਸੀਂ ਬੜੇ ਯੁਗ ਦੇ, ਬੜੇ ਭੈੜੇ ਯੁਗ ਦੇ ਅੰਦਰ ਆ ਕੇ ਦਰਸ਼ਨ ਦਿੱਤੇ, ਕਿਉਂਕਿ ਮੇਰਾ ਜੋ ਸਮਾਂ ਹੈ ਬਹੁਤ ਬੁਰਾ ਗਿਣਿਆ ਗਿਆ, ਬੁੱਧੀ ਭ੍ਰਿਸ਼ਟ ਹੋ ਜਾਣੀ ਹੈ, ਲੋਕਾਂ ਨੇ ਪਾਪਾਂ ਚ ਪ੍ਰਵਿਰਤ ਹੋ ਜਾਣਾ, ਇੱਕ ਦੂਜੇ ਦਾ ਵਿਸ਼ਵਾਸ ਕੋਈ ਨਹੀਂ, ਸ਼ਾਂਤੀ ਨਾਮ ਦੀ ਚੀਜ਼ ਕੋਈ ਨਹੀਂ, ਪਰਿਵਾਰ ਦੇ ਵਿਚ ਏਕਤਾ ਨਹੀਂ ਰਹਿਣੀ, ਹਰੇਕ ਦਾ ਜਿੰਨੇ ਪਰਿਵਾਰ ਦੇ ਜੀ ਨੇ ਸਾਰਿਆਂ ਦੇ ਆਪਣੇ ਆਪਣੇ ਰਾਹ ਨੇ, ਕੋਈ ਕਿਸੇ ਨੂੰ ਵਰਜੂ ਨਹੀਂ, ਕੋਈ ਕਿਸੇ ਦਾ ਕਹਿਣਾ ਨਹੀਂ ਮੰਨੇਗਾ, ਐਸੇ ਯੁਗ ਦੇ ਅੰਦਰ ਤੁਸੀਂ ਕੀ ਕਰੋਗੇ, ਕਿਵੇਂ ਦੁਨੀਆਂ ਦਾ ਆਧਾਰ ਕਰੋਗੇ। ਮਹਾਰਾਜ ਕਹਿਣ ਲੱਗੇ ਕਲ ਯੁਗ ਅਸੀਂ ਪਰਮੇਸ਼ਰ ਦਾ ਨਾਮ ਲੈ ਕੇ ਆਇਆ, ਜੇ ਇੱਕ ਵਾਰੀ ਵੀ ਕਿਸੇ ਤੇ ਭੁੱਲ ਭੁਲੇਖੇ ਵਾਹਿਗੁਰੂ ਨਾਰਾਇਣ ਗੋਬਿੰਦ ਕਹਿ ਹੋ ਗਿਆ ਨਾ, ਅੰਤ ਦਾ ਹੋਵੇ ਸਮਾਂ ਤੇ ਉਹਦਾ ਧਿਆਨ ਚਲਿਆ ਜਾਵੇ ਪਰਮੇਸ਼ਰ ਦੇ ਵਿੱਚ, ਉਹਦੇ ਸਾਰੇ ਜ਼ਿੰਦਗੀ ਦੇ ਪਾਪਾਂ ਦਾ ਉਸੇ ਵੇਲੇ ਖਤਮ ਹੋ ਜਾਏ। ਅਸੀਂ ਐਸੀ ਜ਼ਬਰਦਸਤ ਚੀਜ਼ ਲੈ ਕੇ ਆਏ ਹਾਂ ਪਰਮੇਸ਼ਰ ਦਾ ਨਾਮ, ਤੇ ਕਲਯੁਗ ਦੇ ਅੰਦਰ ਇਹਨੇ ਫਲ ਦੇਣਾ, ਰੁੱਤੇ ਹੋਣਾ ਹੈ ਕਲਯੁਗ ਦੀ, ਤੇ ਪਹਿਲੇ ਯੁਗਾਂ ਦੇ ਅੰਦਰ ਸਤਯੁਗ ਸੱਤ, ਤ੍ਰੇਤਾ ਜਗੀ, ਦੁਆਪਰ ਪੂਜਾ ਚਾਰ, ਤੀਨ ਯੁਗ ਤਿੰਨੋ ਦਿਰਡਾ, ਕਲ ਕੇਵਲ ਨਾਮ ਦਾ। ਸਭ ਤੋਂ ਬੜੀ ਸ਼ਕਤੀ ਜਿਵੇਂ ਐਟਮ ਬੰਬ ਹੈ, ਹੁੰਦਾ ਛੋਟਾ ਜਿਹਾ ਲੇਕਿਨ ਤਬਾਹੀ ਕਿੰਨੀ ਮਚਾ ਦਿੰਦਾ। ਹਾਈਡਰੋਜਨ ਬੰਬ ਹਜ਼ਾਰਾਂ ਮੀਲ ਦੇ ਅੰਦਰ ਤਬਾਹੀ ਕਰ ਦਿੰਦਾ। ਕਹਿੰਦੇ ਐਸੇ ਤਰ੍ਹਾਂ ਦੇ ਨਾਲ ਅਸੀਂ ਵੀ ਐਸੀ ਚੀਜ਼ ਲਿਆਏ ਹਾਂ ਜਿਹਦੇ ਨਾਲ ਸੰਸਾਰ ਕਿੰਨਾ ਹੀ ਪਾਪੀ ਕਿਉਂ ਨਾ ਹੋਵੇ ਲੇਕਿਨ ਉਹ ਨਾਮ ਉਧਾਰ ਕਰ ਦੇਗਾ। ਸੋ ਕਹਿਣ ਲੱਗੇ ਅਧਿਸ਼ਟਰ, ਕਲਯੁਗ ਦੇ ਅੰਦਰ ਪਰਮੇਸ਼ਰ ਦੇ ਨਾਮ ਦੀ ਵਾਰੀ ਆ ਗਈ, ਰੁੱਤ ਆ ਗਈ, ਕਰਮ ਧਰਮ ਦੀ ਇਹਦੇ ਵਿੱਚ ਚੱਲਣੀ ਨਹੀਂ ਕੋਈ ਵੀ। ਸੋ ਨਾਮ ਦੇ ਬੀਜਣ ਵਾਲੀ ਰੁੱਤ ਆ ਗਈ। ਤੋ ਇਹਦਾ ਜਿਹਨੇ ਲਾਹਾ ਖੱਟ ਲਿਆ ਔਖਾ ਨਹੀਂ ਹੈ ਕੋਈ, ਨਾ ਘਰ ਛੱਡਣ ਦੀ ਲੋੜ ਹੈ, ਨਾ ਨੌਕਰੀ ਛੱਡਣ ਦੀ ਲੋੜ ਹੈ। ਚਾਹੇ ਟਰੱਕ ਦਾ ਡਰਾਈਵਰ ਹੈ, ਉਹਦਾ ਵੀ ਧਿਆਨ ਕਿਸੇ ਨਾ ਕਿਸੇ ਪਾਸੇ ਤਾਂ ਰਹਿੰਦਾ ਹੀ ਹੈ, ਮਨ ਵੀ ਕਦੇ ਕਿਸੇ ਦਾ ਟਿਕ ਹੈ, ਉਹਨੂੰ ਹੀ ਲਾਉਣਾ ਮਨ ਨੂੰ, ਵਾਹਿਗੁਰੂ ਚਲਾ ਲੈਣਾ, ਰਾਮ ਚੱਲਾ ਚਲਾ ਲੈਣਾ, ਗੋਬਿੰਦ ਚਲਾ ਲੈਣਾ, ਉਹ ਨਾਮ ਜਪੀ ਜਾਣਾ। ਜਪਣਾ ਜੀਵ ਨੇ ਹੈ, ਹੱਥ ਪਾਉ ਕਰ ਕਾਮ ਸਭ ਚੀਤ ਨੰਜਨ ਨਾਲ, ਚਿੱਤ ਲਾਉਣਾ ਉਧਰ, ਚਿੱਤ ਸਾਡਾ ਲੱਗਿਆ ਹੋਇਆ ਦੁਨੀਆਂ ਨਾਲ, ਇਹ ਦੁਨੀਆਂ ਵੱਲੋਂ ਖਿੱਚ ਕੇ ਪਰਮੇਸ਼ਰ ਦੇ ਨਾਲ ਲਾ ਲੈਣਾ। ਜਿਹੜਾ ਅੰਗ ਸੰਗ ਰਹਿੰਦਾ, ਜੈ ਜੈ ਪੇਖੂ ਤੈ ਹਜੂਰ ਦੂਰ ਕਤੇ ਨਾ ਜਾਈ, ਰੱਬ ਰਿਹਾ ਸਰਤਨ ਮੈਂ ਮਨ ਤਿਸੇ ਤਿਆਈ, ਈ ਤੂਤ ਨਹੀਂ ਵਿਛੜਾ ਸੋ ਸੰਗੀ ਗਨੀਆ। ਜਿਹੜਾ ਨਾਲੇ ਰਹਿੰਦਾ ਉਹਦੇ ਨਾਲ ਸਿਰਫ ਮਨ ਚਿੱਤ ਲਾਉਣਾ, ਇਹਦੇ ਚ ਕੀ ਔਖਾ, ਇਧਰੋਂ ਖਿੱਚ ਲੈ ਬੁੱਲਿਆ ਰੱਬ ਦਾ ਕੀ ਪਾਉਣਾ, ਇਧਰੋਂ ਖਿੱਚ ਕੇ ਇਧਰ ਇਧਰ ਲਾਉਣਾ, ਇਧਰੋਂ ਪਟਣਾ ਤੇ ਇਧਰ ਲਾਉਣਾ। ਨਿਆਮਤ ਸ਼ਾਹ ਇਹਦਾ ਗੁਰੂ ਸੀ, ਜਾ ਕੇ ਬੁੱਲਾ ਲਾਹੌਰ ਤੋਂ ਗਿਆ, ਸੱਯਦ ਸੀ ਉੱਚੀ ਜਾਤ ਦਾ, ਉਹ ਰਾਈ ਸੀ, ਪਿਆਜ ਲਾ ਰਿਹਾ ਸੀ ਪੌਦ ਪੱਟ ਕੇ। ਇਹਨੇ ਜਾ ਕੇ ਬੇਨਤੀ ਕਰੀ, ਕਹਿਣ ਲੱਗੇ ਪੀਰ ਜੀ ਮੈਂ ਆਪਦੇ ਦੀਦਾਰ ਵਾਸਤੇ ਆਇਆ, ਦੱਸ ਰਹੀ ਕਿਵੇਂ ਆਇਆ, ਕੋਈ ਤੇਰਾ ਮਤਲਬ? ਕਹਿਣ ਲੱਗਿਆ ਮੈਂ ਖੁਦਾ ਨੂੰ ਪਾਉਣਾ। ਕਹਿੰਦੇ ਬੁੱਲਿਆ ਖੁਦਾ ਦਾ ਕੀ ਪਾਉਣਾ, ਇਧਰੋਂ ਪੱਟਣਾ ਤੇ ਇਧਰ ਲਾਉਣਾ। ਕਹਿੰਦੇ ਆ ਦੇਖ ਪੌਦ ਮੈਂ ਕੈਰੇ ਚੋਂ ਪੱਟ ਲਈ ਹੈ, ਹੁਣ ਇੱਥੇ ਲਾ ਦਿੱਤੀ ਹੈ ਕੈਰੇ ਚ, ਇੰਨਾ ਹੀ ਕੰਮ ਹੈ। ਕਹਿੰਦੇ ਇਦੋਂ ਵੱਧ ਨਹੀਂ ਹੈ, ਆ ਦੁਨੀਆਂ ਦੇ ਵਿੱਚੋਂ ਮਨ ਖਿੱਚ ਕੇ ਪਰਮੇਸ਼ਰ ਵੱਲ ਲਾ ਲੈਣਾ। ਜਦ ਪਰਮੇਸ਼ਰ ਵੱਲ ਲੱਗ ਗਿਆ ਫੇਰ ਕਹਿੰਦੇ ਪਰਮੇਸ਼ਰ ਮਿਲ ਜਾਂਦਾ, ਸਿਰਫ ਮਨ ਦੇ ਲਾਉਣ ਦੀ ਬਾਤ ਹੈ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉ ਕਹੇ ਕਬੀਰਾ, ਮਨ ਸਿਆ ਮਿਲਿਆ ਨਾ ਕੋਈ। ਸੋ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਕਲਯੁਗ ਤੇਰੇ ਯੁਗ ਦੇ ਅੰਦਰ ਇੱਕ ਫਸਲ ਬਹੁਤ ਹੋਣੀ ਹੈ, ਨਾ ਕਰਮ ਹੋਣੇ ਨੇ, ਨਾ ਧਰਮ ਹੋਣੇ, ਨਾ ਜਪ ਹੋਣੇ, ਨਾ ਤਪ ਹੋਣੇ ਨੇ, ਇਹ ਤਾਂ ਫਲ ਨਹੀਂ ਦੇਣੇ। ਕਿਉਂਕਿ ਕੁਰਤਾ ਬੀਜ ਹੋ ਗਿਆ, ਕੁਰਤੀ ਦੇ ਕੁਰਤਾ ਬੀਜ, ਬੀਜ ਦੇ ਬੀਜੇ ਕੁਰਤੀ ਕੁਰਤਾ ਬੀਜ। ਤੇ ਹੁਣ ਜੇ ਅਸੀਂ ਧਾਨ ਲਾ ਦਈਏ ਹੁਣ ਖੇਤਾਂ ਚ, ਸਾਰੇ ਹੀ ਕਿਸਾਨ ਜਾਣਦੇ ਆ ਵੀ ਧਾਨਾਂ ਨੇ ਕਿੱਥੇ ਹੋਣਾ, ਇੱਥੇ ਜੀਰੀ ਨੇ ਹੋਣਾ ਕਦੇ, ਕਿਉਂਕਿ ਰੁੱਤ ਲੰਘ ਗਈ ਉਹਦੀ, ਹੁਣ ਕਣਕ ਬੀਜਣ ਦੀ ਰੁੱਤ ਆ ਗਈ। ਸੋ ਹੁਣ ਜਿਹੜੀ ਸਹੀ ਰੁੱਤ ਆਈ ਆ ਉਹ ਚੀਜ਼ ਬੀਜਣੀ ਚਾਹੀਦੀ ਹੈ, ਉਹਦਾ ਲਾਹਾ ਕੱਟਣਾ ਚਾਹੀਦਾ। ਇਸ ਤਰ੍ਹਾਂ ਨਾਲ ਮਹਾਰਾਜ ਫਰਮਾਨ ਕਰ ਰਹੇ ਨੇ। ਰੁੱਤ ਨਾਮ ਦੇ ਬੀਜਣ ਵਾਲੀ ਆਈ, ਕੱਟੋ ਲਾਹਾ ਪਾਗਣ ਵਾਲੇ ਵਰਿਆਈ ਤਾਂ ਸਾਰਾ ਸੰਸਾਰ ਕਰਦਾ, ਬੁਰੇ ਨਾਲ ਕਈ ਮਾਫ਼ ਕਰ। ਹਾਂ ਤਾਗੀ ਨਾਮ ਦੀ ਜਿਹੜੀ ਲਾਜ ਹੀ ਤੇ ਖੱਟ ਹੁੰਦਾ, ਖੱਟ ਲੋ ਤੇ ਫਲ ਬੇਅੰਤ ਹੈ ਵੱਡਾ। ਇੱਕ ਵਾਰੀ ਜੇ ਕੋਈ ਕਹਿ ਦੇ ਇਹ ਚਿੱਤ ਜੇ ਕਿਸੇ ਨੇ ਆਇਓ ਕਾਲ ਫਾਸ ਕੇ ਬੀਚ ਨਾ ਆਇਓ, ਇਦੋਂ ਬੜਾ ਲਾਹਾ ਕੀ ਹੋਏਗਾ। ਕਾਲ ਦੀ ਗੱਲ ਚ ਫਸੀ ਪਈ ਹੋਵੇ ਤੇ ਪਰਮੇਸ਼ਵਰ ਦਾ ਨਾਮ ਚਿੱਤ ਆ ਜਾਵੇ, ਉਸ ਵੇਲੇ ਫਾਂਸੀ ਕੱਟ ਜਾਂਦੀ ਹੈ। ਮਹਾਰਾਜ ਕਹਿੰਦੇ ਕਲਯੁਗ ਮੈਂ ਬਹੁ ਕਰਮ ਕਮਾਏ, ਜਿੰਨੇ ਤ੍ਰੇਤੇ ਦੁਆਪਰ ਦੇ ਸਤਯੁਗ ਦੇ ਵਿੱਚ ਕਰਮ ਕਰਦੇ ਸੀ ਉਹਦਾ ਅਸੀਂ ਕਰੇ ਨਹੀਂ ਸਕਦੇ ਕਿਉਂਕਿ ਸਾਡੀ ਉਮਰ ਨਹੀਂ ਬਹੁਤੀ, ਜਿਵੇਂ ਇੰਨੇ ਹੱਥੋਂ ਜ਼ਿਆਦੇ ਹੈ ਸੰਭੇਲ ਤਾਂ ਕਿਸੇ ਨੂੰ ਮਿਲਦਾ ਹੀ ਨਹੀਂ ਹੈ। ਕਹਿੰਦੇ ਉਹ ਬੇਰ ਉੱਤੇ ਹੋ ਗਏ, ਕਲਯੁਗ ਮੈਂ ਬਹੁ ਕਰਮ ਕਮਾਏ, ਨਾ ਰੁੱਤ ਨਾ ਕਰਮ ਥਾਏ ਪਾਏ, ਨਾ ਹੁਣ ਰੁੱਤ ਰਹੀ ਹੈ ਨਾ ਕਰਮਾਂ ਨੇ ਕਿਸੇ ਥਾਂ ਪੈਣੇ। ਕਲਯੁਗ ਮੈਂ ਰਾਮ ਨਾਮ ਹੈ ਸਾਰ ਗੁਰਮੁਖ ਸਾਚਾ ਲੱਗਾ ਪਿਆ। ਇਹ ਤਾਂ ਗੁਰੂ ਦੇ ਨਾਲ ਜੇ ਵਾਹਿਗੁਰੂ ਨਾਲ ਪਿਆਰ ਪੈ ਜਾਵੇ ਨਾ, ਜਿਹੜਾ ਹਰ ਵਕਤ ਨਾਲ ਰਹਿੰਦਾ ਭਾਵੇਂ ਦਿਸਦਾ ਨਹੀਂ ਪਰ ਹੈਗਾ ਤਾਂ ਸਹੀ ਨਾ। ਆ ਮੇਰੇ ਕੋਲ ਪ੍ਰੇਮੀ ਆਉਂਦੇ ਹੁੰਦੇ ਜੇ ਸਾਡੀ ਮੱਝ ਨੂੰ ਐਂ ਹੋ ਗਿਆ, ਮੈਂ ਕਿਉਂ ਹੋ ਗਿਆ, ਕਹਿੰਦੇ ਭੂਤ ਦੀ ਛਾਂ ਪੈ ਗਈ। ਮੈਂ ਦਿਸਦਾ ਤੈਨੂੰ ਭੂਤ? ਉਹ ਡਰੀ ਜਾਂਦੇ ਨੇ ਭੂਤ, ਸਾਡਾ ਫਲਾਣਾ ਖਰਾਬ ਹੋ ਗਿਆ ਜੀ, ਮੇਰਾ ਟਰੱਕ ਜਾਂਦਾ ਸੀ ਕਹਿੰਦੇ ਉਹਦੇ ਫਲਾਣਾ ਪਹੀਆ ਪਾਟ ਗਿਆ। ਮੈਂ ਕਿਹਾ ਕੀ ਹੋਇਆ? ਕਹਿੰਦੇ ਭੂਤ ਨੇ ਪਾੜਤਾ। ਮੈਂ ਚੁੱਪ ਕਰ ਰਹਿੰਦਾ। ਮੈਂ ਕਿਹਾ ਵੀ ਭੂਤ ਤੁਹਾਡੇ ਮਨ ਚ ਬੈਠ ਗਿਆ ਜੇ ਗੁਰੂ ਨਾਨਕ ਸਾਹਿਬ ਵਸਾ ਲਓ ਇਹਦੀ ਥਾਂ ਤੇ, ਭੂਤ ਦੀ ਕੀ ਤਾਕਤ ਹੈ ਫਿਰ ਆ ਜਾਵੇ। ਸੋ ਇਸ ਤਰ੍ਹਾਂ ਦੇ ਨਾਲ ਕਲਯੁਗ ਮੈਂ ਰਾਮ ਨਾਮ ਹੈ ਸਾਰ ਗੁਰਮੁਖ ਸਾਚਾ ਲੱਗਾ ਪਿਆਰ, ਵਾਹਿਗੁਰੂ ਨਹੀਂ ਦਿੰਦਾ ਭੂਤ ਵੀ ਨਹੀਂ ਦਿੰਦਾ। ਵਾਹਿਗੁਰੂ ਨੇ ਸ੍ਰਿਸ਼ਟੀ ਬਣਾਈ ਹੈ, ਉਹਦੇ ਕੰਮਾਂ ਤੋਂ ਤਾਂ ਪਤਾ ਲੱਗਦਾ ਹੈ ਬਈ ਉਹ ਦੇਖੋ ਕਿੰਨੀ ਕਿੰਨੀ ਵਿਉਂਤ ਵਿੱਚ ਬਣਾਈ ਹੈ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਏ। ਜੋ ਸਾਡੀ ਧਰਤੀ ਦਾ ਅਸੂਲ ਹੈ ਮੈਟਰ ਦਾ, ਉਹੀ ਸਾਡੇ ਸਰੀਰ ਵਿੱਚ ਹੈ, ਉਹੀ ਬ੍ਰਹਮੰਡ ਵਿੱਚ ਹੈ, ਜਿਹੜਾ ਖੋਜੇ ਉਹਨੂੰ ਲੱਭ ਜਾਂਦਾ। ਸੋ ਇੰਨਾ ਜਿਹਨੇ ਬਣਾਇਆ ਹੈ, ਐਡਾ ਐਫੀਸ਼ੈਂਟ ਹੈ, ਤੇ ਉਹਦੇ ਨਾਲ ਕਹਿੰਦੇ ਪਿਆਰ ਲੱਗ ਜਾਵੇ, ਨਾਮ ਜਪੇ ਉਹਦਾ, ਕਹਿੰਦੇ ਇਹ ਥਾਂ ਪੈਂਦਾ। ਕਲਯੁਗ ਬੀਜ ਬੀਜੇ ਬਿਨ ਨਾਵੈ, ਸਭ ਲਾਭ ਮੂਲ ਗਵਾਇਆ। ਹੁਣ ਨਾਮ ਦੀ ਥਾਂ ਤੇ ਹੋਰ ਬੀਜ ਬੀਜਦਾ। ਕਹਿੰਦੇ ਜੀ ਉਹ ਬੀਜਣੇ ਨਹੀਂ ਚਾਹੀਦੇ, ਬੀਜੋ ਪਰ ਬੜਾ ਔਖਾ ਹੈ ਉਹਨਾਂ ਨੂੰ ਪਾਲਣਾ, ਬੇਰੁੱਤੀ ਚੀਜ਼ ਨੂੰ ਪਾਲਣਾ ਬੜਾ ਔਖਾ। ਕਿੰਨਾ ਸ਼ੀਸ਼ਿਆਂ ਦੇ ਕਵਰ ਬਣਾਉਣੇ ਪੈਂਦੇ ਨੇ, ਵਿੱਚ ਹੀਟ ਦੇਣੀ ਪੈਂਦੀ ਹੈ ਤਾਂ ਜਾ ਕੇ ਉਹ ਫੁੱਲ ਫਲਾਂ ਦਾ ਬੀਜ ਸਾਂਭ ਹੁੰਦੇ ਨੇ। ਇਸੇ ਤਰ੍ਹਾਂ ਦੇ ਨਾਲ ਜੇ ਤੀਰਥ ਕਰਦੇ ਹੋ, ਦਾਨ ਕਰਦੇ ਹੋ, ਕਰਮ ਕਰਦੇ ਹੋ, ਵਰਤ ਰੱਖਦੇ ਹੋ, ਮਹਾਰਾਜ ਕਹਿੰਦੇ ਫੇਰ ਭਾਈ ਮਨ ਨੂੰ ਇਹੋ ਜਿਹਾ ਕਰ ਲਓ ਕਿ ਮਨ ਦੇ ਵਿੱਚ ਭੁੱਲ ਕੇ ਵੀ ਨਾ ਆਵੇ ਮੈਂ ਦਾਨ ਕਰਿਆ। ਤੀਰਥ ਵਰਤ ਕਰ ਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨੇਫਲ ਜਾਤੇ ਜਿਉ ਕੋ ਚਰਿਸ਼ਨਾ। ਹੋ ਗਿਆ ਨਾ ਨੇਫਲ, ਕਿਉਂਕਿ ਮਨ ਨੇ ਤਾਂ ਕਹਿਣਾ ਹੀ ਹੈ ਵੀ ਮੈਂ ਕਰਿਆ ਜੀ, ਮੇਰਾ ਨਾਂ ਹੀ ਨਹੀਂ ਲਿਆ, ਮੈਂ ਇੰਨੀ ਸੇਵਾ ਕਰੀ ਹੈ, ਮੇਰਾ ਕਿਤੇ ਪੱਥਰ ਨਹੀਂ ਲਾਇਆ। ਮਹਾਰਾਜ ਕਹਿੰਦੇ ਤੇਰਾ ਵਿਰਸਾ ਚਲੇ ਜਾਓ, ਕਿਉਂ? ਮੈਂ ਧਾਰਦਾ ਦੇਣ ਵਾਲੇ ਨੂੰ, ਜਿਹੜਾ ਤੈਨੂੰ ਦਿੰਦਾ ਉਹਨੂੰ ਯਾਦ ਰੱਖ, ਤੂੰ ਆਪਣੇ ਕੋਲੋਂ ਦਿੰਦਾ, ਦਿੱਤੀ ਹੋਈ ਚੀਜ਼ ਗਾਹਾਂ ਦਿੰਦਾ ਤੇ ਆਪਣੀ ਮੈਂ ਬਣਾਉਣਾ। ਕਹਿੰਦੇ ਇਸ ਕਰਕੇ ਇਹ ਲਾਹਾ ਤੇ ਮੂਲ ਦੋਨੇ ਜਾਂਦੇ ਨੇ। ਕਲਯੁਗ ਮੈਂ ਇੱਕ ਨਾਮ ਉਧਾਰ ਨਾਨਕ ਬੋਲੇ ਬ੍ਰਹਮ ਵਿਚਾਰ। ਕਹਿੰਦੇ ਆਹੀ ਸਮਾਂ ਹੈ, ਬਚਪਨ ਲੰਘ ਗਿਆ, ਕਿਸ਼ੋਰ ਅਵਸਥਾ ਨੇ ਬਚਪਨ 5 ਸਾਲ ਦੀ ਉਮਰ ਤੱਕ ਜੋ ਉਮਰ ਸੀ ਕਿਸ਼ੋਰ ਅਵਸਥਾ ਆਈ ਉਹਨੇ ਭੁਲਾ ਦਿੱਤਾ, ਕਿਸ਼ੋਰ ਅਵਸਥਾ ਨੂੰ ਜਵਾਨੀ ਨੇ ਭੁਲਾ ਦਿੱਤਾ, ਜਵਾਨੀ ਖਾ ਗਈ ਉਹਨੂੰ, ਨਾਮ ਨਿਸ਼ਾਨ ਬਾਕੀ ਨਹੀਂ ਰਿਹਾ। ਕਦੇ ਪੁਰਾਣੀਆਂ ਫੋਟੋਆਂ ਦੇਖਦਾ ਵੀ ਮੈਂ ਹੈਗਾ ਹੁੰਦਾ ਸੀ, ਪੁਰਾਣੀਆਂ ਗੱਲਾਂ ਚੇਤੇ ਆ ਜਾਂਦੀਆਂ ਵੀ ਐਂ ਨੱਠਦੇ ਹੁੰਦੇ ਐਂ ਭੱਜਦੇ ਹੁੰਦੇ, ਹੁਣ ਨੱਠ ਕੇ ਦਿਖਾਓ ਤਾਂ ਕੁਛ ਵੀ ਨਹੀਂ ਹੁੰਦਾ, ਡਾਉਂ ਚੜ ਜਾਂਦਾ। ਜਵਾਨੀ ਨੂੰ ਵਡੇਪਾ ਖਾ ਗਿਆ, ਵਡੇਪੇ ਦਾ ਹਰ ਕਦਮ ਮੌਤ ਵੱਲ ਨੂੰ ਵੱਧਦਾ ਤੁਰਿਆ ਜਾ ਰਿਹਾ। ਉਹਦੇ ਬਾਅਦ ਉਹ ਦਿਨ ਆ ਜਾਣਾ ਜਿਹੜਾ ਸਾਰਿਆਂ ਤੇ ਆਉਣਾ, ਉਹਦੇ ਬਾਅਦ ਫਿਰ ਕੀ ਹੋਊਗਾ, ਫਿਰ ਮਨੁੱਖ ਬਣਨ ਦੀ ਸਾਡੀ ਗਰੰਟੀ ਹੈ ਵੀ ਦੁਬਾਰਾ ਬਣ ਜਾਏਗਾ, ਸਾਡੇ ਅਖਤਿਆਰ ਹੈ, ਜੇ ਅਖਤਿਆਰ ਹੋਵੇ ਤਾਂ ਸੰਸਾਰ ਤੋਂ ਹੀ ਨਾ ਜਾਈਏ, ਇਸ ਦਾ ਬਲ ਨਾ ਹੀ ਇਹ ਸਾਥ ਕਰਨ ਕਰਾਵਨ ਸਰਬ ਕੋ ਨਾਥ। ਇਹ ਬਾਰੀ ਮਿਲੀ ਹੋਈ ਹੈ ਥੋੜੇ ਦਿਨਾਂ ਦੀ, ਇਹਨੂੰ ਜੇ ਗੱਲ ਨੂੰ ਸਮਝ ਲਈਏ ਨਾ ਆਪਾਂ ਬੜਾ ਵੱਡਾ ਲਾਹਾ ਖੜ ਸਕਦੇ ਹਾਂ, ਲੇਕਿਨ ਅਸੀਂ ਸਮਝਦੇ ਨਹੀਂ। ਅਸੀਂ ਕਹਿੰਦੇ ਬਾਰੀ ਕਿੱਥੋਂ ਬਾਰੀ ਮਿਲ ਗਈ, ਪਤਾ ਹੀ ਨਹੀਂ ਹੈ ਇਸ ਗੱਲ ਦਾ। ਸੋ ਮਹਾਰਾਜ ਇਹ ਕਹਿੰਦੇ ਤੈਨੂੰ ਬਾਰੀ ਮਿਲ ਲਈ, ਤੇ ਮਿਲੀ ਕਾਹਦੇ ਵਾਸਤੇ ਹੈ, ਵੀ ਤੂੰ ਜਮਦੂਤਾਂ ਦੀ ਜਿਹੜੀ ਗੱਲ ਚ ਫਾਂਸੀ ਪਈ ਹੋਈ ਹੈ ਉਹਨੂੰ ਕੱਟ ਦੇ, ਕਾਲ ਦੀ ਫਾਂਸੀ, ਇਹ ਤੈਨੂੰ ਵਾਰੀ ਮਿਲੀ ਹੈ ਭਈ ਪ੍ਰਾਪਤ ਮਾਨੁਖ ਦੇਵਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇ ਬਣ, ਸਾਧੂਆਂ ਦੀ ਸੰਗਤ ਚ ਹੋ ਕੇ ਨਾਮ ਜਪ, ਸਰੰਜਾਮ ਲਾਗ ਭਵਜਲ ਤਰਨ ਗਏ, ਤੈਂ ਭਵਜਲ ਨੂੰ ਤਰਨਾ ਹੈ, ਕਿਉਂਕਿ ਬੜੀ ਦੇਰ ਤੇ ਬਾਅਦ ਤੈਨੂੰ ਮਨੁੱਖਾਂ ਦੇ ਹੀ ਪ੍ਰਾਪਤ ਹੋਈ ਹੈ। ਸਮਝ ਲੈ ਇਸ ਚੀਜ਼ ਨੂੰ, ਇਸ ਤਰ੍ਹਾਂ ਦੇ ਨਾਲ ਆਪ ਸਮਝਾਉਣ ਦਾ ਯਤਨ ਕਰਦੇ ਹਾਂ। ਪਿਆਰੇ ਜੀ ਫੇਰ ਮੇਰਾ ਹੱਥ ਜਮਾ ਦੁਬਾਰਾ ਹੱਥੋਂ ਨਿਕਲ ਗਿਆ ਜਦ ਮਾਨਸ ਜਨਮ ਨਿਕਲ ਜਾਣਾ ਵੱਡੇ ਵੱਡੇ ਵੀ ਸੰਸਾਰ ਤੇ ਆਏ ਨੇ ਏਕ ਸ਼ਿਵ ਭਏ ਏਕ ਗਏ ਏਕ ਫੇਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ਬਰਮਾ ਵਿਸ਼ਨ ਕੇਤੇ ਵੇਦ ਉਪਰਾਨ ਕੇਤੇ ਸਿਮਰਤ ਸਮੂਨ ਕੇ ਹੋਏ ਬੋਏ ਬਤਾਏ ਹੈ ਮੋਨ ਦੀ ਮਦਾਰ ਕੇਤੇ ਅਸਨੀ ਕੁਮਾਰ ਕੇਤੇ ਅੰਸਾ ਅਵਤਾਰ ਕੇਤੇ ਕਾਲ ਵਸ ਪਏ ਹੈ ਪੀਰੋ ਪੈਗੰਬਰ ਕੇਤੇ ਗਣੇ ਨਾ ਪਰਤੇ ਤੇ ਭੂਮ ਹੀ ਤੇ ਹੋਏ ਕੇ ਫਿਰ ਭੂਮ ਹੀ ਮਿਲੇ ਰਹਿਣਾ ਨਹੀਂ ਹੈ ਸੰਸਾਰ ਜਾਂ ਰਹਿਣਾ ਨਾ ਹੀ ਏਤ ਜਗ ਤਾਂ ਕਾਇਤ ਗਰ ਵੱਡੀ ਹੈ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੋਗੀ ਭੁਰੇ ਗਏ ਮਾਲਵੇ ਚ ਉਥੇ ਇਕ ਗੁਫਾ ਦੇ ਅੰਦਰ ਸਾਧੂ ਰਹਿੰਦਾ ਸੀ ਸੇਵਕਾਂ ਨੂੰ ਪੁੱਛਿਆ ਕਹਿਣ ਲੱਗੇ ਕੀ ਗੱਲ ਰੌਲਾ ਗੌਲਾ ਕਿਸ ਚੀਜ਼ ਹੈ ਕਹਿਣ ਲੱਗੇ ਜੀ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਯੁੱਧ ਕਰਨ ਤੋਂ ਬਾਅਦ ਵਿਸ਼ਰਾਮ ਕਰ ਰਹੇ ਨੇ ਕਿਉਂ ਯੁੱਧ ਕਰਦੇ ਨੇ ਉਹ ਤੇ ਨਾਲੇ ਗੁਰੂ ਨੇ ਨਾਲੇ ਯੁੱਧ ਕਰਦੇ ਆ ਕਹਿਣ ਲੱਗੇ ਮਹਾਰਾਜ ਇੰਨਾ ਭਿਆਨਕ ਜ਼ੁਲਮ ਛਾ ਗਿਆ ਸੀ ਉਹਨਾਂ ਨੇ ਹਮਲਾ ਨਹੀਂ ਕਰਿਆ ਸਾਰੀ ਜ਼ਿੰਦਗੀ ਗੁਰੂ ਦਸਵੇਂ ਪਾਤਸ਼ਾਹ ਨੇ ਗੁਰੂ ਛੇਵੇਂ ਪਾਤਸ਼ਾਹ ਨੇ ਜੋ ਫੌਜ ਚੜ ਕੇ ਆਈ ਹੈ ਉਹਨੂੰ ਤਾਂ ਵਾਪਸ ਕਰਤਾ ਆਪ ਨੀ ਕਿਸੇ ਦਾ ਨਾ ਕੋਈ ਪਿੰਡ ਦੱਬਿਆ ਨਾ ਕੋਈ 2 ਇੰਚ ਜ਼ਮੀਨ ਰੱਖੀ ਹਾਲਾਂਕਿ ਪਹਿਲੀ ਲੜਾਈ ਦੇ ਵਿਚ 22 ਧਾਰ ਦੇ ਰਾਜੇ ਹਾਰ ਖਾ ਗਏ ਸੀ ਪੌਂਡੇ ਸਾਹਿਬ ਗੁਰੂ ਸਾਹਿਬ ਜੇ ਚਾਹੁੰਦੇ ਤਾਂ ਪਹਿਲਾਂ ਨੇੜੇ ਦਾ ਰਾਜ ਜਿਹੜਾ ਸੀ ਟੀਰੀ ਗੜਵਾਲ ਦਾ ਪਹਿਲਾਂ ਉਹਦੇ ਤੇ ਹੀ ਕਬਜ਼ਾ ਕਰ ਲੈਂਦੇ, ਕਿਉਂ ਉਹਦੀਆਂ ਫੌਜਾਂ ਤਾਂ ਹਾਰ ਚੁੱਕੀਆਂ ਸੀ। ਉਹ ਤੋਂ ਬਾਅਦ ਨਹਾਨ ਵੱਲ ਦੀ ਹੁੰਦੇ ਉੱਪਰ ਨੂੰ ਪਹਾੜ ਨੂੰ ਚੱਲ ਪੈਂਦੇ, ਕਿਸੇ ਦੇ ਪੈਰ ਲੱਗਣੇ ਨਹੀਂ ਸੀ। ਸਾਰਾ ਪਹਾੜ ਤਿੱਬਤ ਤੱਕ ਗੁਰੂ ਮਹਾਰਾਜ ਆਪਣੇ ਕਬਜ਼ੇ ਚ ਲੈ ਕੇ ਪੰਜਾਬ ਚੋਂ ਭਰਤੀ ਕਰਕੇ ਮੁਗਲ ਰਾਜ ਦੀ ਜੜ ਪੱਟ ਦਿੰਦੇ। ਉਹਨਾਂ ਦੀ ਦ੍ਰਿਸ਼ਟੀ ਵਿਚ ਇਹ ਗੱਲ ਨਹੀਂ ਸੀ। ਉਹ ਕਹਿੰਦੇ ਰਾਜਾ ਚਾਹੇ ਮੁਗਲ ਹੈ ਚਾਹੇ ਉਹ ਰਾਜਾ ਹਿੰਦੂ ਹੈ, ਰਾਜੇ ਨੂੰ ਇਨਸਾਫ਼ ਕਰਨਾ ਚਾਹੀਦਾ, ਕਿਉਂਕਿ ਉਹਦਾ ਧਰਮ ਰਾਜੇ ਚੁਲੀ ਨਿਆਮ ਕੀ। ਰਾਜੇ ਦੀ ਜਾਤ ਨਹੀਂ ਹੁੰਦੀ, ਰਾਜਾ ਤਾਂ ਨਿਆਂ ਦੇ ਨਾਲ ਗਿਣਿਆ ਜਾਂਦਾ, ਵੀ ਨਿਆਂ ਕਰਦਾ ਨਹੀਂ ਕਰਦਾ। ਸੋ ਗੁਰੂ ਮਹਾਰਾਜ ਨੇ ਕਦੇ ਵੀ ਕਿਸੇ ਦਾ ਕੋਈ ਚੀਜ਼ ਨਾ ਖੋਹੀ ਨਾ ਦੱਬੀ, ਕੁਛ ਨਹੀਂ ਕਰਿਆ। ਸੈਲਫ ਡਿਫੈਂਸ ਵਾਸਤੇ ਉਹਨਾਂ ਦਾ ਸਾਰੇ ਯੁੱਧ ਵਗੈਰਾ ਸੀ। ਸੋ ਆਪ ਫਰਮਾਨ ਕਰਦੇ ਨੇ ਕਿ ਇਹ ਸੰਸਾਰ ਦੇ ਵਿੱਚ ਵੱਡੇ ਵੱਡੇ ਆਏ ਤੇ ਸਭ ਚਲੇ ਜਾਂਦੇ ਨੇ, ਕੋਈ ਵੀ ਸੰਸਾਰ ਦੇ ਵਿੱਚ ਰਹਿੰਦਾ ਨਹੀਂ ਹੈ ਇਸ ਥਾਂ ਦੇ ਉੱਤੇ। ਤੇ ਉੱਥੇ ਯੁੱਧ ਕਰਨ ਤੋਂ ਬਾਅਦ ਉਹਨਾਂ ਨੇ ਜਦ ਸਾਰਾ ਦੱਸਿਆ ਵੀ ਐਂ ਆਪਣੇ ਪਰਿਵਾਰ ਦੇ ਵੀ ਸਾਰੇ ਜਿੰਨੇ ਜੀ ਸੀ ਸ਼ਹੀਦ ਕਰਾ ਲਏ, ਉਹ ਜੋਗੀ ਕਹਿਣ ਲੱਗਿਆ ਫੇਰ ਤਾਂ ਦਰਸ਼ਨ ਕਰਨੇ ਚਾਹੀਦੇ ਆ। ਇਸੇ ਤਰ੍ਹਾਂ ਦਾ ਕ੍ਰਿਸ਼ਨ ਮਹਾਰਾਜ ਨੇ ਕਰਿਆ ਸੀ, ਇਸੇ ਤਰ੍ਹਾਂ ਸ਼੍ਰੀ ਰਾਮ ਚੰਦਰ ਜੀ ਨੇ ਕਰਿਆ ਸੀ। ਭਾਵੇਂ ਰਾਮ ਚੰਦਰ ਜੀ ਨੇ ਕਰਮਣ ਕਰਿਆ ਲੰਕਾ ਦੇ ਉੱਤੇ, ਪਰ ਉਹ ਇੱਕ ਅਸੂਲ ਸੀ ਕਿ ਸੀਤਾ ਜੀ ਨੂੰ ਛਡਾਉਣਾ ਸੀ। ਲੰਕਾ ਨੂੰ ਦੇ ਉੱਤੇ ਕਬਜ਼ਾ ਕਰਨਾ ਅਸੂਲ ਨਹੀਂ ਸੀ। ਲੰਕਾ ਤੇ ਕਬਜ਼ਾ ਕਰਨਾ ਹੁੰਦਾ ਆਪਣੇ ਰਾਜਨਾਮ ਲਾ ਲੈਂਦੇ ਦੱਖਣ ਚ, ਲੇਕਿਨ ਉਹ ਭਵਿੱਖਣ ਨੂੰ ਲੰਕਾ ਦਾ ਰਾਜਾ ਬਣਾ ਕੇ ਵਾਪਸ ਆ ਗਏ। ਸੋ ਇਸ ਤਰ੍ਹਾਂ ਦੇ ਨਾਲ ਕਹਿੰਦੇ ਮਹਾਰਾਜ ਉਸੇ ਤਰ੍ਹਾਂ ਇਹ ਕਰ ਰਹੇ। ਕਹਿੰਦੇ ਫੇਰ ਤਾਂ ਚਲੋ ਬਈ ਦਰਸ਼ਨ ਕਰੀਏ, ਪਰ ਮੈਨੂੰ ਐਂ ਦੱਸੋ ਉਮਰ ਕਿੰਨੀ ਹੈ। ਕਹਿੰਦੇ ਜੀ 42 ਸਾਲ ਦੀ ਹੈ। 40 ਦੀ ਹੋਣੀ ਹੈ। ਕਹਿੰਦੇ ਫੇਰ ਤਾਂ ਬੱਚਾ ਹੀ ਹੈ ਛੋਟਾ। ਫਿਰ ਉਹਨੇ ਕਿਹੜੇ ਵੇਲੇ ਕਰਮ ਕਰੇ ਹੋਣੇ ਹੈ, ਕਿਹੜੇ ਵੇਲੇ ਨੇਤੀ ਧੋਤੀ ਆਸਣ ਸਿੱਧ ਕੀਤੇ ਹੋਣੇ ਹੈ, ਕਿਹੜੇ ਵੇਲੇ 5 ਮੁੰਦਰਾਂ ਦੇ ਵਿੱਚੋਂ ਲੰਘਿਆ ਹੋਣਾ, ਇਹ ਤਾਂ ਬੜਾ ਟਾਈਮ ਲੱਗਦਾ ਹੈ। ਤਿਆਰ ਹੋ ਕੇ ਹਟ ਗਿਆ। ਉਹਦੇ ਬਾਅਦ ਮਹਾਰਾਜ ਜੀ ਨੂੰ ਖਬਰ ਲੱਗੀ। ਮਹਾਰਾਜ ਜੀ ਕਹਿੰਦੇ ਭਾਈ ਪੁਰਾਣਾ ਜੁੱਲੜ ਚੱਕੀ ਫਿਰਦਾ ਹੈ। ਕਹਿੰਦੇ ਸੱਚੇ ਪਾਤਸ਼ਾਹ ਕਿੰਨਾ ਕੁ ਪੁਰਾਣਾ ਹੈ? ਮਹਾਰਾਜ ਕਹਿੰਦੇ 5213 ਸਾਲ ਦੀ ਉਮਰ ਹੈ ਇਹਦੀ, ਇਹ ਜੋਗੀ ਦੀ। ਇਹ 500 ਸਾਲ ਦੀ ਸਮਾਧੀ ਲਾਉਂਦਾ, ਗੁਫਾ ਚ ਬੈਠ ਜਾਂਦਾ ਤੇ ਦੁਨੀਆਂ ਨੂੰ ਇਹ ਸੀਨੇ ਵਸੀਨੇ ਦੱਸਦੇ ਜਾਂਦੇ ਨੇ ਵੀ 500 ਸਾਲ ਇੰਨੇ ਸਮਾਂ ਲੰਘੇ ਤੇ ਹੋਣੇ ਨੇ। ਕਹਿੰਦੇ ਫੇਰ ਇਹਦੀ ਗੁਫਾ ਖੋਲ ਲੈਂਦੇ ਨੇ, ਇਹਨੂੰ ਫੇਰ ਦੁਬਾਰਾ ਮਾਲਿਸ਼ਾਂ ਕਰਕੇ ਤਕੜਾ ਕਰ ਲੈਂਦੇ ਨੇ, ਫੇਰ 1-2 ਸਾਲ ਰਹਿੰਦਾ, ਫੇਰ ਗੁਫਾ ਚ ਬਹਿ ਜਾਂਦਾ। ਕਹਿੰਦੇ ਪੁਰਾਣਾ ਖਲੜ ਚੱਕੀ ਫਿਰਦਾ। ਕਹਿੰਦੇ ਗਰੀਬ ਆਦਮੀ ਪੁਰਾਣਾ ਕੁੜਤਾ ਨਹੀਂ ਬਦਲਦਾ ਹੁੰਦਾ, ਚਾਹੇ ਉਹ ਲੀਰ ਲੀਰ ਹੋ ਜੇ। ਜਿਹੜਾ ਅਮੀਰ ਹੁੰਦਾ ਉਹ ਚੰਗੇ ਭਲੇ ਨੂੰ ਲਾ ਕੇ ਪਰੇ ਕਰ ਦਿੰਦਾ। ਇਹ ਬਚਨ ਉਹ ਸਾਧੂ ਕੋਲ ਚਲੇ ਗਏ। ਉਸ ਵੇਲੇ ਕਹਿਣ ਲੱਗਿਆ ਹੈ ਮੇਰੀ ਤਾਂ ਬਿਲਕੁਲ ਉਮਰ ਇੰਨੀ ਹੋਈ ਹੈ ਜਿੰਨੀ ਗੁਰੂ ਸਾਹਿਬ ਨੇ ਦੱਸੀ ਹੈ, ਫੇਰ ਤਾਂ ਇਹ ਅੰਤਰਜਾਮੀ ਮਹਾਂਪੁਰਸ਼ ਨੇ ਆ ਕੇ ਦਰਸ਼ਨ ਕਰੇ, ਮਹਾਰਾਜ ਤੋਂ ਗਿਆਨ ਦੀ ਪ੍ਰਾਪਤੀ ਕਰੀ। ਕਹਿਣ ਲੱਗਿਆ ਮਹਾਰਾਜ ਕਿਰਪਾ ਕਰੋ ਮੇਰੇ ਉੱਤੇ, ਮੇਰਾ ਜਨਮ ਮਰਨ ਕੱਟ ਦਿਓ। ਮਹਾਰਾਜ ਨੇ ਨਾਮ ਦੀ ਦਾਤ ਦਿੱਤੀ। ਸੋ ਐਡੀ ਐਡੀ ਉਮਰ ਵਾਲੇ ਵੀ ਜਿਹੜੇ ਨੇ ਉਹ ਵੀ ਚੱਲ ਗਏ। ਗੁਰੂ 5ਵੇਂ ਪਾਤਸ਼ਾਹ ਵੇਲੇ ਜਦੋਂ ਸੰਤੋਖ ਸਰ ਦੀ ਖੁਦਾਈ ਹੋ ਰਹੀ ਸੀ, ਉਹਦੇ ਚੋਂ ਇੱਕ ਯੋਗੀ ਨਿਕਲਿਆ ਧਰਤੀ ਦੇ ਥੱਲਿਓਂ। ਉਹਨੇ ਦੱਸਿਆ ਕਿ ਰਾਮ ਚੰਦਰ ਜੀ ਤੇ ਲਹੂ ਕੁਸ਼ ਦੀ ਜਦੋਂ ਲੜਾਈ ਹੋਈ ਹੈ ਇੱਥੇ ਅੰਮ੍ਰਿਤਸਰ, ਉਸ ਵੇਲੇ ਆ ਨੇੜੇ ਹੀ ਸਰੋਵਰ ਹੈ ਜਿੱਥੇ ਅੰਮ੍ਰਿਤ ਦਾ ਸਰੋਵਰ ਅੜਕੜਾ ਜਿਹੜਾ ਸੀ ਉਹ ਦਬਾਇਆ ਸੀ, ਤੇ ਮੈਂ ਇਸੇ ਦੀ ਸੇਧ ਲੈ ਕੇ ਇੱਥੇ ਬੈਠਾ ਸੀ, ਕਿਉਂਕਿ ਮੈਂ ਆਪਣੇ ਗੁਰੂ ਨੂੰ ਕਿਹਾ ਸੀ ਕਿ ਮੈਨੂੰ ਗਿਆਨ ਕਰਾ ਦਿਓ। ਉਹ ਕਹਿਣ ਲੱਗੇ ਦੇਖ ਤੈਨੂੰ ਕਈ ਜਨਮ ਹੋਰ ਲੈਣੇ ਪੈਣੇ ਆ, ਕਲਯੁੱਗ ਦੇ ਵਿੱਚ ਜਾ ਕੇ ਤੈਨੂੰ ਗਿਆਨ ਦੀ ਵਾਰੀ ਪ੍ਰਾਪਤ ਹੋ ਗਈ। ਕਹਿੰਦਾ ਮੈਂ ਕਿਹਾ ਵੀ ਫੇਰ ਮੈਂ ਆਪਣੀ ਸਮਾਧੀ ਐਡੀ ਲਾ ਲੈਣਾ ਕਿ ਕਲਯੁੱਗ ਚ ਜਾ ਕੇ ਖੁੱਲੇ। ਕਹਿੰਦੇ ਕਿਹੜਾ ਯੁੱਗ ਚੱਲਦਾ? ਉਸ ਵੇਲੇ ਬਾਬਾ ਬੁੱਢਾ ਜੀ ਕਹਿਣ ਲੱਗੇ ਵੀ ਕਲਯੁੱਗ ਚੱਲ ਰਿਹਾ। ਗੁਰੂ ਕਿਹੜੇ ਨੇ? ਕਹਿੰਦੇ ਗੁਰੂ ਨਾਨਕ ਪਾਤਸ਼ਾਹ ਦਾ 5ਵਾਂ ਸਰੂਪ। ਉਸ ਵੇਲੇ ਮਹਾਰਾਜ ਜੀ ਨੇ ਸੁਰਜੀਤ ਕਰ ਲਿਆ ਸੀ ਉਸ ਨੂੰ ਤੇ ਪੁੱਛਿਆ ਬਈ ਜੋਗੀ ਰਾਜ, ਜੇ ਤਾਂ ਕਲਯੁੱਗ ਦੇ ਵਿੱਚ ਤਮਾਸ਼ਾ ਦੇਖਣਾ, ਤੇਰੇ ਸਰੀਰ ਨੂੰ ਤੰਦਰੁਸਤ ਕਰ ਦਿੰਦੇ ਹਾਂ, ਬਲ ਦੇ ਦਿੰਦੇ ਹਾਂ, ਤੁਰ ਫਿਰ ਕੇ ਦੇਖ ਲਿਆ। ਕਹਿੰਦਾ ਨਾ ਮਹਾਰਾਜ, ਮੈਂ ਬਹੁਤ ਦੇਖ ਲਿਆ, ਇਹ ਤਾਂ ਜੁਗੇ ਭਿਆਨਕ ਹੈ, ਕਿਰਪਾ ਕਰੋ ਮੈਨੂੰ ਗਿਆਨ ਦੀ ਦਾਤ ਦਿਓ, ਕਿਉਂਕਿ ਮੇਰੇ ਗੁਰੂ ਨੇ ਕਿਹਾ ਸੀ ਬਈ ਤੈਨੂੰ ਗੁਰੂ ਨਾਨਕ ਪਾਤਸ਼ਾਹ ਦੇ ਘਰੋਂ ਦਾਤ ਮਿਲਣਾ। ਸੋ 5ਵਾਂ ਸਰੂਪ ਆਪਦਾ। ਤ੍ਰੇਤਾ ਯੁੱਗ ਲੰਘਿਆ, ਕਲ ਯੁਗ 5000 ਸਾਲ ਲੰਘ ਗਿਆ, ਲੇਕਿਨ ਜਾਣਾ ਤਾਂ ਪਿਆ ਨਾ, ਰਿਹਾ ਤਾਂ ਕੋਈ ਨੀ। ਮਹਾਰਾਜ ਕਹਿੰਦੇ ਜੋਗੀ ਜਤੀ ਬ੍ਰਹਮਚਾਰੀ, ਵੱਡੇ ਵੱਡੇ ਛਤਰ ਤਾਰੀ, ਛਤਰ ਹੀ ਕੀ ਛਾਇਆ ਕਈ ਕੋਸ ਲਓ ਚਲਦਾ। ਰਾਜਿਆਂ ਦੇ ਨਾਂ ਗਿਣਨ ਲੱਗ ਜਾਓ, ਤਬਾਰੀਖ ਲੈ ਕੇ ਮੁੱਕਦੇ ਹੀ ਨੀ, ਕਿੱਡੇ ਵੱਡੇ ਵੱਡੇ ਹੋਏ ਨੇ। ਕਹਿੰਦੇ 12 ਜੋਜਨ ਛਤਰ ਚਲੇ ਥਾ, ਦੇਹੀ ਗਿਰਜ ਨਾ ਖਾਈ। ਦੁਰਯੋਧਨ ਦੇ ਹੇਠ ਇੰਨੀ ਫੌਜ ਸੀ, ਉਹ ਜਿਸ ਵਕਤ ਰਾਜੇ ਛਤਰ ਲੈ ਕੇ ਆਪਣੇ ਆਪਣੇ ਖੜਦੇ ਸੀ, 48 ਮੀਲ ਦੀ ਲੰਬਾਈ ਚ ਖੜਦੇ ਸੀ। ਕਹਿੰਦੇ ਉਹ ਵੀ ਸੰਸਾਰ ਤੇ ਨਾ ਰਿਹਾ, ਸੰਸਾਰ ਤੋਂ ਤਾਂ ਜਾਣਾ ਹੀ ਜਾਣਾ ਹੁੰਦਾ। ਸੋ ਕਹਿੰਦੇ ਇਹ ਵਾਰੀ ਆਈ ਹੈ ਤੁਹਾਨੂੰ, ਤੁਹਾਡੇ ਹੱਥ ਵਿੱਚ, ਇਹ ਵਾਰੀ ਨੂੰ ਸੰਭਾਲ ਲਓ। ਇਹ ਹੁਣ ਨਾਮ ਬੀਜਣ ਦੀ ਰੁੱਤ ਆ ਗਈ। ਨਾਮ ਨੇ ਜਿੰਨੇ ਦੁੱਖ ਨੇ ਸਾਰਿਆਂ ਦਾ ਖਾਤਮਾ ਕਰ ਦੇਣਾ,
ਸਾਰੇ ਦੁੱਖਾਂ ਦਾ ਨਾਸ਼ ਹੋ ਜਾਵੇ। ਸਤਨਾਮ ਜਪੈ ਵਾਹਿਗੁਰੂ, ਦੁੱਖਾਂ ਦਾ ਨਾਸ਼ ਹੋ ਜਾਵੇ। ਸਤਨਾਮ ਜਪੈ ਵਾਹਿਗੁਰੂ,
ਹਰ ਹਰ ਨਾਮ ਨਿਦਾਨ ਹੈ ਗੁਰਮੁਖ ਪਾਇਆ ਜਾਏ। ਇਹ ਵੱਡਾ ਖਜ਼ਾਨਾ ਹੈ, ਪਰ ਇਹ ਗੁਰੂ ਤੋਂ ਮਿਲਦਾ। ਜਿਨ ਧੁਰ ਮਸਤਕ ਲਿਖਿਆ ਤਿੰਨ ਸਤਿਗੁਰ ਮਿਲਿਆ, ਇਹ ਹੁਣ ਪ੍ਰੋਬਲਮ ਇਹ ਹੈ ਕਿ ਗੁਰੂ ਐ ਤਾਂ ਮਿਲਦਾ ਨੀ। ਮੱਥੇ ਦੇ ਵਿਚ ਲੇਖ ਲਿਖਿਆ ਹੋਵੇ, ਜਿਨ ਮਸਤਕ ਧੁਰ ਹਰ ਲਿਖਿਆ ਤਿੰਨ ਸਤਿਗੁਰ ਮਿਲਿਆ, ਰਾਮਦਾਸ ਪੂਰਾ ਮਹਾਤਮਾ ਬ੍ਰਹਮ ਬੇਤਾ ਬ੍ਰਹਮ ਨੇਸ਼ਟੀ ਬ੍ਰਹਮ ਭਗਤਾ ਦਾ ਮਿਲਾਪ ਨਹੀਂ ਹੁੰਦਾ ਜਦ ਤੱਕ ਮੱਥੇ ਵਿਚ ਲੇਖ ਨਾ ਲਿਖਿਆ ਹੋਵੇ, ਕੋਲੋਂ ਹੀ ਲੰਘ ਜਾਇਆ ਕਰਦਾ। ਕਹਿੰਦੇ ਉਹਦੇ ਕੋਲ ਨਾਮ ਦਾ ਖਜ਼ਾਨਾ ਹੁੰਦਾ, ਸਤਿਗੁਰ ਕੀ ਸੇਵਾ ਲੱਗਿਆ ਕੱਢ ਰਤਨ ਦੇਵਾ ਪ੍ਰਕਾਸ਼। ਤਨ ਮਨ ਸੀਤਲ ਹੋਇਆ ਸ਼ਾਂਤ ਬਸੀ ਮਨ ਆਏ, ਨਾਨਕ ਹਰ ਹਰ ਚਾਹੁੰਦਿਆਂ ਸਭ ਦਾਲਦ ਦੁੱਖ ਲੈ ਜਾਏ। ਸਾਰਾ ਦਲਿੱਦਰ ਸਾਰੇ ਦੁੱਖ, ਚਾਰ ਦੁੱਖ ਬੜੇ ਬਣੇ ਗਿਣੇ ਨੇ, ਦੁੱਖ ਵਿਛੋੜਾ ਇੱਕ ਦੁੱਖ ਭੁੱਖ, ਇਕਦਮ ਵਿਛੜ ਜਾਵੇ ਪਿਆਰ ਕਰਨ ਵਾਲਾ, ਮੁੜ ਕੇ ਨਾ ਮੇਲ ਹੋਵੇ, ਤੱਕਦੇ ਹੀ ਰਹਿ ਜਾਏਗਾ, ਹੁੰਦਾ ਹੀ ਨਹੀਂ, ਹੌਲ ਪੈਂਦਾ ਵੀ ਹੈ ਮਿਲੂ ਵੀ ਨਹੀਂ ਮੇਲ ਹੁੰਦਾ। ਇਹ ਦੁੱਖ ਹੈ ਬੜਾ ਭਾਰ। ਇੱਕ ਦੁੱਖ ਹੈ ਭੁੱਖ, ਚਾਹੇ ਉਹ ਸਰੀਰਕ ਭੁੱਖ ਹੈ ਚਾਹੇ ਮਨ ਦੀ ਭੁੱਖ ਹੈ, ਉਹ ਭੁੱਖ ਵੀ ਬੜਾ ਭਾਰਾ ਰੋਗ ਹੈ। ਮਨ ਦੀ ਭੁੱਖ ਸਾਰਿਆਂ ਨਾਲੋਂ ਮਾੜੀ ਹੈ, ਤ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋਂ ਸਾਰੇ। ਇੱਕ ਦੁੱਖ ਸਖਤ ਬਾਰ ਜਮਦੂਤ, ਇੱਕ ਦੁੱਖ ਉਹ ਹੈ ਜਦੋਂ ਸੰਸਾਰ ਤੋਂ ਜਾਣਾ ਹੈ, ਸਾਡਾ ਉਹਨਾਂ ਗੁਪਤ ਸ਼ਕਤੀਆਂ ਦੇ ਨਾਲ ਵਾਹ ਪੈਣਾ ਹੈ ਜਿਨ੍ਹਾਂ ਨੂੰ ਜਮਦੂਤ ਕਹਿੰਦੇ, ਉਹਨਾਂ ਨੇ ਲੇਖੇ ਮੰਗਣੇ ਨੇ। ਉੱਥੇ ਸਾਨੂੰ ਪੁੱਛਣਾ ਹੀ ਨਹੀਂ ਕਿਸੇ ਨੇ ਵੀ ਤੂੰ ਕੌਣ ਸੀ, ਕਿੱਡੀ ਕੁ ਪਦਵੀ ਦਾ ਮਾਲਕ ਸੀ, ਨਾ ਕੋਈ ਨਹੀਂ ਪੁੱਛਦਾ। ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੁਲੇ ਦਾਰੂ ਲਾਏ। ਵੈਦਾਂ ਦੀਆਂ ਦਵਾਈਆਂ ਜਵਾਬ ਦੇਣ ਦੀਆਂ ਨਾ ਬਈ, ਹੁਣ ਨੀ ਸਾਡੇ ਕੋਲ ਇਲਾਜ ਰਿਹਾ। ਸਾਡੀ ਦਵਾਈਆਂ ਜਵਾਬ ਦੇ ਗਈਆਂ, ਕੋਈ ਦਵਾਈ ਲੱਗਦੀ ਨੀ, ਏਡਸ ਨੂੰ ਕੋਈ ਦਵਾਈ ਨੀ ਲੱਗਦੀ। ਜਦ ਬਿਮਾਰੀ ਲੱਗ ਜਾਂਦੀ ਹੈ ਕਹਿੰਦਾ ਲੈ ਵੀ ਗਏ ਹੁਣ। ਸੋ ਇਸ ਤਰ੍ਹਾਂ ਦੇ ਨਾਲ ਪੰਜ ਕਲੇਸ਼ ਹੋਇਆ ਕਰਦੇ ਨੇ ਮਨ ਦੇ। ਅਵਿਦਿਆ ਹੈ, ਅਸਮਿਤਾ ਹੈ, ਅਭਨਿਵੇਸ਼ ਹੈ, ਰਾਗ ਹੈ, ਦੁਆਇਸ਼ ਹੈ। ਇਹ ਪੰਜ ਕਲੇਸ਼ ਮਨ ਦੇ ਅੰਦਰ ਹਰ ਵਕਤ ਕਲਪਨਾ ਪਾ ਕੇ ਰੱਖਦੇ ਨੇ। ਆਦਮੀ ਸੁਖੀ ਨਹੀਂ ਹੁੰਦਾ, ਸ਼ਾਂਤੀ ਨਹੀਂ ਆਉਂਦੀ ਕਦੇ। ਸੋ ਮਹਾਰਾਜ ਕਹਿੰਦੇ ਸਾਰੇ ਦੁੱਖਾਂ ਦਾ ਖਾਤਮਾ, ਦਲਿੱਦਰਾਂ ਦਾ ਖਾਤਮਾ ਨਾਮ ਹੈ। ਲੇਕਿਨ ਜਿੰਨੀ ਨਾਮ ਦੀ ਮਹਿਮਾ ਕੀਤੀ ਜਾਂਦੀ ਹੈ, ਸੰਸਾਰ ਐਸਾ ਹੈ ਕਿ ਇਹ ਇਹਦੇ ਤੇ ਮਨ ਨਹੀਂ ਦਿੰਦਾ, ਪੈਸੇ ਤੇ ਦਿੰਦਾ। ਪੈਸਾ ਇਹਨੂੰ ਨਾਮ ਨਾਲੋਂ ਹਜ਼ਾਰਾਂ ਗੁਣਾ ਕੀਮਤੀ ਲੱਗਦਾ। ਮਹਾਰਾਜ ਕਹਿੰਦੇ ਜੇ ਨਾਮ ਤੇਰੇ ਕੋਲ ਹੋਵੇ ਨਾ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਹਰ ਚੀਜ਼ ਤੇਰੇ ਪਿੱਛੇ ਲੱਗੀ ਫਿਰੇਗੀ। ਤੇਰੇ ਕੋਲ ਨਾਮ ਹੋਣਾ ਚਾਹੀਦਾ, ਬਿਮਾਰੀਆਂ ਤੇਰੀਆਂ ਹਟ ਜਾਣਗੀਆਂ, ਕਲਪਨਾ ਤੇਰੀ ਕੋਈ ਨਹੀਂ ਰਹੇਗੀ, ਤੈਨੂੰ ਨਹੀਂ ਰਹੇਗੀ, ਸ਼ਾਂਤੀ ਹੋ ਜਾਏਗੀ, ਦੁਸ਼ਮਣ ਸਭ ਮਿੱਤਰ ਬਣ ਜਾਂਦੇ ਨੇ। ਪ੍ਰਭ ਕਹਿ ਸਿਮਰਨ ਗਰਭ ਨਾ ਵਸੈ, ਪ੍ਰਭ ਕਹਿ ਸਿਮਰਨ ਦੁੱਖ ਜਮ ਨਸੈ, ਪ੍ਰਭ ਕਹਿ ਸਿਮਰਨ ਕਾਲ ਪਰ ਹਰੈ, ਪ੍ਰਭ ਕਹਿ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਛ ਬਿਗੜ ਨਾ ਲੱਗੈ, ਪ੍ਰਭ ਕਹਿ ਸਿਮਰਨ ਅੰਤ ਨ ਜਾਗੈ। ਸੋ ਜਦੋਂ ਪਿਆਰ ਆ ਜਾਂਦਾ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਏ ਮਿਟਾਵੋ, ਸਾਰੇ ਕਲੇਸ਼ਾਂ ਦਾ ਖਾਤਮਾ ਨਾਮ ਕਰਦਾ। ਪਰ ਸੰਸਾਰ ਐਸਾ ਹੈ, ਕਹਿੰਦੇ ਹੈਰਾਨੀ ਦੀ ਗੱਲ ਹੈ, ਫਰੀਦਾ ਕੂ ਕਹਿੰਦੇ ਆ, ਚਾ ਕਹਿੰਦੇ ਆ, ਮੱਤੀ ਦਿੰਦੇ ਆ, ਨਿਤ ਫਰੀਦ ਜੀ ਕਹਿੰਦੇ ਨੇ ਕਿ ਚਾਰੇ ਵੇਦ, ਛੇਈ ਸ਼ਾਸਤਰ, ਸਤਾਈ ਸਿਮਰਤੀਆਂ, ਉਪਨਿਸ਼ਦਾਂ, ਕੁਰਾਨ ਸ਼ਰੀਫ, ਤੌਰੇਤ, ਅੰਜੀਲ, ਜੰਬੂਰ ਬਾਈਬਲ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਹਜ਼ਾਰਾਂ ਸੰਤ ਕਹਿੰਦੇ ਇਹਨਾਂ ਨੂੰ ਸਮਝਾਉਂਦੇ ਚਲੇ ਜਾਂਦੇ ਨੇ, ਪਰ ਕਰਿਆ ਕੀ ਜਾਵੇ। ਉੱਚੀ ਉੱਚੀ ਬੋਲ ਬੋਲ ਸਮਝਾਉਂਦੇ ਨੇ, ਜੋ ਸ਼ੈਤਾਨ ਵਜਾਇਆ ਸਿੱਖਿਤ ਫੇਰੇ ਚਿੱਤ, ਜਿਹਦੇ ਉੱਤੇ ਮਨ ਗਲਵਾ ਪਾ ਗਿਆ, ਸ਼ੈਤਾਨ ਦਾ ਮਨ ਮੁਖਤਾਈ ਦਾ ਗਲਵਾ ਪੈ ਗਿਆ, ਕਹਿੰਦੇ ਉਹਦਾ ਚਿੱਤ ਨਹੀਂ ਬਦਲਦਾ, ਉੱਥੇ ਦਾ ਉੱਥੇ ਹੀ ਰਹਿੰਦਾ। ਮਹਾਰਾਜ ਕਹਿੰਦੇ ਬਿਰਲੇ ਹੀ ਬੰਦੇ ਨੇ ਜਿਹੜੇ ਨਾਮ ਦਾ ਵਪਾਰ ਕਰਦੇ ਆ, ਬਾਕੀ ਸੰਸਾਰ ਨਹੀਂ ਇਹਦਾ ਵਪਾਰੀ। ਇਸ ਤਰ੍ਹਾਂ ਫਰਮਾਨ ਕਰਦੇ ਬਿਰਲੇ ਬਿਰਲੇ ਨੇ ਵਪਾਰੀ ਸੱਚੇ ਨਾਮ ਦੇ, ਬਿਰਲੇ ਬਿਰਲੇ ਵਪਾਰੀ ਸੱਚੇ ਨਾਮ ਦੇ, ਵਪਾਰੀ ਸੱਚੇ ਨਾਮ ਦੇ, ਵਪਾਰੀ ਸੱਚੇ ਨਾਮ ਦੇ। ਜਿਸ ਲਖਰ ਕੋ ਨੈਣ ਸਮਾਇਆ ਤਾਜੇ ਅਪਮਾਨ ਲਿਓ ਮਨ ਰਾਮ ਨਾਮ ਕੇ ਪਸੰਦ ਹੈ ਸੰਚਾਰ ਤਨ ਤਨ ਕਹਿ ਸਭ ਕੋਈ ਇਹ ਵਪਾਰ ਬਿਰਲਾ ਵਪਾਰ ਇਹ ਵਪਾਰ ਬਿਰਲਾ ਵਪਾਰ ਨਾਨਕ ਸੰਕੇ ਸਭ
ਬਿਰਲੇ ਆਇਆ ਸੰਸਾਰ ਦੇ ਵਿੱਚ ਨਾਮ ਵਿਹਾਜਣ ਵਾਸਤੇ ਆ ਜਿਸ ਵਕਰ ਕੋ ਲੈਣ ਤੋਂ ਆਇਆ ਮਿਲਦੀ ਕਿੱਥੇ ਹੈ ਕਹਿੰਦੇ ਰਾਮ ਨਾਮ ਸੰਤਨ ਕਰ ਪਾਇਆ ਮੁੱਲ ਕੀ ਦੇਣਾ ਪੈਂਦਾ ਕਹਿੰਦੇ ਜਿਹੜੀ ਮੈਂ ਆ ਨਾ ਤੇਰੇ ਵਿੱਚ ਮੈਂ ਆਈ ਐਂਡ ਮਾਈ ਇਹ ਦੇ ਦੇ ਇਹ ਜਦ ਦੇ ਦੇਗਾ ਉਸੇ ਵੇਲੇ ਨਾਮ ਆ ਜਾਏਗਾ ਕਿਉਂਕਿ ਦੋਹਾਂ ਦਾ ਵਿਰੋਧ ਹੈ ਹਉਮੈ ਨਾਲ ਵਿਰੋਧ ਹੈ ਹਉਮੈ ਨਾਵੇ ਨਾਲ ਵਿਰੋਧ ਹੈ ਦੋਏ ਨਾ ਬਸ ਏਕ ਠਾਏ ਜੇ ਮੈਂ ਤਾਂ ਨਾਮ ਨਹੀਂ ਹੈ ਜੇ ਨਾਮ ਆ ਗਿਆ ਤਾਂ ਮੈਂ ਮੁੱਕ ਗਈ ਨਾਮ ਦੇ ਨਾਲ ਇਹ ਰੱਬ ਆ ਜਾਂਦਾ ਜਬ ਹਮ ਹੋਤੇ ਤਬ ਤੂੰ ਨਾ ਹੀ ਅਬ ਤੂੰ ਹੀ ਮੈਂ ਨਾ ਹੀ ਕਿਉਂਕਿ ਤੂੰ ਆ ਗਿਆ ਇਸ ਕਰਕੇ ਮੈਂ ਮਰ ਗਈ ਗੁਰੂ ਸਾਹਿਬ ਕਹਿੰਦੇ ਜੇ ਤੈਂ ਮੇਰੇ ਕੋਲ ਆਉਣਾ ਹੈ ਨਾ ਪਹਿਲਾਂ ਕਬੂਲ ਤਾਂ ਕਰ ਲੈ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਗੁਰੂ ਸਾਹਿਬ ਐਂ ਨਹੀਂ ਕਹਿੰਦੇ ਵੀ ਤੂੰ ਮਰਨਾ ਕਬੂਲ ਲੈ ਵੀ ਤੈਨੂੰ ਅਸੀਂ ਮਾਰ ਦਾਂਗੇ ਬਿਲਕੁਲ ਨਹੀਂ ਉਹ ਕਹਿੰਦੇ ਮਰ ਕੇ ਜੇ ਤੂੰ ਸਿਰ ਵੀ ਦੇ ਦੇਵੇ ਨਾ ਤਾਂ ਵੀ ਨਹੀਂ ਮਰਦਾ ਕਿਉਂਕਿ ਤੇਰੀ ਜਿੰਨਾ ਤਰ ਮੈਂ ਨਹੀਂ ਮਰਦੀ ਤੂੰ ਨਹੀਂ ਮਰਦਾ ਤੇਰਾ ਵਜੂਦ ਰਹੇਗਾ ਚਾਹੇ ਕੁੱਤੇ ਚ ਰਹੇ ਚਾਹੇ ਬਿੱਲੇ ਚ ਰਹੇ ਚਾਹੇ ਸੱਪ ਚ ਰਹੇ ਚਾਹੇ ਮਨੁੱਖ ਚ ਰਹੇ ਚਾਹੇ ਸਵਰਗ ਦੇ ਵਿੱਚ ਚਲਿਆ ਜਾਵੇ ਲੇਕਿਨ ਤੇਰਾ ਵਜੂਦ ਰਹੇਗਾ ਤੇਰੀ ਮੈਂ ਮਰਦੀ ਨਹੀਂ ਕਹਿੰਦੇ ਪਹਿਲਾਂ ਇਹਨੂੰ ਕਬੂਲ ਕਰ ਲੈ ਮੈਂ ਇਹਨੂੰ ਮਾਰਨਾ ਪਹਿਲਾਂ ਮਰਨਾ ਕਬੂਲ ਜੀਵਨ ਕੀ ਛੱਡ ਆਸ ਆਹ ਜਿਹੜਾ ਹੰਗਤਾ ਤੇ ਮਮਤਾ ਦਾ ਜੀਵਨ ਜਿਉਣਾ ਨਾ ਇਹਦੀ ਆਸ ਛੱਡ ਦੇ ਮੇਰਾ ਫਲਾਣਾ ਮੇਰਾ ਫਲਾਣਾ ਮੇਰਾ ਫਲਾਣਾ ਕਹਿੰਦੇ ਆ ਛੱਡ ਦੇ ਹੋ ਸਭਨ ਕੀ ਰਹਿਣ ਘਰ ਤੋਂ ਹਮਾਰੇ ਪਾਸ ਫੇਰ ਤੂੰ ਸਾਰਿਆਂ ਦੇ ਨਾਲੋਂ ਪਿਛਲੀ ਲਾਈਨ ਚ ਖੜ ਜਾ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸਰ ਕਿਦਾ ਬੜਾ ਸਿਧਾਂਤ ਦਿੱਤਾ ਗੁਰੂ ਸਾਹਿਬ ਨੇ ਕਿੰਨਾ ਅਸੀਂ ਗਲਤ ਅਰਥ ਕਰਦੇ ਹਾਂ ਬਾਣੀ ਦਾ ਹੈਰਾਨੀ ਦੀ ਗੱਲ ਹੈ ਕਿ ਅਸੀਂ ਰਾਹ ਬਦਲ ਦਿੱਤਾ ਕਾਂਟਾ ਹੀ ਬਦਲ ਦਿੱਤਾ ਇਹ ਜਿਹੜਾ ਗੁਰੂ ਮਹਾਰਾਜ ਦਾ ਅਸੀਂ ਰਸਤਾ ਚਲਾਇਆ ਹੋਇਆ ਸੁੱਖ ਸ਼ਾਂਤੀ ਦਾ ਇਹਦੇ ਵਿੱਚ ਇਹ ਸੀ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗ ਗਈ ਪੱਲੇ ਸਭ ਕੁਛ ਪਾਏ ਬੁਰੇ ਦਾ ਬੁਰਾ ਕਰਤਾ ਇੱਥੇ ਲਿਖਿਆ ਹੀ ਨਹੀਂ ਕਿਤੇ ਸਾਰੇ ਗੁਰੂ ਗ੍ਰੰਥ ਸਾਹਿਬ ਚ ਤੇ ਰੋਜ਼ ਸਾਨੂੰ ਯਾਦ ਕਰਾਉਂਦੇ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਜਾ ਸਰਬੱਤ ਦਾ ਭਲਾ ਚਾਹੁੰਦੇ ਹਾਂ ਫੇਰ ਆ ਗੱਲਾਂ ਕਿਉਂ ਹੁੰਦੀਆਂ ਨੇ ਸਰਬੱਤ ਦਾ ਭਲਾ ਚਾਹੁਣ ਵਾਲਾ ਤਾਂ ਗੁੱਸਾ ਨਹੀਂ ਕਰਦਾ ਦੂਜੇ ਦਾ ਭੁੱਲ ਭਲਾ ਕਰ ਕਹਿੰਦੇ ਬੁਰਿਆਂ ਨਾਲ ਬੁਰਿਆਈ ਕਰਨੀ ਮਾਫ਼ ਕਰਨ ਕਈ ਸਿਆਣੇ ਬੁਰਿਆਈ ਤਾਂ ਸਾਰਾ ਸੰਸਾਰ ਕਰਦਾ ਬੁਰੇ ਨਾਲ ਕਈ ਮਾਫ਼ ਕਰ ਦਿੰਦੇ ਨੇ ਚਲੋ ਮਾਫ਼ ਕਰੋ ਇਹਨੂੰ ਛੱਡੋ ਕਰੋ ਬੁਰਿਆਂ ਨਾਲ ਭਲਿਆਈ ਕਰਨੀ ਇਹ ਗੁਰੂ ਨਾਨਕ ਜਾਣੇ ਬੁਰਿਆਂ ਦੇ ਨਾਲ ਵੀ ਭਲਾ ਕਰਨਾ ਇਹ ਗੁਰੂ ਨਾਨਕ ਦਾ ਸਿਧਾਂਤ ਹੈ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਜੇ ਕਹੇ ਜੀ ਇਹ ਤਾਂ ਬਾਬਾ ਫਰੀਦ ਜੀ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਕੀ ਹੈ ਗੁਰੂ ਨੇ ਕਹੇ ਹੈਗੇ ਵੈਸੇ ਹੀ ਕਵਿਤਾ ਸਮੁੱਚਾ ਗੁਰੂ ਗ੍ਰੰਥ ਸਾਹਿਬ ਇੱਕ ਪੰਨੇ ਤੋਂ ਲੈ ਕੇ 1430 ਪੰਨੇ ਥੀ ਸਾਡਾ ਗੁਰੂ ਹੈ ਅਸੀਂ ਇਹਦੇ ਉੱਤੇ ਓਬਜੈਕਸ਼ਨ ਨਹੀਂ ਕਰ ਸਕਦੇ ਕਿਤੇ ਵੀ ਇਹ ਜੇ ਕਬੀਰ ਸਾਹਿਬ ਕਹਿੰਦੇ ਨੇ ਜੇ ਉਹ ਵੈਸ਼ਨੂ ਮੱਤ ਦੇ ਉਹ ਤਾਂ ਕਹਿੰਦੇ ਸੀ ਫਰੀਦਾ ਕਬੀਰ ਖੂਬ ਖਾਣਾ ਖਿਚੜੀ ਜਾਵਾਂ ਅੰਮ੍ਰਿਤ ਲਾਉਣ ਭਾਈ ਸਿੰਪਲ ਫੂਡ ਖਾਓ ਇਹਦੇ ਨਾਲ ਸਰੀਰ ਤੰਦਰੁਸਤ ਰਹਿੰਦਾ ਵਿਟਾਮਿਨ ਪੂਰੇ ਮਿਲਦੇ ਨੇ ਮਨ ਦੇ ਵਿੱਚ ਕੋਈ ਇਹਦੇ ਚ ਵਿਗਾੜ ਨਹੀਂ ਆਉਂਦਾ ਦੂਜਾ ਜਦ ਤੁਸੀਂ ਕਰਮ ਬੀਜੋਗੇ ਹੇਰਾ ਰੋਟੀ ਕਾਰਨ ਹੀਰਾ ਕਹਿੰਦੇ ਨੇ ਸ਼ਿਕਾਰ ਕਰਨ ਨੂੰ, ਜਾਨਵਰ ਮਾਰਨਾ ਤੇ ਫਿਰ ਖਾ ਲੈਣਾ। ਕਹਿੰਦੇ ਫਿਰ ਕੀ ਹੋਏਗਾ, ਤੂੰ ਉਹਦੀ ਮੁਕਤੀ ਕਰ ਦੇਗਾ? ਮੁਕਤੀ ਤਾਂ ਤੇਰੀ ਉਹ ਨੀ ਅਜੇ ਹੋਈ ਹੈ, ਤੂੰ ਤਾਂ ਕਰਮ ਬੀਜਤਾ। ਫਿਰ ਗਲਾ ਕਟਾਵੇ ਕੌਣ? ਤੈਨੂੰ ਗਲ ਕਟਾਉਣਾ ਹੀ ਪੈਣਾ, ਜਿਹੜੇ ਕਰਮ ਕਰੇ ਨੇ। ਜਿਹਾ ਬੀਜੇ ਸੋ ਲਾਉਣਾ, ਕਰਮਾਂ ਸੁੰਦਰਾ ਖੇਤ। ਇਹ ਕੀ ਕਹਿ ਦਿੰਦੇ ਨੇ, ਕਹਿੰਦੇ ਇਹ ਤਾਂ ਵੈਸ਼ਨੂ ਭਗਤ ਹੋਏ ਨੇ, ਉਹਨਾਂ ਨੇ ਕਰੀ ਆ। ਫਿਰ ਤੁਹਾਡਾ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਕੀ ਹੋਇਆ? ਜੇ ਮਹਾਤਲ ਕੋਈ ਕਹਿੰਦੇ ਵੀ ਸਾਧੂ ਸੰਤ ਦਾ ਦੇ ਪਿੱਛੇ ਲੱਗੋ, ਫਿਰ ਕਹਿੰਦੇ ਜੀ ਮਾਰ ਦੋ ਇਹਨੂੰ। ਕਹਿੰਦੇ ਗੁਰੂ ਗ੍ਰੰਥ ਸਾਹਿਬ ਤੇ ਉਲਟ ਕਹਿੰਦੇ, ਤੁਸੀਂ ਤਾਂ ਮੰਨਦੇ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ। ਆਪ ਹੀ ਰੌਲਾ ਪਾਉਣ ਵਾਸਤੇ ਸਭ ਤੇ ਮੂਹਰੇ ਹੋ ਜਾਂਦੇ, ਫਲਾਣੇ ਨੂੰ ਵੀ ਮਾਰ ਦੋ, ਫਲਾਣੇ ਨੂੰ ਵੀ ਮਾਰ ਦੋ। ਐ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਦੀ ਜੋ ਬਾਣੀ ਹੈ ਉਹਨੂੰ ਵਿਚਾਰ ਦੇ ਨਾਲ ਪੜ੍ਹ ਕੇ ਸਿਧਾਂਤ ਤੱਕ ਪਹੁੰਚੋ। ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ, ਬਾਬਾ ਬੈਰ ਨਾ ਕਰੀਏ ਕੰਮ, ਘੱਟ ਘੱਟ ਅੰਤਰ ਬਰਮ ਸਵਾਹੂ। ਕਹਿੰਦੇ ਬੈਰ ਰੱਖਣਾ ਕਿਸੇ ਨਾਲ ਵੀ, ਜਦ ਤੂੰ ਬੈਰ ਨਹੀਂ ਰੱਖੇਗਾ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਕਹਿੰਦੇ ਗੁੱਸਾ ਨਾ ਮਨ ਚ ਹੰਡਾ, ਇਹਦੇ ਨਾਲ ਫਲ ਕੀ ਮਿਲੇਗਾ? ਕਹਿੰਦੇ ਦੇਹੀ ਰੋਗ ਨਾ ਲੱਗੇ, ਦੇਹੀ ਰੋਗੀ ਨਹੀਂ ਆਉਣੀ, ਪੱਲੇ ਸਭ ਕੁਛ ਪਾਏ, ਬਰਕਤਾਂ ਹੀ ਬਰਕਤਾਂ ਤੇਰੀ ਝੋਲੀ ਚ ਪੈ ਜਾਣਗੀਆਂ ਪਰਮੇਸ਼ਰ ਵੱਲੋਂ। ਸੋ ਅਸੀਂ ਕਿੱਥੇ ਚਲੇ ਜਾਂਦੇ ਹਾਂ, ਸਾਡਾ ਇਤਿਹਾਸ ਸਾਨੂੰ ਕਿੱਥੇ ਲੈ ਜਾਂਦਾ, ਵਿਚਾਰ ਕੇ ਦੇਖਿਆ ਕਰੋ। ਕਦੇ ਸੁਣੀ ਜਾਂਦੇ ਹਾਂ ਅਸੀਂ, ਵਿਚਾਰਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਕੁਛ ਹੋਰ ਕਹੀ ਜਾਂਦਾ ਤੇ ਅਸੀਂ ਕੁਛ ਹੋਰ ਕਹੀ ਜਾਂਦੇ। ਐਤਕੀ ਮੇਰੀ ਗੱਲਬਾਤ ਹੋਈ ਕਿਸੇ ਬੜੇ ਇਤਿਹਾਸਕਾਰ ਨਾਲ, ਮੰਨਿਆ ਕਹਿੰਦੇ ਪੰਥ ਵਿੱਚ ਸਭ ਤੋਂ ਵੱਡਾ ਉਹ, ਮੈਨੂੰ ਮਿਲ ਗਿਆ। ਮੈਂ ਗੱਲ ਸੁਣ ਤਾਂ ਅਰਥ ਬੜੇ ਗਲਤ ਕਰੇ ਨੇ, ਕਹਿੰਦਾ ਕਿਹੜੇ? ਮੈਂ ਕਿਹਾ ਬਹਿ ਜਾ, ਬੈਠ ਗਿਆ ਮੇਰੇ ਨਾਲ। ਮੈਂ ਕਿਹਾ ਤਾਂ ਅਰਥ ਤੁਸੀਂ ਮਹਾਰਾਜ ਤੁਸੀਂ ਐਂ ਕਰ ਦਿੱਤੇ ਬਈ, ਗੁਰੂ ਨਾਨਕ ਸਾਹਿਬ ਨੇ ਜਦੋਂ ਸ਼ੈਦਪੁਰ ਏਮਨਾਬਾਦ ਵਿੱਚ ਕਤਲਾਮ ਹੋਈ ਉਸ ਵੇਲੇ ਰੱਬ ਨੂੰ ਉਲਾਂਭਾ ਦਿੱਤਾ। ਧਿਆਨ ਨਾਲ ਸੁਣੋ, ਜਿਹੜੇ ਪੜ੍ਹੇ ਲਿਖੇ ਨੇ, ਕਿਤੇ ਕੰਮ ਆ ਜਾਂਦੀ ਹੈ ਗੱਲ। ਉਲਾਂਭਾ ਕੀ ਦਿੱਤਾ? ਏਤੀ ਮਾਰ ਪਈ ਕੁਰਲਾਣ ਹੈ ਤੈਂ ਕੀ ਦਰਦ ਨਾ ਆਇਆ। ਤੇ ਗੁਰੂ ਸਾਹਿਬ ਨੇ ਰੱਬ ਨੂੰ ਇਹ ਗੱਲ ਕਹੀ ਵੀ ਇੰਨੀ ਮਾਰ ਪੈ ਗਈ ਹੈ ਸ਼ਹਿਰ ਦੇ ਉੱਤੇ ਤੇ ਲੋਕ ਕਰਲਾਉਂਦੇ ਫਿਰਦੇ ਆ, ਤੈਨੂੰ ਦਰਦ ਨਹੀਂ ਆਉਂਦਾ? ਇੱਕ ਗੱਲ। ਦੂਸਰਾ ਫਿਰ ਉਹਨਾਂ ਨੇ ਮਿਸਾਲ ਦਿੱਤੀ, ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸ਼ ਨਾ ਕੋਈ। ਜੇ ਤਕੜਾ ਤਕੜੇ ਨਾਲ ਫੌਜ ਫੌਜ ਨਾਲ ਲੜਦੀ ਹੈ, ਸਾਨੂੰ ਕੋਈ ਰੋਸ਼ ਨਹੀਂ ਸੀਗਾ ਮੰਨਦਿਆਂ। ਸਖਤਾ ਸੀ ਮਾਰੇ ਪਏ ਬੱਗੈ ਖਸਮ ਹੈ ਸਾ ਪੁਰਸ਼ ਹੋਇਆ। ਜੇ ਸ਼ੇਰ ਗਊਆਂ ਦੇ ਵਿੱਚ ਆ ਕੇ ਨੇ ਸ਼ਸਤਰੀਆਂ ਦੇ ਵਿੱਚ ਸ਼ਸਤਰ ਧਾਰੀ ਆ ਕੇ ਮਾਰਨ ਲੱਗ ਜਾਣ ਤਾਂ ਬਈ ਪਰਮੇਸ਼ਰਾ ਤੂੰ ਹੈ ਇਹਨਾਂ ਦਾ ਮਾਲਕ, ਤੇਤੇ ਪੁੱਛ ਗੁੱਛ ਹੋਊਗੀ। ਮੈਂ ਕਿਹਾ ਆਹੀ ਕਰੇ ਨੇ? ਕਹਿੰਦਾ ਹਾਂ। ਮੈਂ ਕਿਹਾ ਲਓ ਹੁਣ ਤੁਹਾਨੂੰ ਮੈਂ ਇਹਦੇ ਨਤੀਜੇ ਦੱਸਦਾ ਤੁਹਾਨੂੰ। ਮੈਂ ਕਿਹਾ ਪਹਿਲੀ ਗੱਲ ਤਾਂ ਇਹ ਹੈ ਕਿ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਜਿਹੜਾ ਸ਼ੁਰੂ ਇਹ ਹੁੰਦਾ ਹੈ ਜਿੱਥੋਂ ਅਸੀਂ ਸ਼ੁਰੂ ਕਰਦੇ ਹਾਂ ਕਿਸੇ ਧਰਮ ਨੂੰ, ਉਹਦੇ ਵਿੱਚ ਇਹ ਗੱਲ ਹੈ ਵੀ ਕਿਵ ਸਚਿਆਰਾ ਹੋਵੇ ਕਿ ਕੂੜਾ ਟੁੱਟੈ ਪਾਰ। ਅਸੀਂ ਵਾਹਿਗੁਰੂ ਦੇ ਵਿੱਚ ਕਿਵੇਂ ਰਲ ਸਕਦੇ ਹਾਂ, ਕਿਵੇਂ ਇਹ ਜਿਹੜੀ ਝੂਠ ਦੀ ਕੰਧ ਹੋਮੇ ਦੀ ਬਣੀ ਹੋਈ ਹੈ ਟੁੱਟੇ ਕਿਵੇਂ? ਗੁਰੂ ਨਾਨਕ ਜਵਾਬ ਦਿੰਦੇ ਨੇ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਤੇਰੇ ਮੱਥੇ ਚ ਹੁਕਮ ਲਿਖਿਆ ਹੋਇਆ ਤੇ ਤੂੰ ਰਜ਼ਾ ਵਿੱਚ ਚੱਲ, ਉਹਦੀ ਰਜ਼ਾ ਨੂੰ ਮੰਨ। ਜਿਹੜਾ ਕੁਛ ਵਾਹਿਗੁਰੂ ਕਰਦਾ ਰਜ਼ਾਈ, ਉਹਨੂੰ ਤੂੰ ਐਜ਼ ਖੁਸ਼ ਹੋ ਕੇ ਮੰਨ। ਮੈਂ ਕਿਹਾ ਹੁਣ ਇਹ ਜਿਹੜੀ ਗੱਲਬਾਤ ਹੋਈ, ਇਹ ਗੱਲ ਦੇ ਨਾਲ ਹੁਕਮ ਤਾਂ ਚੱਲਿਆ ਗਿਆ ਕਿਸੇ ਪਾਸੇ, ਗੁਰੂ ਨਾਨਕ ਸਾਹਿਬ ਹੁਕਮ ਨੂੰ ਤਾਂ ਭੁੱਲ ਗਏ ਜਦ ਇਹ ਗੱਲ ਕਹੀ। ਉਹ ਉਲਾਂਭੇ ਦੇਣ ਲੱਗ ਗਏ ਵੀ ਜਿਵੇਂ ਬਿਨਾਂ ਹੀ ਹੁਕਮ ਤੇ ਸਭ ਕੁਛ ਹੋ ਗਿਆ ਹੁੰਦਾ। ਮੈਂ ਕਿਹਾ ਹੁਣ ਤੁਸੀਂ ਦੱਸੋ ਵੀ ਇਹ ਅਰਥ ਦਾ ਅਨਰਥ ਕਿੰਨਾ ਕਰਦਾ ਤੇ ਇਹਦਾ ਅਸਰ ਕੀ ਪਿਆ ਕਿ ਸਾਡੇ ਅੰਦਰ ਅਸੀਂ ਵਾਹਿਗੁਰੂ ਦੀ ਕੀਤੀ ਹੋਈ ਦੇ ਨਾਲ ਸਹਿਮਤ ਨਹੀਂ ਹੁੰਦੇ, ਅਸੀਂ ਓਬਜੈਕਸ਼ਨ ਕਰਦੇ ਹਾਂ ਉਹਦੇ। ਫਿਰ ਵਾਹਿਗੁਰੂ ਤੇ ਜਵਾਬ ਕੌਣ ਕਰੇਗਾ? ਇਹ ਕਹਿਣ ਲੱਗੇ ਜੀ ਉਹ ਤਾਂ ਗੁਰੂ ਨਾਨਕ ਸਾਹਿਬ ਨੇ ਲੋਕਾਂ ਦੀ ਆਵਾਜ਼ ਵਾਹਿਗੁਰੂ ਤੱਕ ਪਹੁੰਚਾਈ ਸੀ। ਮਾ ਵਾਹਿਗੁਰੂ ਬੋਲਾ ਨਾਲੇ ਤਾਂ ਕਹਿੰਦੇ ਹੋ, ਜੈ ਜੈ ਵੇਖੋ ਤੈ ਹਜ਼ੂਰ ਦੂਰ ਕਤੇ ਨਾ ਜਾਈ। ਰੱਬ ਰਿਹਾ ਸਰਬਤਨਵੇਂ, ਜਿਹੜਾ ਅੰਦਰ ਰਵਿਆ ਹੋਇਆ ਹੈ, ਜਿੱਥੇ ਮੇਰੀ ਸੋਚ ਹੈ, ਜਿੱਥੇ ਮੇਰੇ ਫੁਰਨੇ ਨੇ, ਜਿੱਥੇ ਮੈਂ ਰੋਣਾ, ਮੇਰੇ ਨਾਲ ਇਹ ਰੱਬ ਰਵਿਆ ਹੋਇਆ। ਉਹ ਬੋਲਿਆ ਵੀ ਉਹਨੂੰ ਸੁਣਦੀ ਨਹੀਂ ਸੀ, ਗੁਰੂ ਨਾਨਕ ਸਾਹਿਬ ਨੇ ਸੁਣਾ ਦਿੱਤੀ। ਰੱਬ ਵਾਹਿਗੁਰੂ ਤਾਂ ਹਰੇਕ ਘੱਟ ਦੇ ਵਿੱਚ ਵਿਆਪਕ ਹੈ, ਸਭ ਕੁਝ ਜਾਣਦਾ ਹੈ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਵਿਛਾਣ। ਫਿਰ ਜਿਹੜਾ ਘੱਟ ਘੱਟ ਦਾ ਜਾਣਦਾ, ਉਹਦੇ ਕੋਲ ਆਵਾਜ਼, ਉਹ ਰਾਜਾ ਸੀ, ਕੋਈ ਪ੍ਰੈਜੀਡੈਂਟ ਸੀ, ਜਿਹਦੇ ਦਰਵਾਜ਼ੇ ਤੇ ਕੋਈ ਜਾ ਨਹੀਂ ਸਕਦਾ, ਗੁਰੂ ਨਾਨਕ ਸਾਹਿਬ ਦੀ ਆਵਾਜ਼ ਪਹੁੰਚ ਸਕਦੀ ਸੀ ਉਹਨਾਂ ਨੇ ਕਰਿਆ। ਰੱਬ ਫਿਰ ਕਿੱਥੇ ਕਹਿੰਦਾ ਹੋਇਆ ਜਿੱਥੇ ਸਾਡੀ ਆਵਾਜ਼ ਨਾ ਜਾਂਦੀ ਹੋਈ? ਸਿਧਾਂਤ ਬਦਲਿਆ ਨਾ ਤੁਸੀਂ, ਨਤੀਜਾ ਕੀ ਹੋਇਆ? ਨਤੀਜਾ ਇਹ ਹੋਇਆ ਕਿ ਅਸੀਂ ਕਹਿੰਦੇ ਹਾਂ ਜੀ ਗੁਰੂ ਨਾਨਕ ਸਾਹਿਬ ਨੇ ਤਾਂ ਰੱਬ ਨੂੰ ਵੀ ਚੈਲੇਂਜ ਕਰਤਾ ਸੀ, ਪਰ ਤੁਸੀਂ ਸਮਝਦੇ ਹੀ ਨਹੀਂ। ਗੁਰੂ ਨਾਨਕ ਤਾਂ ਆਪ ਹੀ ਪਰਮੇਸ਼ਰ ਸੀ, ਚੈਲੇਂਜ ਕਿਹਨੂੰ ਕਰਨਾ ਸੀ ਉਹਨੇ? ਕਹਿੰਦਾ ਫੇਰ ਕੀ ਹੈ? ਮੈਂ ਕਿਹਾ ਬਾਬਰ ਨੇ ਏਮਨਾਬਾਦ ਫਤਿਹ ਕਰ ਲਿਆ ਸੀ, ਉਹਦੀਆਂ ਫੌਜਾਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਜਿਸ ਵਕਤ ਪੈਰ ਦੇ ਵਿੱਚ ਚੱਕੀ ਪੀਂਦੇ ਸੀ, ਉੱਥੇ ਉਹਨੂੰ ਪਤਾ ਲੱਗਿਆ ਵੀ ਕੋਈ ਵੱਡੇ ਮਹਾਂਪੁਰਸ਼ ਨੇ ਜਿਨ੍ਹਾਂ ਦੇ ਬੋਲ ਵਿੱਚ ਇਹ ਤਾਸੀਰ ਹੈ ਕਿ ਸਭ ਸਮਾਧੀ ਵਿੱਚ ਹੋ ਗਏ ਨੇ ਤੇ ਚੱਕੀਆਂ ਚੱਲ ਰਹੀਆਂ ਨੇ। ਬਾਬਰ ਨੇ ਕ੍ਰਿਸ਼ਮਾ ਦੇਖਿਆ, ਗੁਰੂ ਨਾਨਕ ਨੂੰ ਬਾਇਜ ਤਰੀਕੇ ਨਾਲ ਜਾ ਕੇ ਉੱਚੇ ਥਾਂ ਬਿਠਾਇਆ। ਉਸ ਵੇਲੇ ਗੁਰੂ ਨਾਨਕ ਨੇ ਉਹਨੂੰ ਝਿੜਕ ਪਾਈ, ਉਹ ਝਿੜਕੇ ਪਾਈ ਵੀ ਹੈ ਬਾਬਰ, ਇੰਨਾ ਰੌਲਾ ਗੌਲਾ ਇੱਥੇ ਮੱਚਿਆ ਹੈ, ਕਿਵੇਂ ਬੀਬੀਆਂ ਦੀ ਪਤ ਲੈ ਰਹੀ ਹੈ, ਕਿਵੇਂ ਘਰ ਲੁੱਟੇ ਜਾ ਰਹੇ ਨੇ, ਤੇਰੇ ਦਰਿੰਦੇ ਘਰਾਂ ਚ ਵੜ ਵੜ ਕੇ ਮਾਰ ਰਹੇ ਨੇ, ਤੈਨੂੰ ਦਰਦ ਨਹੀਂ ਆ ਰਿਹਾ ਇਸ ਚੀਜ਼ ਦਾ? ਤੇਰਾ ਦਿਲ ਪੱਥਰਦਾ, ਦਿਲ ਤੇਰਾ ਮਾਸਦਾ? ਜਦੋਂ ਫੌਜਾਂ ਨਾਲ ਲੜਦੀਆਂ ਸੀ ਅਸੀਂ ਕੁਛ ਨਹੀਂ ਸੀ ਕਿਹਾ, ਜਦ ਇਹ ਫੌਜਾਂ ਜਾ ਕੇ ਨਿਹੱਥੇ ਸ਼ਹਿਰੀਆਂ ਦੇ ਉੱਤੇ ਜਾ ਕੇ ਲੁੱਟਮਾਰ ਕਰਨ ਲੱਗੀਆਂ, ਹੁਣ ਦੱਸ ਤੇ ਤੋਂ ਪਰਮੇਸ਼ਰ ਦੇ ਦਰ ਦੇ ਉੱਤੇ ਜਵਾਬ ਤਲਬੀ ਕੀਤੀ ਜਾਏਗੀ? ਮੈਂ ਕਿਹਾ ਮਤਲਬ ਤਾਂ ਗੁਰੂ ਸਾਹਿਬ ਦਾ ਇਹ ਸੀ, ਤੁਸੀਂ ਹੋਰੇ ਪਾਸੇ ਲਾ ਤਾ ਤੇ ਗੁੰਮਰਾਹ ਕਰ ਦਿੱਤਾ ਸਾਰਿਆਂ। ਦੂਸਰਾ ਮੈਂ ਕਿਹਾ ਹੋਰ ਸੁਣ ਲਓ, ਤੁਸੀਂ ਇੱਕ ਅਰਥ ਹੋਰ ਕਰਿਆ, ਮੈਂ ਤੁਹਾਡੀਆਂ ਕਿਤਾਬਾਂ ਚ ਪੜਿਆ, ਉਹ ਇਹ ਹੈ ਕਿ ਮਹਾਰਾਜ ਨੇ ਕਿਹਾ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਬਰ ਨਾ ਜੀਵਿਆ ਕੋਏ। ਸਿਰਫ ਜਿਉਂਦਾ ਉਹ ਹੈ, ਕਿਉਂਕਿ ਇੱਕ ਲਾਈਫ ਤਾਂ ਹੈ ਕੈਮੀਕਲ ਜਿਹੜੀ ਅਸੀਂ ਜਿਉਂਦੇ ਹਾਂ, ਰੋਟੀ ਪਾਣੀ ਖਾ ਲਿਆ ਜਿਉਂਦੇ ਤੁਰੇ ਫਿਰਦੇ ਹਾਂ। ਇੱਕ ਹੈ ਲਾਈਫ ਦੇ ਅੰਦਰ ਖੇੜੇ ਭਰੀ ਜ਼ਿੰਦਗੀ ਜਿਹਦੇ ਵਿੱਚ ਹਰ ਵਕਤ ਹੈ ਸੁਣਿਆ ਦੁੱਖ ਪਾਪ ਕਾ ਨਾਸ਼, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਉਹ ਵਿਕਾਸ ਜਿਹੜਾ ਖੇੜਾ ਹੈ ਉਹ ਹੈਗੀ ਅਸਲੀ ਜ਼ਿੰਦਗੀ। ਮਹਾਰਾਜ ਕਹਿੰਦੇ ਉਹੀ ਜਿਉਂਦਾ ਹੈ ਜਿਹਦੇ ਅੰਦਰ ਨਾਮ ਦਾ ਖੇੜਾ ਆ ਗਿਆ, ਬਾਕੀ ਕੀ ਨੇ? ਮਹਾਰਾਜ ਕਹਿੰਦੇ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਇੰਨੀਆਂ ਕੁਆਲੀਫਿਕੇਸ਼ਨਾਂ ਇੱਕ ਬੰਦੇ ਚ ਹੋਣ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵਾਨ ਤੋਂ ਤਾਂ ਮਰਿਆ ਹੋਇਆ ਬੰਦਾ, ਜੇ ਰੱਬ ਦਾ ਪਿਆਰ ਉਹਦੇ ਹਿਰਦੇ ਚ ਰੁਮਕਦਾ ਨਹੀਂ। ਰੋਟੀ ਪਾਣੀ ਵਾਲੀ ਜ਼ਿੰਦਗੀ ਹੈ, ਡੈਡ ਹੈ ਉਹ, ਜਿਵੇਂ ਬੈਟਰੀ ਡੈਡ ਹੋ ਜਾਂਦੀ ਹੈ ਕਰੰਟ ਤੋਂ ਖਾਲੀ, ਵੈਸੇ ਬੈਟਰੀ ਉਹੀ ਜਿਹੀ ਹੁੰਦੀ ਹੈ, ਕਰੰਟ ਨਹੀਂ ਉਹਦੇ ਚ ਹੁੰਦੀ। ਐਵੇਂ ਜਿਹਦੇ ਚ ਅੰਦਰ ਨਾਮ ਦੀ ਕਰੰਟ ਨਹੀਂ ਉਹ ਜਿਉਂਦਿਆਂ ਚ ਨਹੀਂ ਹੈ, ਮਰਿਆ ਹੋਇਆ ਚ ਹੈ। ਮੈਂ ਕਿਹਾ ਗੁਰੂ ਮਹਾਰਾਜ ਨੇ ਇਹ ਕਹਿ ਕੇ ਨਾਲ ਇਹ ਕਹਿਤਾ ਜੋ ਜੀਵ ਹੈ ਪਤ ਲੱਥੀ ਜਾਏ, ਜਿਹੜਾ ਕਹਿੰਦਾ ਮੈਂ ਜਿਉਣਾ ਉਹਦੀ ਨਾਮ ਤੋਂ ਬਿਨਾਂ ਪਤ ਲੈ ਰਹੀ ਹੈ, ਸਭ ਆਰਾਮ ਜਿੱਤਾ ਕੁਛ ਕਹਿ ਤੁਸੀਂ। ਮੈਂ ਕਿਹਾ ਇਹ ਅਰਥ ਚੱਕ ਕੇ ਲੋਕਾਂ ਦੇ ਵਿੱਚ ਇਹ ਮਸ਼ਹੂਰ ਕਰ ਦਿੱਤਾ ਵੀ ਜੇ ਪਤ ਲੈਂਦੀ ਹੋਵੇ ਕਹਿੰਦੇ ਫੇਰ ਤਾਂ ਆਰਾਮ ਹੈ, ਫੇਰ ਮਾਰ ਦੋ ਜਿਹੜਾ ਸਾਹਮਣੇ ਆਉਂਦਾ। ਮੈਂ ਕਿੱਥੇ ਗਿਆ? ਗੁਰਮਤ ਦਾ ਸਿਧਾਂਤ ਕਿੰਨਾ ਬਦਲ ਦਿੱਤਾ। ਜਦ ਚਾਰ ਗੱਲਾਂ ਹੋਈਆਂ ਕਹਿੰਦੇ ਤੁਸੀਂ ਮੇਰੇ ਨਾਲ ਲੰਮੀ ਚੌੜੀ ਗੱਲ ਕਰਿਓ, ਮੈਂ ਜਦ ਤੁਸੀਂ ਕਹੋ ਮੈਂ ਆਉਣ ਨੂੰ ਤਿਆਰ ਹਾਂ। ਕਿਉਂਕਿ ਇਹਨੇ ਸਾਡੀ ਸੋਚ ਦੇ ਉੱਤੇ ਫਰਕ ਪਾਇਆ, ਸਾਰੀ ਸੋਚ ਸਾਡੀ ਉਲਟੀ ਕਰ ਦਿੱਤੀ ਹੈ ਦੋ ਅਰਥਾਂ ਨੇ। ਤੇ ਗੁਰੂ ਕਹਿੰਦਾ ਵੀ ਕਿਸੇ ਦਾ ਬੁਰਾ ਕਰੇ ਹੀ ਨਾ, ਭਲਾ ਕਰ ਸਭ ਦਾ। ਸੋ ਇਸ ਤਰ੍ਹਾਂ ਅਰਥ ਦਾ ਅਨਰਥ ਹੋ ਜਾਇਆ ਕਰਦਾ ਹੈ। ਸੋ ਮਹਾਰਾਜ ਇਹ ਕਹਿੰਦੇ ਨੇ ਕਿ ਜਿਹੜਾ ਤੂੰ ਨਾਮ ਪ੍ਰਾਪਤ ਕਰਨਾ ਨਾ, ਤਾਜੇ ਅਪਮਾਨ ਲਿਓ ਮਨਮੋਹ, ਜਿਹੜੀ ਮਾਇਆ ਹੈ ਤੇਰੇ ਵਿੱਚ ਇਹ ਛੱਡ ਦੇ, ਇਹ ਤੇਰੇ ਮਨ ਦੇ ਵਿੱਚ ਤਾਂ ਵਸੂ, ਕਿਉਂਕਿ ਦੋਹਾਂ ਦਾ ਵਿਰੋਧ ਹੈ, ਹਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਟਾਈਮ, ਦੋ ਨਹੀਂ ਵਸਦੇ, ਜਾਂ ਨਾਮ ਹੋਏਗਾ ਜਾਂ ਇਹ ਹੋਏਗਾ। ਲਾਦ ਖੇਬ ਸੰਤਾ ਸੰਗ ਚਾਲ, ਸਾਧ ਦੀ ਸੰਗਤ ਕਰ ਤੇ ਇਹ ਖੇਬ ਭਰ ਲੈ ਨਾਮ ਦੀ, ਅਬਰ ਤਿਆਗ ਵਿਖਿਆ ਜੰਜਾਲ, ਬਾਕੀ ਦੇ ਪੁਆਇਜਨਸ ਜੰਜਾਲ ਜਿਹੜੇ ਤੈਨੂੰ ਪਏ ਉਹਨੂੰ ਛੱਡ ਦੇ। ਜਦੋਂ ਨਾਮ ਦੀ ਖੇਪ ਤੇਰੇ ਕੋਲ ਹੋ ਗਈ, ਇੱਥੇ ਵੀ ਦਰਗਾਹ ਵਿੱਚ ਵੀ ਤਨ ਤਨ ਕਹਿ ਸਭ ਕੋਏ, ਮੁੱਖੋ ਜਲਹਰ ਦਰਗੇ ਸੋਏ, ਇਹ ਵਪਾਰ ਬਿਰਲਾ ਵਪਾਰ ਹੈ। ਅਲਾਸ ਕਹਿੰਦੇ ਇੰਨਾ ਸਮਝਾਉਣ ਦੇ ਬਾਵਜੂਦ ਵੀ ਸੰਸਾਰ ਦਾ ਕੋਈ ਬਿਰਲਾ ਬੰਦਾ ਹੈ ਜਿਹੜਾ ਇਸ ਵਪਾਰ ਚ ਲੱਗਦਾ, ਕਿਉਂਕਿ ਮੋਹ ਲਿਆ ਮਾਇਆ ਨੇ, ਮਾਇਆ ਦੇ ਵਿੱਚ ਬੜੀ ਸ਼ਕਤੀ ਹੈ। ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ,
ਮਾਇਆ ਹੋ ਕੇ ਨਾਗਣੀ ਲੜੇਗੀ ਮਨਮੁਖ ਬੰਦਿਆਂ ਦੇ, ਹੋ ਕੇ ਨਾਗਣੀ
ਵੱਲ ਮਨ ਨੂੰ ਨਹੀਂ ਆਉਣ ਦਿੱਤਾ। ਮਹਾਰਾਜ ਕਹਿੰਦੇ ਬੜੀਆਂ ਬੜੀਆਂ ਪਦਵੀਆਂ ਮਿਲਦੀਆਂ, ਮਨ ਰਹੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਧਰੀ ਤਾਂ ਕੋ ਜਸ ਉਰਦਾਰ। ਵੱਡੇ ਵੱਡੇ ਪਾਪੀ ਵੀ ਜਿਹੜੇ ਸੀ ਜਦੋਂ ਨਾਮ ਦੀ ਸ਼ਰਨ ਵਿਚ ਆਏ ਉਸ ਵੇਲੇ ਉਨ੍ਹਾਂ ਦਾ ਆਧਾਰ ਹੋ ਗਿਆ। ਸੋ ਇਸ ਤਰ੍ਹਾਂ ਦੇ ਨਾਲ ਬੰਦਾ ਮਹਾਰਾਜ ਇੱਕ ਮਿਸਾਲ ਦਿੰਦੇ ਨੇ ਬਈ ਤੁਸੀਂ ਤਾਂ ਚੰਗੇ ਭਲੇ ਗ੍ਰਿਸਤੀ ਹੋ, ਇੰਨੇ ਪਾਪ ਨਹੀਂ, ਕੋਈ ਭੁੱਲ ਕੇ ਪਾਪ ਹੋ ਜਾਂਦਾ, ਚਲੋ ਪੁੰਨ ਵੀ ਕਰੀ ਜਾਂਦੇ ਹੋ, ਪਰ ਨਾਮ ਦੇ ਵਿੱਚ ਇਹ ਸ਼ਕਤੀ ਹੈ ਕਿ ਜਿਹੜੇ ਬਿਲਕੁਲ ਤਨੋ ਮਨੋ ਪਾਪੀ ਵੀ ਹੋ ਗਏ, ਪਾਪ ਦੇ ਰੂਪ ਬਣ ਗਏ, ਕਹਿੰਦੇ ਉਹ ਵੀ ਜਦੋਂ ਨਾਮ ਜਪਣ ਲੱਗੇ ਉਹਨਾਂ ਦਾ ਵੀ ਆਧਾਰ ਹੋ ਗਿਆ। ਮਿਸਾਲ ਦਿੰਦੇ ਨੇ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਧਰੀ ਤਾਂ ਕੋ ਜਸ ਉਰਦਾਰ। ਇੰਨੇ ਪਾਪ ਉਸਨੇ ਕਰੇ, ਇੰਨੇ ਪਾਪ ਕਰੇ, ਕਹਿੰਦੇ ਐ ਸਮਝ ਲਓ ਕਿ ਪਾਪਾਂ ਦੇ ਹਾਰ ਪਾ ਕੇ ਗਲ ਭਰ ਲਿਆ। ਇਸ ਤਰ੍ਹਾਂ ਪਾ ਲੋ
ਪਾਪਾਂ ਦਾ ਹਾਰ ਪੋਤਾ ਗਨਕਾ, ਪਾਪਾਂ ਨੇ ਪਾਪਾਂ ਦਾ ਹਾਰ ਪੋਤਾ ਗਨਕਾ, ਪਾਪਾਂ ਨੇ
ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤ। ਉਹ ਜਮਾਂਦਰੂ ਪਾਪਣ ਨਹੀਂ ਸੀ, ਚੰਗੀ ਲੜਕੀ ਸੀ, ਲੇਕਿਨ ਕਸੰਗ ਦਾ ਅਸਰ ਹੋ ਗਿਆ। ਕਸੰਗ ਦਾ ਅਸਰ ਹਰੇਕ ਤੇ ਹੋ ਜਾਂਦਾ। ਕਬੀਰ ਮਨ ਪੰਖੀ ਪਾਇਆ, ਉਡੇ ਦਹਿਦ ਸਜਾਏ, ਜੋ ਜੈਸੀ ਸੰਗਤ ਕਰੇ ਸੋ ਤੈਸੋ ਫਲ ਖਾਏ। ਉੜ ਉੜ ਕੇ ਪੰਛੀ ਫਲਾਂ ਤੇ ਬੈਠਦਾ, ਕਿਤੇ ਖੱਟੇ ਫਲ ਚ ਚੁੰਝ ਮਾਰਦਾ ਉਹਨੂੰ ਖਟਾਈ ਦਾ ਸਵਾਦ ਹੁੰਦਾ, ਕਿਤੇ ਕੌੜੇ ਚ ਮਾਰਦਾ ਕੌੜੇ ਦਾ ਆਉਂਦਾ, ਮਿੱਠੇ ਚ ਮਾਰਦਾ ਮਿੱਠੇ ਦਾ ਆਉਂਦਾ। ਕਹਿੰਦੇ ਆ ਸੰਗਤ ਦੀ ਰੰਗਤ ਆਦਮੀ ਦੇ ਮਨ ਦੇ ਉੱਤੇ ਚੜਦੀ ਆ। ਚੰਗੇ ਬੰਦਿਆਂ ਦੀ ਸੰਗਤ ਕਰੇ ਉਹਦੇ ਤੇ ਅਸਰ ਚੰਗਾ ਹੁੰਦਾ, ਚੋਰਾਂ ਚਕਾਰਾਂ ਦੀ ਸੰਗਤ ਕਰੇ ਚੋਰ ਚਕਾਰ ਬਣ ਜਾਏਗਾ, ਜੁਆਰੀਆਂ ਦੀ ਸੰਗਤ ਕਰੇ ਜੁਆਰੀ ਬਣ ਜਾਏਗਾ, ਬੇਈਮਾਨਾਂ ਦੀ ਸੰਗਤ ਕਰੇ ਬੇਈਮਾਨ ਬਣ ਜਾਏਗਾ। ਸੋ ਇਹ ਬੀਬੀ ਨੂੰ ਕਸੰਗ ਹੋ ਗਿਆ। ਕਸੰਗ ਜਿਹੜਾ ਹੈ ਬਹੁਤ ਬੁਰਾ ਹੈ। ਕਬੀਰ ਮਾਰੀ ਮਰੋ ਕਸੰਗ ਕੀ, ਕੇਲੇ ਨਿਕਟ ਜੋ ਬੇਰ, ਉਹ ਚੁੱਲਾ ਉਹ ਚੀਰੀਏ ਸਾਖਤ ਸੰਗ ਨਾ। ਕਬੀਰ ਸਾਖਤ ਸੰਗ ਨਾ ਕੀਜੀਏ, ਦੂਰੋਂ ਜਾਈਏ ਭਾਗ, ਬਾਸਨ ਕਾਰੋ ਪਰਸੀਏ ਤਾਂ ਕੁਛ ਲੱਗ ਗਿਆ ਦਾਗ, ਦਾਗ ਲੱਗ ਜਾਂਦਾ। ਕਾਲਾ ਬਰਤਨ ਜੇ ਚੱਕ ਕੇ ਜਾਓ, ਜੇ ਕਾਲੀ ਕੋਠੜੀ ਚ ਵੜ ਜਾਓ ਚਿੱਟੇ ਕੱਪੜੇ ਪਾ ਕੇ, ਜ਼ਰੂਰ ਉਹਦੇ ਤੇ ਕਾਲਸ ਲੱਗੇ ਜਾਏਗੀ। ਸੋ ਇਸ ਤਰ੍ਹਾਂ ਖਿਆਲਾਂ ਦਾ ਅਸਰ ਇੰਨਾ ਮਾੜਾ ਹੋਇਆ ਕਿ ਵਿਸ਼ਵਾ ਬਣ ਕੇ ਬੇਅੰਤ ਪਾਪ ਕਰਨੇ ਸ਼ੁਰੂ ਕਰ ਦਿੱਤੇ। ਪਾਪ ਜਿਹੜਾ ਕਰਦਾ ਇਹ ਤਾਂ ਨੀ ਵੀ ਪਾਪ ਕਰ ਲਿਆ ਬਈ ਮੈਨੂੰ ਛੁੱਟੀ ਹੋ ਗਈ, ਨਾ ਸਾਧ ਸਿੰਘ ਜੀ, ਇਹ ਤਾਂ ਬੀਜ ਬੀਜਦੇ ਹਾਂ, ਜਿਹਾ ਜਿਹਾ ਬੀਜਾਂਗੇ ਉਹੀ ਫਲ ਮਿਲਣਾ। ਉਹ ਉਲਟ ਜੇ ਕੋਈ ਆਸ ਕਰੇ ਬੜੀ ਮਾੜੀ ਗੱਲ ਹੈ ਤੇ ਕਿੱਕਰਾਂ ਬੀਜਦਾ ਫਰੀਦਾ ਲੋੜੇ ਦਾਖ ਬਜਾਉਣੀਆਂ ਕਿੱਕਰ ਬੀਜਾ ਜੱਟ ਹੰਡਾ ਉਨਕਤਾਏ ਦਾ ਪਹਿਲਾਂ ਲੋੜੇ ਪੱਟ ਕਿੱਕਰਾਂ ਬੀਜ ਕੇ ਜੇ ਕਹੇ ਅੰਗੂਰ ਲੱਗ ਜਾਣ ਅੰਗੂਰ ਤਾਂ ਨਹੀਂ ਲੱਗਣੇ ਉਹ ਤਾਂ ਲੇਖੇ ਦੇਣੇ ਪੈਂਦੇ ਨੇ ਬੋਝ ਬੰਨ ਕੇ ਆਦਮੀ ਜਾਂਦਾ ਸੰਸਾਰ ਤੋਂ ਇੱਕ ਵਾਰੀ ਇੱਕ ਮਹਾਤਮਾ ਹੋਏ ਨੇ ਮਹਾਰਾਜ ਜੀ ਦੱਸਿਆ ਕਰਦੇ ਸੀ ਸੰਤਾਂ ਦਾ ਨਾਂ ਸੁੰਦਰ ਸਿੰਘ ਸੀਗਾ ਉਹ ਫੌਜ ਵਿੱਚ ਸੀਗੇ ਫੌਜ ਦੇ ਵਿੱਚੋਂ ਰਿਜ਼ਰਵ ਲਿਸਟ ਤੇ ਆ ਗਏ ਬੜੇ ਜਵਾਨ ਸੀ ਮਾਲਵੇ ਦੇ ਰਹਿਣ ਵਾਲੇ ਉਹ ਪਿੰਡ ਆਏ ਤਾਂ ਥੋੜੀ ਦੇਰ ਬਾਅਦ ਚੜ੍ਹਾਈ ਕਰ ਗਏ ਚੜ੍ਹਾਈ ਕਰਕੇ ਲੈ ਕੇ ਉਹਨਾਂ ਨੂੰ ਚਲੇ ਗਏ ਜਾ ਕੇ ਉੱਥੇ ਪਤਾ ਕਰਿਆ ਉਹ ਧਰਮਰਾਜ ਕਹਿੰਦਾ ਤੁਸੀਂ ਤਾਂ ਗਲਤ ਲਿਆਂਦਾ ਇਹ ਸੁੰਦਰ ਸਿੰਘ ਜੱਟ ਨਹੀਂ ਸੀ ਲਿਆਉਣਾ ਰਾਮਗੜੀਆ ਸੀ ਇਸੇ ਨਾਮ ਦਾ ਕਈ ਵਾਰੀ ਭੁੱਲ ਹੋ ਜਾਂਦੇ ਆ ਕਈ ਬੰਦਿਆਂ ਦੇ ਕੇਸ ਦੇਖੇ ਨੇ ਉਹ ਹਾਰਾ ਜਿਉਂਦਾ ਹੋ ਜਾਂਦਾ ਦੂਆ ਚੜ੍ਹਾਈ ਕਰ ਜਾਂਦਾ ਉਸੇ ਨਾਮ ਦਾ ਉਹ ਕਹਿੰਦੇ ਜਲਦੀ ਲੈ ਜਾਓ ਇਸ ਨੂੰ ਸਰੀਰ ਨਾ ਇਹਦਾ ਜਲ ਦੇਣ ਪਿੰਜਰ ਜਲ ਗਿਆ ਰੂਹ ਭਟਕਦੀ ਰਹੇਗੀ ਉਹ ਕਹਿਣ ਲੱਗਿਆ ਵੀ ਮੈਨੂੰ ਲਈ ਤਾਂ ਜਾਂਦੇ ਹੋ ਦੁਨੀਆਂ ਵਿੱਚ ਮੇਰੇ ਤੋਂ ਪੁੱਛਣਾ ਹੈ ਵੀ ਕੀ ਦੇਖਿਆ ਮੈਨੂੰ ਸੁਰਗ ਨਰਕ ਤਾਂ ਦਿਖਾ ਦਿਓ ਕਿਉਂਕਿ ਉਹਦਾ ਬੜਾ ਰੌਲਾ ਹੈ ਸਾਡੇ ਨਰਕ ਦਾ ਵੀ ਸੁਰਗ ਦਾ ਵੀ ਉਹ ਕਹਿੰਦੇ ਤੇਰਾ ਸਰੀਰ ਜਲ ਜਾਏਗਾ ਵਾਰ ਵਾਰ ਬੇਨਤੀਆਂ ਕਰੀਆਂ ਕਹਿੰਦੇ ਉਹ ਤੇਰੀ ਨਿਗਾਹ ਦੇਣਾ ਜਦ ਨਰਕਾਂ ਦੇ ਉੱਤੇ ਦੀ ਨੰਘਾਇਆ ਉਸ ਨੂੰ ਜਿਵੇਂ ਹੈਲੀਕਾਪਟਰ ਲੰਘਦਾ ਉੱਥੇ ਕੀ ਆਵਾਜ਼ਾਂ ਆਉਂਦੀਆਂ ਪਾਪੀ ਕਰਮ ਕਮਾਉਣ ਦੇ ਕਰਦੇ ਹਾਏ ਹਾਏ ਨਾਨਕ ਜਿਉਂ ਮੱਥਣ ਮਧਾਣੀਆਂ ਤਿਉਂ ਮੱਥਾ ਹੈ ਧਰਮ ਦਾ ਰੂਹਾਂ ਮੱਥੀਆਂ ਜਾ ਰਹੀਆਂ ਨੇ ਵੱਡੇ ਪਾਪ ਕਰਨ ਵਾਲਿਆਂ ਦੀ ਫਰੀਦਾ ਮੋਤੇ ਦਾ ਬੰਨਾ ਏਵੇਂ ਦਿਸਾ ਜਿਉਂ ਦਰਿਆ ਵੈ ਢਾਹਾ ਕਹਿੰਦੇ ਜਿਵੇਂ ਦਰਿਆ ਦੇ ਢਾਹ ਐ ਮੌਤ ਦਾ ਬੰਨਾ ਹੁੰਦਾ ਤੇ ਉੱਥੇ ਦੋਜ਼ਖ ਤਪਿਆ ਸੁਣੀਆਂ ਹੂਲ ਪਵੇ ਕੁਹਾ ਉੱਥੇ ਹਾਹਾਕਾਰ ਮੱਚੀ ਪਈ ਹੈ ਦੋਜ਼ਖ ਤਪ ਰਿਹਾ ਡਰ ਗਿਆ ਬਹੁਤ ਕਹਿੰਦਾ ਸੱਚਮੁੱਚ ਐਵੇਂ ਹੀ ਦੱਸਦੇ ਹੁੰਦੇ ਨੇ ਸਵਰਗ ਵੀ ਦਿਖਾ ਦਿਓ ਜਾਂ ਬਹੁਤ ਕਿਹਾ ਕਹਿੰਦੇ ਉੱਪਰ ਦੀ ਨਿਗਾਹ ਦਿੰਦੇ ਇਹਨੇ ਨੂੰ ਇਹਦਾ ਸਰੀਰ ਲਿਆ ਕੇ ਚਿਖਾ ਤੇ ਧਰਤਾ ਤੇ ਸੁੰਦਰ ਸਿੰਘ ਜਿਹੜਾ ਰਾਮਗੜੀਆ ਸੀ ਉਹਨੇ ਮੋਟੀਆਂ ਲੱਕੜਾਂ ਪਾੜੀਆਂ ਪਾੜ ਕੇ ਰੱਖ ਦਿੱਤੀਆਂ ਆਪ ਇੱਕ ਦਰਖਤ ਦੇ ਉੱਤੇ ਬਾਹਾਂ ਵੱਢਣ ਵਾਸਤੇ ਚਲਿਆ ਗਿਆ ਦਸਤਾ ਜਿਹਨੂੰ ਕਹਿੰਦੇ ਨੇ ਇੱਧਰ ਇਹ ਚਿਖਾ ਨੂੰ ਅੱਗ ਲਾ ਤੀ ਤੇ ਉੱਧਰ ਉਹਨਾਂ ਨੇ ਰੂਹ ਪਾ ਤੀ ਜਦੋਂ ਸੇਕ ਲੱਗਿਆ ਨੱਠ ਕੇ ਛਾਲ ਮਾਰੀ ਇਹਨੇ ਲੱਕੜਾਂ ਮਾਰੀਆਂ ਵਗਾ ਕੇ ਲੱਤ ਨੂੰ ਅੱਗ ਪੈ ਗਈ ਉਸ ਵੇਲੇ ਉੱਠ ਕੇ ਬੈਠ ਗਿਆ ਬੋਲਦਾ ਨੀ ਕਿਸੇ ਨੇ ਕਹਿਣ ਲੱਗੇ ਵੀ ਜਿਉਂਦਾ ਹੋ ਗਿਆ ਜਿਉਂਦਾ ਹੋ ਗਿਆ ਬਹੁਤ ਵਧੀਆ ਜਵਾਨ ਸੀ ਵਿਚਾਰਾ ਦੇਖੋ ਕਿੱਡਾ ਜਵਾਨ ਉਹ ਕਹਿੰਦਾ ਮੈਂ ਤਾਂ ਹੋ ਗਿਆ ਜਿਉਂਦਾ ਸੁੰਦਰ ਸਿੰਘ ਰਾਮਗੜੀਏ ਨੂੰ ਲੈਣ ਗਏ ਨੇ ਕਹਿੰਦੇ ਉਹ ਤਾਂ ਇੱਥੇ ਸੀ ਹੁਣੇ ਇਹਨੇ ਨੂੰ ਇੱਕ ਬੱਚਾ ਕਹਿੰਦਾ ਵੀ ਉਹ ਦਰਖਤ ਤੇ ਚੜਿਆ ਕੁਹਾੜਾ ਮਾਰਨ ਲੱਗਿਆ ਉਹਨੇ ਕੁਹਾੜਾ ਮਾਰਿਆ ਉਹਦੇ ਲੱਗਿਆ ਨਾ ਹੇਠਾਂ ਗਰਦਨ ਭਰਨੇ ਆ ਕੇ ਚੜ੍ਹਾਈ ਕਰੀ ਇਹ ਫਿਰ ਸੁੰਦਰ ਸਿੰਘ ਹੁਣੀ ਕਹਿਣ ਲੱਗੇ ਘਰਦਿਆਂ ਨੂੰ ਵੀ ਦੇਖੋ ਮੈਂ ਤੁਹਾਡੇ ਵੱਲੋਂ ਤਾਂ ਚਲਿਆ ਗਿਆ ਨਾ ਹੁਣ ਮੈਂ ਘਰ ਨਹੀਂ ਜਾਣਾ ਘਰ ਤੋਂ ਤਾਂ ਮੈਂ ਚਲਿਆ ਗਿਆ ਸੀ ਚਿਖਾ ਤੇ ਇੱਕ ਮਿੰਟ ਹੋਰ ਹੁੰਦਾ ਮੈਂ ਜਲ ਗਿਆ ਸੀ ਮੈਂ ਕਿਸੇ ਸਾਧੂ ਮਹਾਤਮਾ ਕੋਲ ਜਾਊਂਗਾ ਮੈਂ ਦੇਖ ਆਇਆ ਅੱਖਾਂ ਨਾਲ ਸਾਰਾ ਹਾਲ ਉਸ ਵੇਲੇ ਆ ਕੇ ਬੜੀ ਬੰਦਗੀ ਕਰੀਏ ਨੀ ਵੀ ਪ੍ਰਸ਼ਾਦੇ ਪਰਸ਼ੂ ਦੇ ਛਕਣ ਨੂੰ ਆ ਗਿਆ ਨਾ ਸੱਚੀ ਮਿੱਚੀ ਲਗਨ ਲੱਗੀ ਲਗਨ ਲੱਗੀ ਬੰਦਗੀ ਕਰੀ ਤੇ ਫੇਰ ਜਦੋਂ ਇਹ ਬਚਨ ਸੁਣਾਇਆ ਕਰਦੇ ਸੀ ਤੇ ਆਪਣਾ ਜਾਮਾ ਪਰੇ ਕਰਕੇ ਚੋਲਾ ਆਪਣੀ ਪਿੰਜਣੀ ਦਿਖਾਉਣੀ ਵੀ ਪ੍ਰੇਮੀਓ ਆ ਦੇਖੋ ਇੱਥੇ ਅੱਗ ਲੱਗੀ ਸੀਗੀ ਤੇ ਮੈਂ ਚਿਖਾ ਚ ਉਤਰਿਆ ਉੱਥੇ ਤਾਂ ਆਹ ਵਰਤਾਰਾ ਹੈ ਇਸ ਤਰ੍ਹਾਂ ਜਿਹੜਾ ਬੰਦਾ ਗਲਤ ਕੰਮ ਕਰਦਾ ਹੈ ਉਹਦੀ ਰੂਹ ਦੇ ਨਾਲ ਬੋਝ ਬੰਨ ਹੋ ਜਾਂਦੇ ਨੇ ਫੇਰ ਦਰਗਾਹ ਚ ਜਾ ਕੇ ਇਹਨੂੰ ਪਛਤਾਉਣਾ ਪੈਂਦਾ
ਪਾਪਾਂ ਵਾਲੇ ਪਾਰ ਮੰਨ Thank you.
کہہ کے چلے گئے پچھوں مہاراج کہندے پائی بھوگنے پہنے جہا بیجا سو لونا کرما سندلا کے تے تو سواں گوا رہا رین گوائی سوئے کے دس گوایا کھائے ہیرے جیسا جنم ہے کڈی بدلے جائے نام نہ جانے رام کا موڑے پھر پاچھے پچھتائیں گا برکھائے سب جنتر کٹھے ایک تتے ایک بولن میٹھے استر دوت پیا اٹھ چلے جیوں جیوں اوت بیانیاں پاپ کریندر سر پر مٹھے عزرائیل فڑے فر کٹھے دوز کپائے سرجن ہارے لکھا منگا بانیاں سنگ نہ کوئی پیا وے بات مال جوون تن چھوڑ بجیسا کرن کریم نہ جاتو کردا تل پیڑے جیوں کانیاں در لے لکھا پیر سٹے نانکا جیوں تے سو پاپ دا ماڑے کام کیتے ہوئے لوکاں نوں دکھی کریا ہویا بدلا تو لینا دینا ہے ہی ہے سنسار کوئی ایویں نہیں یہ مالک ہے وہ مالک دے اصول نے لا آف نیچر نے لا آف سپرچویلٹی نے انہوں دے مطابق آٹومیٹک کام چلتا ہے جیسے کہ کمپیوٹر چلتا ہے یہ بندے بھول گیا بھی میں لکھا دینا مہاراج کہندے انہیں کریا کہ بلائنڈ ہو گیا اکھان دی جوتی ہے دی جاندی رہی اس طرح فرمان کر دے رہے پیارے جی لکھا دینا تینوں کلیا بابلا لکھا دینا تینوں کلیا Thank you. ਆਦਮੀ ਸਰੀਰ ਵਿੱਚ ਹੈ ਲੇਖਾ ਦੇਣਾ ਭੁੱਲਿਆ ਹੋਇਆ ਹੈ ਰਿਸ਼ਵਤਾਂ ਕੀ ਨੇ ਧੋਖੇ ਦੇਣੇ ਰਿਸ਼ਵਤਾਂ ਲੈਣੀਆਂ ਇੱਕ ਪਾਸੇ ਤਨਖਾਹਾਂ ਵੀ ਮਿਲਦੀਆਂ ਇੱਕ ਪਾਸੇ ਕੰਮ ਨਹੀਂ ਕਰਨਾ ਇੱਕ ਪਾਸੇ ਪੈਸੇ ਨਜਾਇਜ਼ ਲੈਣੇ ਲੇਖੇ ਦੇਣੇ ਪੈਣਗੇ ਸਭ ਪਾਸੇ ਮਹਾਰਾਜ ਕਹਿੰਦੇ ਹੁਣ ਤੂੰ ਖੁਸ਼ ਹੁੰਦਾ ਵੀ ਮਿਲ ਗਿਆ ਅੱਜ ਹਜ਼ਾਰ ਆਹ ਚੀਜ਼ ਲਿਆਵਾਂਗੇ ਮਿਲ ਗਿਆ ਮੈਨੂੰ 50,000 ਤੂੰ ਘੱਟ ਤਾਂ ਹੁਣ ਰਿਸ਼ਵਤ ਨਹੀਂ ਸੁਣੀ ਦੀ 40,000 ਇੱਥੇ ਰੋਂਦੇ ਨੇ ਮੇਰੇ ਕੋਲ ਇੰਨੇ ਮੰਗਦੇ ਨੇ ਜੀ ਪੜ੍ਹਿਆ ਲਿਖਿਆ ਫਸਟ ਵੀ ਆਇਆ ਨਾਲ ਕਹਿੰਦੇ ਨੇ ਵੀ 40,000 ਰੁਪਇਆ ਲਿਆ ਤਾਂ ਨੌਕਰੀ ਮਿਲੂ ਮਹਾਰਾਜ ਕਹਿੰਦੇ ਖੁਸ਼ ਖੁਸ਼ ਲੈਂਦਾ ਵਸਤ ਫਰਾਈ ਵੇਖੇ ਸੁਣੇ ਤੇਰੇ ਨਾਲ ਖੁਦਾਈ ਰੱਬ ਨਾਲ ਹੈ ਤੇਰੇ ਦੇਖਦਾ ਤੇ ਸੁਣਦਾ ਦੁਨੀਆਂ ਲੱਭ ਪਾਇਆ ਖਾਤ ਅੰਦਰ ਤੂੰ ਤਾਂ ਖਾਤੇ ਚ ਗਿਰ ਰਿਹਾ ਦੁਨੀਆਂ ਦੇ ਲੱਭ ਚ ਅਗਲੀ ਗੱਲ ਨਾ ਜਾਣੀ ਹੈ ਤੈਨੂੰ ਪਤਾ ਨੀ ਸੰਸਾਰ ਤੋਂ ਜਾਣਾ ਹੈ ਤੈ ਮਰਨਾ ਤਾਂ ਨਹੀਂ ਸਰੀਰ ਦੇ ਨਾਲ ਤੈ ਤਾਂ ਰਹਿਣਾ ਜੀ ਆਉਂਦਾ ਕੀਤੇ ਹੋਏ ਕੰਮਾਂ ਦਾ ਫਿਰ ਲੇਖਾ ਦੇਣਾ ਜੰਮ ਜਾ ਮਰੇ ਮਰੇ ਫਿਰ ਜੰਮੇ ਫਿਰ ਜੰਮੇਗਾ ਮਰੇਗਾ ਜੰਮੇਗਾ ਮਰੇਗਾ ਬਹੁਤ ਸਜਾਏ ਪਿਆ ਦੇਸ਼ ਲੈ ਲੰਮੇ ਚੱਕਰ ਚ ਪੈ ਗਿਆ ਕੁੱਤਿਆਂ ਬਿੱਲਿਆਂ ਦੀਆਂ ਜੂਨਾਂ ਭੁਗਤਦਾ ਫਿਰੇਗਾ ਜਿਨ ਕੀਤਾ ਤੁਸੀਂ ਨਾ ਜਾਣੀ ਆਉਂਦਾ ਤਾਂ ਦੁੱਖ ਸਹੇ ਪੁਰਾਣੀਆਂ ਸੋ ਪਾਪ ਬਹੁਤ ਬੁਰਾ ਹੈ ਲੇਕਿਨ ਪਿਆਰਾ ਕਿੰਨਾ ਹੈ ਮਹਾਰਾਜ ਕਹਿੰਦੇ ਹੈਰਾਨੀ ਦੀ ਗੱਲ ਹੈ ਇੰਨਾ ਦੁੱਖ ਦੇਣ ਵਾਲੀ ਚੀਜ਼ ਪਿਆਰੀ ਲੱਗਦੀ ਹੈ ਪਾਪ ਲੱਗਦਾ ਪਿਆਰਾ ਪਾਪੀ ਬੰਦੇ ਨੂੰ ਦੁੱਖਾਂ ਵਿੱਚ ਪਾਵੇ ਜਿੰਦੜੀ ਲੱਗਦਾ ਪਿਆਰਾ ਪਾਪੀ ਬੰਦੇ ਨੂੰ ਦੁੱਖਾਂ ਵਿੱਚ ਪਾਵੇ ਜਿੰਦੜੀ ਆਪ ਬੁਰਾ ਪਾਪੀ ਕੋ ਪਿਆਰਾ ਇੰਨੇ ਨਤੀਜੇ ਭਿਆਨਕ ਹੁੰਦੇ ਹੋਏ ਬਾਵਜੂਦ ਇਸ ਦੇ ਕਹਿ ਕੇ ਦੇਖ ਲੋ ਵੀ ਤੇਰੇ ਨਾਲ ਐਂ ਬਣਨੀ ਹੈ, ਹੁਣ ਤੂੰ ਆਪਣੇ ਹੱਕ ਤੋਂ ਬੇਹੱਕ ਹੁੰਦਾ ਜਾਂਦਾ। ਸੋ ਇਸ ਤਰ੍ਹਾਂ ਦੇ ਨਾਲ ਪਾਪ ਦੇ ਵਿੱਚ ਜ਼ਿੰਦਗੀ ਪੈਂਦੀ ਹੈ, ਫੇਰ ਬਾਅਦ ਵਿੱਚ ਪਛਤਾਉਣਾ ਪੈਂਦਾ ਹੈ ਆਦਮੀ ਨੂੰ। ਸੋ ਇਹ ਗਨਕਾ ਨੇ ਪਾਪਾਂ ਦਾ ਹਾਲ ਪਾ ਲਿਆ, ਇੰਨੇ ਪਾਪ ਬੇਖਬਰ ਹੋ ਕੇ ਕੀਤੇ। ਹੁਣ ਪਾਪਾਂ ਤੋਂ ਛਡਾਉਣ ਵਾਲਾ ਤਾਂ ਕੋਈ ਹੋਣਾ ਚਾਹੀਦਾ, ਕੋਈ ਨਹੀਂ ਲਾ ਸਕਦਾ। ਮਹਾਰਾਜ ਕਹਿੰਦੇ ਜੇ ਸਿਦਕ ਸਬੂਰੀ ਸਾਧੂ ਮਿਲ ਜਾਵੇ ਨਾ ਰੱਬ ਦੇ ਪਿਆਰ ਵਾਲਾ, ਉਹਦੀ ਹੋ ਜਾਵੇ ਦਿਆ, ਫੇਰ ਇਹ ਪਾਪਾਂ ਤੋਂ ਪਾਰ ਲੰਘਾ ਸਕਦਾ।
ਬਿਨਾ ਸਾਧੂ ਤੋਂ ਨਾ ਪਾਰ ਕੋਈ ਲਾਵੇ, ਪਾਪਾ ਨਾਲ ਜਿਹੜਾ ਮਰ ਗਿਆ। ਸਾਧੂ ਤੋਂ ਨਾ ਪਾਰ ਕੋਈ ਲਾਵੇ, ਪਾਪਾ ਨਾਲ ਜਿਹੜਾ ਮਰ ਗਿਆ।
ਕਥਾਵੋਂ ਪੁੱਲਾ ਮੁੱਠਾ ਦੁਨੀਆ ਖੇਲ ਬੁਰਾ ਰੁੱਟ ਥੁੱਠਾ, ਸਿਦਕ ਸਬੂਰੀ ਸੰਤ ਨਾ ਮਿਲਿਓ, ਬੱਤਾ ਆਪਣਾ ਪਾਣਿਆ। ਸਾਧੂ ਦੇ ਕੋਲ ਕਿਸੇ ਕੋਲ ਜਾਂਦਾ ਨਹੀਂ, ਆਪਣੀ ਮਰਜ਼ੀ ਦੇ ਨਾਲ ਆਪਣੇ ਕੰਮ ਕਰਦਾ, ਹੁਣ ਪਾਰ ਕੌਣ ਲਾਵੇ ਇਸ ਨੂੰ। ਸੋ ਇਸ ਤਰ੍ਹਾਂ ਦੇ ਨਾਲ ਗਨਕਾ ਦਾ ਹਾਲ, ਪਾਪਾਂ ਨੂੰ ਭੁੱਲ ਗਈ ਵੀ ਪਾਪ ਦਾ ਵੀ ਕੋਈ ਫਲ ਹੁੰਦਾ, ਜ਼ਿੰਦਗੀ ਦਾ ਰੁਜ਼ਗਾਰ ਬਣਾ ਲਿਆ, ਜੀਵਨ ਦਾ ਰੁਜ਼ਗਾਰ ਪਾਪਾਂ ਦੇ ਨਾਲ, ਗਨਕਾ ਪਾਪਣ ਹੋਏ ਕਿ ਪਾਪਾਂ ਦਾ ਗੱਲ ਹਾਰ ਪ੍ਰੋਤ। ਕੋਈ ਵਾਹਿਗੁਰੂ ਦਾ ਐਸੀ ਕਿਰਕਿਸ਼ਮਾ ਹੋਇਆ, ਕਿਸੇ ਪਿਛਲੇ ਪੁੰਨ ਦਾ ਸਮਾਂ ਆ ਗਿਆ। ਪਿਛਲੇ ਪੁੰਨ ਦਾ ਜਦੋਂ ਸਮਾਂ ਆ ਜਾਵੇ ਕੀ ਹੁੰਦਾ, ਪੂਰਵ ਕਰਮ ਅੰਕਰ ਜਾ ਪ੍ਰਗਟਿਓ ਭੇਟਿਓ ਪੁਰਖ ਰਸਕ ਬੈਰਾਗੀ, ਅਚਾਨਕ ਆ ਕੇ ਸਾਧੂ ਮਿਲ ਜਾਂਦੇ ਨੇ ਬਗੈਰ ਕਿਸੇ ਗੱਲ ਤੇ। ਰਸਕ ਬੈਰਾਗੀ ਭੇਖੀ ਸਾਧੂ ਨੀ, ਭੇਖ ਤਾਂ ਕੋਈ ਡਾਕੂ ਪਾ ਲਓ ਵੀ ਭੇਖੀ ਬਣ ਜਾਂਦਾ ਨਾ। ਰਸਕ ਬੈਰਾਗੀ ਜਿਹਦੇ ਅੰਦਰ ਰਸ ਚੱਲਦਾ, ਜੀਵਨ ਜਿਹਦਾ ਸ਼ੁੱਧ ਤੇ ਸਾਫ ਦੁਨੀਆਂ ਵਾਸਤੇ ਜਿਉਂਿਆ ਹੋਇਆ, ਆਪਣੇ ਆਪ ਵਾਸਤੇ ਕੁਛ ਨਹੀਂ ਕਰਦਾ, ਐਸੇ ਮਹਾਤਮਾ ਜਿਨ੍ਹਾਂ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ, ਸ਼ਬਦ ਦਾ ਪ੍ਰਕਾਸ਼ ਹੁੰਦਾ, ਜਿਨ੍ਹਾਂ ਨਾਲ ਵਿਸਰੇ ਨਾਮ ਸੇਕ ਨੇ ਭੇਦ ਨਾ ਜਾਣੋ ਮੂਲ ਸਾਈਂ ਜੇ ਹੈ, ਉਹ ਤਾਂ ਮਹਾਰਾਜ ਕਹਿੰਦੇ ਰੱਬ ਵਰਗੇ ਹੀ ਹੋਇਆ ਕਰਦੇ ਨੇ। ਉਹ ਬੰਦੇ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਕਦੇ ਨਹੀਂ ਭੁੱਲਦਾ, ਹਰ ਵਕਤ ਰਹਿੰਦਾ ਧਿਆਨ ਦੇ ਅੰਦਰ, ਮਨ ਸੱਚਾ ਮੁਖ ਸੱਚਾ ਸੋਏ ਅਵਰ ਨਾ ਪੇਖਾ ਏ ਕਿਸਮਿਨ ਕੋਏ ਨਾਨਕ ਏ ਲਛਣ ਬਰਮ ਗਿਆਨੀ। ਬਾਬਾ ਭਾਗ ਸਿੰਘ ਜੀ 22 ਸਾਲ ਦੀ ਉਮਰ ਹੈ, ਕੁਰੀ ਦੇ ਰਹਿਣ ਵਾਲੇ ਸੀ ਆਪ। ਬਾਬਾ ਸਾਹਿਬ ਸਿੰਘ ਜੀ ਦਾ ਉਪਦੇਸ਼ ਸੀ ਬੇਦੀ ਸਾਹਿਬ ਦਾ। 22 ਸਾਲ ਦੀ ਉਮਰ ਮੌਜ ਆ ਗਈ ਮਨ ਦੇ ਅੰਦਰ, ਬੇਸ਼ਵਾਵਾਂ ਦੇ ਬਾਜ਼ਾਰ ਚ ਜਾ ਵੜੇ, ਸਾਰੇ ਦੇਖਦੇ ਨੇ ਵੀ ਲਟਬਾਰਾ ਜਿਹਾ ਹੈ, ਦਸਤਾਰ ਵੀ ਚੰਗੀ ਤਰ੍ਹਾਂ ਨਹੀਂ ਬੰਨੀ ਹੋਈ, ਕੇਸ ਵੀ ਚੰਗੀ ਤਰ੍ਹਾਂ ਨਾਲ ਨਹੀਂ ਕਾਬੂ ਕਰੇ ਹੋਏ, ਕੱਪੜਾ ਵੀ ਕੋਈ ਬਹੁਤਾ ਫੈਸ਼ਨਦਾਰ ਨਹੀਂ, ਸਿੱਧਾ ਇੱਕ ਚੋਲਾ ਲੜਕਦਾ, ਇਹਦਾ ਕੀ ਕੰਮ ਇੱਥੇ ਆਉਣ ਦਾ। ਦੇਖਦੇ ਗਏ ਇੱਕ ਲੜਕੀ ਨਵੀਂ ਉਮਰ ਦੀ, ਉੱਥੇ ਕਿਉਂ ਨਹੀਂ ਪੌੜੀਆਂ ਚੜ ਕੇ ਉਹਦੇ ਸਾਹਮਣੇ ਚਲੇ ਗਏ, ਜਾ ਕੇ ਐਸੀ ਤਰਸ ਦੀ ਨਿਗਾਹ ਨਾਲ ਦੇਖਿਆ ਉਹਦੇ ਵੱਲ, ਉਹਦੀ ਜਿਹੜੀ ਮਨ ਭਾਵਨਾ ਸੀ ਵੀ ਗਾਹਕ ਆ ਗਿਆ, ਪਤਾ ਨੀ ਇਹਦੇ ਕੋਲ ਪੈਸਾ ਹੈ ਕਿ ਨਹੀਂ ਹੈ, ਉਹ ਪਤਾ ਹੀ ਨੀ ਕਿੱਧਰ ਚਲੀ ਗਈ, ਉੱਠ ਗਏ ਆ ਕੇ ਸੰਤਾਂ ਦੇ ਚਰਨਾਂ ਤੇ ਢਹਿ ਪਈ, ਬਾਬਾ ਮੇਰੀ ਵੀ ਕਲਿਆਣ ਹੋ ਸਕਦੀ ਹੈ, ਮੈਂ ਵੀ ਬਖਸ਼ੀ ਜਾ ਸਕਦੀ ਹਾਂ। ਅੰਦਰ ਪੁੰਨ ਜਾਗ ਪਏ, ਸੋਝੀ ਆ ਗਈ। ਕਹਿੰਦੇ ਭੈਣਾ ਵਾਹਿਗੁਰੂ ਦਾ ਦਰ ਬੜਾ ਵੱਡਾ, ਇਹ ਨਿਆਂ ਦਾ ਦਰ ਵੀ ਕਹਿੰਦੇ ਨੇ, ਪਰ ਨਿਰਾ ਨਿਆਂ ਨੀ, ਇੱਥੇ ਬਖਸ਼ਿਸ਼ ਵੀ ਹੈ। ਨਿਰਾ ਨਿਆਂ ਤਾਂ ਸਖ਼ਤ ਹੁੰਦਾ, ਕਿਤੇ ਦਾ ਫਲ ਭੋਗਣਾ ਹੀ ਪੈਂਦਾ, ਪਰ ਇਹ ਬਖਸ਼ਿਸ਼ਾਂ ਦਾ ਦਰ ਵੀ ਹੈ, ਤੂੰ ਬਖਸ਼ਿਸ਼ ਮੰਗੋ ਤੇ ਪਰ ਕੀਮਤ ਦੇਣੀ ਪੈਣੀ ਹੈ, ਜੇ ਤੇਰੇ ਮਨ ਚ ਸੱਚਮੁੱਚ ਇਹ ਚੀਜ਼ ਹੈ। ਸੋ ਕਹਿਣ ਲੱਗੇ ਵੀ ਬਾਬਾ ਜੀ ਦੱਸੋ ਕੀ ਕੀਮਤ ਦੇਵਾਂ। ਕਹਿੰਦੇ ਜਿੰਨੀ ਪਾਪ ਦੀ ਕਮਾਈ ਹੈ ਨਾ, ਆ ਘਰ ਇਹਦੇ ਵਿੱਚੋਂ ਬਣਾਇਆ ਕਹਿੰਦੇ ਹਾਂ, ਦੁਕਾਨ ਇਹਦੇ ਚੋਂ ਆ ਕਹਿੰਦੇ ਹਾਂ, ਇਹ ਸਭ ਲੁਟਾ ਦੇ ਰੱਬ ਦੇ ਲੇਖੇ ਤੇ, ਚੰਗੇ ਚੰਗੇ ਥਾਵਾਂ ਤੇ ਦਾਨ ਕਰਦੇ, ਚੌਂਪੜੀ ਪਾ ਲੈ ਉੱਥੇ ਜਾ ਕੇ ਬਹਿ ਜਾ, ਹੱਥੀ ਕਿਰਤ ਕਰ, ਮਿਹਨਤ ਦਾ ਕਮਾਇਆ ਹੋਇਆ ਖਾਏਗੀ, ਕਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ। ਮਿਹਨਤ ਕਰਕੇ ਜਿਹੜਾ ਦਿੰਦਾ ਹੈ ਕਹਿੰਦੇ ਉਹਨੂੰ ਰਾਹ ਮਿਲਦਾ, ਰਿਸ਼ਵਤ ਦਾ ਪੈਸਾ ਲਿਆ ਕੇ ਦਸਵੰਧ ਦੇ ਦੇ ਉਹਦਾ ਸੰਤ ਵੀ ਨਾਲੇ ਫਸ ਗਏ। ਜੇ ਮੌਕਾ ਕਰਮ ਹੋਏ, ਕਰਮ ਹੋਏ ਪਿਤਰੀ ਦੇ ਅੱਗੇ ਬਸ ਜਾਣੀ ਹੈ, ਪਿਤਰੀ ਚੋਰ ਕਰੇ ਵੱਡੀ ਹੱਥ ਦਲਾਲ ਕੇ ਮੁਸਪੀਏ ਕਰੇ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਰ ਲੈ ਦੇ। ਉਸੇ ਵੇਲੇ ਹੁਕਮ ਮੰਨ ਲਿਆ, ਉਦਾਸੀ ਚ ਆ ਗਈ, ਬੈਰਾਗ ਵਿੱਚ ਆ ਗਈ, ਬਾਬਾ ਮੈਨੂੰ ਕੋਈ ਕਿਸੇ ਚੀਜ਼ ਦੇ ਤਾਂ ਲੜ ਲਾ ਜਾ, ਟੈਂ ਤਾਂ ਚਲਿਆ ਜਾਣਾ, ਮੈਂ ਤੈਨੂੰ ਕਿੱਥੋਂ ਟੋਲਦੀ ਫਿਰੂੰਗੀ, ਲਗਨ ਤਾਂ ਤੈਂ ਮੈਨੂੰ ਲਾ ਦਿੱਤੀ, ਪਰ ਮੈਂ ਹੁਣ ਟੋਲਾਂਗੀ ਕਿੱਥੋਂ ਤੈਨੂੰ, ਕੋਈ ਹੈ ਤੇਰਾ ਥਰੋ ਟਿਕਾਣਾ। ਕਹਿੰਦਾ ਬੀਬਾ ਮੈਂ ਆਪਣੇ ਆਪ ਆ ਜਾਊਂਗਾ, ਜਿਸ ਵਕਤ ਖੇਤ ਤਿਆਰ ਹੋ ਗਿਆ ਉਸ ਵੇਲੇ ਨਾਮ ਦਾ ਬੀਜ ਪੈ ਜਾਏਗਾ, ਹਾਲੇ ਧਰਤੀ ਬਹੁਤ ਵਹਾਉਣ ਵਾਲੀ ਹੈ, ਤਪ ਕਰ, ਹਾਲੇ ਤੂੰ ਸੇਵਾ ਕਰ, ਪਸ਼ੂਆਂ ਨੂੰ ਪਾਣੀ ਪਿਲਾਇਆ ਕਰ। ਪਿਆਸਿਆਂ ਨੂੰ ਮੰਡੀ ਵਿੱਚ ਚਲੀ ਗਈ ਤੇ ਜਾ ਕੇ ਬਾਲਟੀਆਂ ਭਰ ਲਈਆਂ, ਤੇ ਜਿਹੜੇ ਪਿਆਸੇ ਬਲਦ ਹੁੰਦੇ ਨੇ, ਪਸ਼ੂ ਹੁੰਦੇ ਨੇ, ਉਹਨਾਂ ਨੂੰ ਪਾਣੀ ਪਿਲਾਇਆ ਕਰ, ਸੇਵਾ ਕਰਿਆ ਕਰ, ਜਾ ਕੇ ਜਾਨਵਰਾਂ ਦੀ ਪੰਛੀਆਂ ਦੀ ਸੰਭਾਲ ਕਰ, ਛੋਟੇ ਛੋਟੇ ਪੁੰਨ ਕਰ, ਵਾਹਿਗੁਰੂ ਤੇਰੇ ਤੇ ਦਇਆ ਕਰੇ। ਲੈ ਕੇ ਮਹਾਤਮਾ ਕਹਿ ਕੇ ਚਲੇ ਗਏ, ਪਿੱਛੋਂ ਘਰ ਵੀ ਵੇਚਤਾ, ਦੁਕਾਨਾਂ ਵੀ ਵੇਚਤੀਆਂ, ਸਾਰਾ ਦਾਨ ਕਰਤਾ, ਸਾਰੇ ਸ਼ਹਿਰ ਚ ਰੌਲਾ ਪੈ ਗਿਆ ਵੀ ਇੱਕ ਲਟਵਾਰਾ ਜਿਹਾ ਮੁੰਡਾ ਆਇਆ ਸੀ 22 ਸਾਲ ਦਾ, ਪਤਾ ਨੀ ਕੀ ਜਾਦੂ ਕਰ ਗਿਆ ਇਹਦੇ ਉੱਤੇ। ਥੋੜੇ ਸਾਲਾਂ ਬਾਅਦ ਜਦ ਆਉਂਦੇ ਨੇ, ਉਸ ਵੇਲੇ ਉਹਦਾ ਘਰ ਸਤਸੰਗ ਦਾ ਘਰ ਬਣਿਆ ਹੋਇਆ, ਬੰਦਗੀ ਕਰਨ ਵਾਲੇ ਇਕੱਠੇ ਹੁੰਦੇ ਨੇ, ਨਾਮ ਦੀ ਬਾਤ ਚੱਲਦੀ ਹੈ, ਬਾਹਰ ਪਾਇਆ ਹੋਇਆ ਖੇਤਾਂ ਝੌਂਪੜੀ ਵੱਡੀ ਪਾਈ ਹੈ, ਛੱਪੜ ਪਾਏ ਹੋਏ ਤੇ ਦੁਨੀਆਂ ਆਉਂਦੀ ਹੈ, ਲੰਗਰ ਚੱਲਦੇ ਨੇ, ਪ੍ਰਸ਼ਾਦੇ ਛਕਾਉਂਦੇ ਨੇ। ਉਸ ਵੇਲੇ ਬਾਬਾ ਜੀ ਫੇਰ ਆ ਗਏ ਫਿਰਦੇ ਫਿਰਦੇ, ਕਹਿਣ ਲੈ ਬੀਬਾ ਹੁਣ ਤਿਆਰ ਹੋ, ਤੈਨੂੰ ਗੁਰੂ ਨਾਨਕ ਦੇ ਘਰੋਂ ਵਸਤੂ ਦੇਣੀ ਹੈ। ਉਸ ਵੇਲੇ ਨਾਮ ਦੀ ਦਾਤ ਦੇਤੀ ਤੇ ਉਹ ਬੀਬੀ ਐਡੀ ਉੱਚੀ ਹੋਈ, ਕਿਸੇ ਨੂੰ ਧਿਆਨ ਚ ਵੀ ਨਹੀਂ ਸੀ ਵੀ ਇਹ ਕਦੇ ਬੇਸ਼ਬਾ ਵੀ ਹੁੰਦੀ। ਸਾਡੇ ਲੋਕਾਂ ਦਾ ਸੁਭਾਅ ਹੈ ਕਿ ਬੰਦਾ ਕਿਸੇ ਮਾੜਾ ਜਿਹਾ ਬਚਪਨ ਦੇ ਅੰਦਰ ਉਲਟੇ ਰਾਹ ਪਿਆ ਹੋਵੇ, ਉਹਨੂੰ ਇਹ ਗਿਣੀ ਜਾਵਾਂਗੇ, ਚਾਹੇ ਕਿੱਡਾ ਹੀ ਵੱਡਾ ਕਿਉਂ ਨਾ ਹੋਵੇ, ਕਹਿਣਗੇ ਜੀ ਇਹ ਤਾਂ ਐਂ ਕਰਦਾ ਹੁੰਦਾ ਸੀ, ਉਹ ਤਾਂ ਕਰਦਾ ਹੁੰਦਾ ਸੀ, ਹੁਣ ਦੇਖੋ ਹੁਣ ਕੀ ਕਰਦਾ। ਉਹ ਵੇਲੇ ਦੀ ਗੱਲ ਕਿਵੇਂ ਯਾਦ ਕਰਦੇ ਹੋ, ਤੁਸੀਂ ਇਹ ਤੋਂ ਵੀ ਮਾਰਿਓ। ਈਸਾ ਜੀ ਬੈਠੇ ਨੇ, ਇੱਕ ਬੀਬੀ ਆਈ, ਬਾਬਾ ਜੀ ਮੇਰੇ ਤੇ ਗਲਤੀ ਹੋ ਗਈ, ਮਹਾਤਮਾ ਮੇਰੇ ਤੇ ਗਲਤੀ ਹੋ ਗਈ, ਮੈਨੂੰ ਸਾਰਾ ਸ਼ਹਿਰ ਸੰਗਸਾਰ ਕਰਨ ਵਾਸਤੇ ਆ ਰਿਹਾ, ਪੱਥਰਾਂ ਦੇ ਨਾਲ ਮਾਰ ਮਾਰ ਕੇ ਮੈਨੂੰ ਵਿੱਚ ਦੱਬ ਦੇਣਾ ਸਾਰੇ ਸ਼ਹਿਰ ਨੇ, ਮੇਰੀ ਮਦਦ ਕਰੋ। ਕਹਿੰਦੇ ਬੀਬਾ ਇੱਕ ਪਾਸੇ ਹਕੂਮਤ ਤੇ ਮੈਂ ਗਰੀਬ ਬੰਦਾ, ਮੈਂ ਕਿਵੇਂ ਮਦਦ ਕਰ ਸਕਦਾ, ਚੰਗਾ ਮੈਂ ਆਊਂਗਾ ਬਾਹਰ ਲਾਊਂਗਾ, ਪੱਥਰ ਮੇਰੇ ਹੱਥ ਵਿੱਚ ਵੀ ਹੋਏਗਾ ਕਿਉਂਕਿ ਹੁਕਮ ਹੈ ਵੀ ਪੱਥਰਾਂ ਨਾਲ ਮਾਰੋ। ਪੱਥਰ ਲੈ ਲਿਆ, ਜਦੋਂ ਮਾਰਨ ਵਾਸਤੇ ਚੱਕੇ ਹੱਥ, ਈਸਾ ਜੀ ਕਹਿਣ ਲੱਗੇ ਠਹਿਰੋ, ਪੱਥਰ ਸਿਰਫ ਉਹ ਮਾਰਿਓ ਜਿਹਨੇ ਜ਼ਿੰਦਗੀ ਚ ਗਲਤੀ ਨਾ ਕਰੀ ਹੋਵੇ, ਕੋਈ ਮਾੜਾ ਕੰਮ ਨਾ ਕਰਿਆ ਹੋਵੇ, ਵਿਚਾਰੋ ਆਪਣੇ ਅੰਦਰ। ਸਾਰੇ ਸ਼ਾਂਤ ਹੋ ਗਏ, ਭੁੱਲਣ ਅੰਦਰ ਸਭ ਕੋ, ਉਹ ਭੁੱਲ ਗੁਰੂ ਕਰਤਾਰ ਇੱਕ ਵਾਹਿਗੁਰੂ ਹੈ ਜਿਹੜਾ ਨਹੀਂ ਭੁੱਲਦਾ, ਬਾਕੀ ਸਾਰਾ ਸੰਸਾਰ ਤਾਂ ਭੁੱਲਾਂ ਦੇ ਅੰਦਰ ਹੈ, ਉਹਦੀਆਂ ਭੁੱਲਾਂ ਵਿਚਾਰੀ ਜਾਣੀਆਂ। ਪੱਥਰ ਸਿੱਟ ਦਿੱਤੇ ਸਾਰਿਆਂ ਨੇ, ਅਸੀਂ ਪੱਥਰ ਮਾਰਨ ਦੇ ਕਾਬਲ ਨਹੀਂ ਹਾਂ, ਅਸੀਂ ਵੀ ਬਹੁਤ ਗੁਨਾਹ ਕਰੇ। ਇਸ ਤਰ੍ਹਾਂ ਦੇ ਨਾਲ ਇੱਕ ਗੱਲ ਕਿਸੇ ਤੇ ਹੋ ਜਾਏ ਦੱਬੀ ਜਾਵਾਂਗੇ ਸਾਰੀ ਜ਼ਿੰਦਗੀ, ਇਹਨੇ ਤਾਂ ਐਂ ਕਰਿਆ ਸੀ ਜੀ, ਉਹ ਤਾਂ ਹੋ ਗਈ ਜਿਹੜੀ ਹੋਣੀ ਸੀ, ਹੁਣ ਦੇਖੋ ਹੁਣ ਕੀ ਹੈ, ਹੁਣ ਸਾਧੂ ਹੈ ਕਿ ਡਾਕੂ ਹੈ, ਚੋਰ ਹੈ, ਬਦਮਾਸ਼ ਹੈ। ਸੋ ਇਸ ਤਰ੍ਹਾਂ ਦੇ ਨਾਲ ਦਨ ਕਾ ਸਾਧੂ ਆ ਕੇ ਖੜੇ ਹੋ ਗਏ, ਮਹਾਂਪੁਰਖ ਅਚਾਨਚਕ ਗਨਕਾ ਵਾਲੇ ਆਏ ਖਲੋਤ, ਕੋਈ ਪੁੰਨ ਕਰਮ ਜਾਗਿਆ ਅਚਾਨਕ ਖੜੇ ਹੋ ਗਏ। ਇਸ ਤਰ੍ਹਾਂ ਲਿਖਿਆ, ਪੜ੍ਹੋ ਬਿਆਨ।
ਸਾਧੂ ਆਣ ਕੇ ਅਚਾਨਕ ਖੜੇ ਗਏ, ਭਾਗ ਜਾ ਕੇ
ਮਹਾਂਪੁਰਖ ਅਚਾਨਚਕ ਗਨਕਾ ਵਾਲੇ ਆਏ ਖਲੋਤਾ। ਪਹਿਲਾਂ ਤਾਂ ਸੰਤ ਇਹੋ ਜਿਹੇ ਬਾਜ਼ਾਰ ਵਿੱਚ ਵੜਿਆ ਹੀ ਨਹੀਂ ਕਰ ਰਹੇ, ਬਾਰਿਸ਼ ਹੋ ਰਹੀ ਸੀ, ਮਹਾਤਮਾ ਦੇ ਹੱਥ ਵਿੱਚ ਪਿੰਜਰਾ ਸੀ, ਕਈ ਦਿਨਾਂ ਦੀ ਝੜੀ ਲੱਗੀ ਹੋਈ ਸੀ। ਜਿਸ ਥਾਂ ਦੇ ਉੱਤੇ ਰਹਿੰਦੇ ਸੀ ਉਹ ਛਪਰੀ ਵੀ ਚੋ ਰਹੀ ਸੀ ਤੇ ਤੋਤਾ ਰੱਖਿਆ ਹੋਇਆ ਸੀ ਜਿਹੜਾ ਮਤਵੇਲੇ ਰਾਮ ਰਾਮ ਕਰਦਾ ਹੁੰਦਾ। ਉਹਨੂੰ ਲੈ ਕੇ ਸ਼ਹਿਰ ਵਿੱਚ ਆ ਗਏ, ਛਰਾਟਾ ਆਇਆ ਤਾਂ ਜਿਹੜਾ ਦਰਵਾਜ਼ਾ ਖੁੱਲ੍ਹਾ ਸੀ ਉਹਦੇ ਸਾਹਮਣੇ ਆ ਕੇ ਖੜ ਗਏ। ਜਿਸ ਵਾਰ ਅੰਦਰ ਨੂੰ ਦੇਖਿਆ ਮਹਾਂਪੁਰਸ਼ਾਂ ਨੇ ਉਸੇ ਵੇਲੇ ਤਾਲ ਲਿਆ ਵੀ ਇਹ ਤਾਂ ਪਾਪ ਦਾ ਮੰਦਰ ਹੈ ਜਿੱਥੇ ਅਸੀਂ ਆ ਕੇ ਖੜ ਗਏ। ਸਾਹਮਣੇ ਦੇਖਿਆ ਬੀਬੀ ਬੈਠੀ ਹੈ। ਉਸ ਵੇਲੇ ਮਹਾਤਮਾ ਦੇ ਮਨ ਵਿੱਚ ਬੜਾ ਹੀ ਤਰਸ ਜਾਗਿਆ, ਹੇ ਪ੍ਰਭੂ ਤੈਂ ਮਾਨਸ ਜਨਮ ਵੀ ਦਿੱਤਾ, ਇਹ ਵਿਚਾਰੀ ਨੂੰ ਹੋ ਕੀ ਗਿਆ, ਇਹ ਤਾਂ ਮਾਨਸ ਜਨਮ ਆਪਣਾ ਗੁਆ ਰਹੀ ਹੈ। ਤਰਸ ਦੀ ਨਿਗਾਹ ਕੀਤੀ, ਗਨਕਾ ਨੇ ਵੀ ਦੇਖ ਲਿਆ ਵੀ ਅੱਜ ਕੋਈ ਆ ਗਿਆ ਜਿਹੜਾ ਮੈਨੂੰ ਤਰਸ ਨਾਲ ਦੇਖ ਲਿਆ, ਦਰਦ ਨਾਲ ਦੇਖ ਲਿਆ, ਪਿਆਰ ਨਾਲ ਦੇਖ ਲਿਆ। ਹੁਣ ਤੁਸੀਂ ਤਾਂ ਖੁਦ ਘਰ ਚ ਗਾਹਕ ਆਉਂਦੇ ਸੀ ਪੈਸੇ ਦੇ, ਲੇਕਿਨ ਅੱਜ ਕੋਈ ਆ ਗਿਆ ਜਿਹਦੀ ਨਿਗਾਹ ਦੇ ਵਿੱਚ ਮੇਰੇ ਵਾਸਤੇ ਕੋਈ ਚੰਗੀ ਭਾਵਨਾ। ਉਸ ਵੇਲੇ ਮਹਾਤਮਾ ਦੇ ਆ ਕੇ ਚਰਨਾਂ ਤੇ ਨਮਸਕਾਰ ਕਰਕੇ ਹੱਥ ਜੋੜ ਕੇ ਕਹਿਣ ਲੱਗੀ, ਬਾਬਾ ਜੀ ਤੁਹਾਡੇ ਵਸਤਰ ਭਿੱਜੇ ਹੋਏ ਨੇ ਤੇ ਪਤਾ ਨਹੀਂ ਪ੍ਰਸ਼ਾਦ ਪਾਣੀ ਛਕਿਆ ਕਿ ਨਹੀਂ, ਮੇਰੇ ਪਾਪ ਦੇ ਧਨ ਦਾ ਅੰਨ ਤੁਸੀਂ ਜੇ ਅੰਗੀਕਾਰ ਕਰ ਸਕੋ ਤਾਂ ਕਿਰਪਾ ਕਰਕੇ ਅੰਦਰ ਚਲੋ ਤੇ ਬੈਠੋ, ਮੈਨੂੰ ਵੀ ਸੇਵਾ ਕਰਨ ਦਾ ਮੌਕਾ ਦਿਓ, ਕਿਉਂਕਿ ਮੈਨੂੰ ਤੁਸੀਂ ਤਾਂ ਜਾਣਦੇ ਹੋ ਕਿ ਅਸੀਂ ਤਾਂ ਨਿਰੇ ਪਾਪੀ ਪੁਰਸ਼ ਹਾਂ, ਸਾਡੇ ਸਾਧੂਆਂ ਦੇ ਨਾਲ ਮਿਲਾਪ ਹੋਣਾ ਤਾਂ ਕਦੇ ਹੋਏ ਨਹੀਂ ਸਕਦਾ, ਪਰ ਤੁਹਾਡੀ ਜੋ ਨਿਗਾਹ ਹੈ, ਤੁਹਾਡੇ ਦਿਲ ਦਾ ਦਰਦ ਹੈ, ਉਹ ਮੇਰੇ ਅੰਦਰ ਬੜਾ ਗਹਿਰਾ ਚਲਿਆ ਗਿਆ ਤੇ ਮੈਨੂੰ ਅੱਜ ਮਹਿਸੂਸ ਹੋ ਰਿਹਾ ਕਿ ਅੱਜ ਕੋਈ ਮੇਰਾ ਆਪਣਾ ਆ ਗਿਆ, ਕੋਈ ਦਰਦ ਵਾਲਾ ਬੰਦਾ ਆ ਗਿਆ। ਕਿਰਪਾ ਕਰੋ, ਆਪ ਪ੍ਰਸ਼ਾਦ ਪਾਣੀ ਛਕੋ। ਉਸ ਵੇਲੇ ਮਹਾਤਮਾ ਕਹਿਣ ਲੱਗੇ, ਬੇਟਾ ਆ ਮਾਨਸ ਜਨਮ ਕਿੰਨੀ ਦੇਰ ਤੋਂ ਬਾਅਦ ਮਿਲਿਆ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਐਬਰ ਬਿਰਖ ਚ ਹੋਇਓ, ਮਿਰ ਜਗਦੀਸ਼ ਮਿਲਣ ਕੀ ਵਰਿਆ, ਚਰੰਗ ਕਾਲੇ ਦੇਹ ਸੰਜਰਿਆ, ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਹੀਰ ਕਰਿਆ, ਕਈ ਜਨਮ ਸਾਗ ਕਰ ਪਾਇਆ, ਲੱਖ 84 ਜੋਨ ਪਰਮਾਇਆ। ਇਹ ਤਾਂ ਦੇਹ ਤੈਨੂੰ ਮਿਲੀ ਸੀ ਪਰਮੇਸ਼ਰ ਦੇ ਮਿਲਣ ਵਾਸਤੇ, ਦੁੱਖਾਂ ਦਾ ਖਾਤਮਾ ਕਰਨ ਵਾਸਤੇ, ਪਰ ਤੂੰ ਤਾਂ ਇਹ ਬਹੁਤ ਗਲਤ ਯੂਟੀਲਾਈਜ਼ ਕਰ ਲਈ, ਬਹੁਤ ਗਲਤ ਵਰਤੋਂ ਕਰ ਲਈ ਹੈ ਬੇਟਾ। ਇਹ ਜਨਮ ਵਾਰ ਵਾਰ ਮਨੁੱਖ ਦਾ ਸਰੀਰ ਹੱਥ ਵਿਚ ਨਹੀਂ ਆਉਣਾ,
ਵਾਰ ਵਾਰ ਨਾ ਮਿਲਣੀ ਮਾਨਸ ਦੇਈ, ਮਾਨਸ ਦੇਈ ਵਾਰ 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 ਮਿਲਣੀ ਮਾਨਸ ਦੇਈ, ਦੇਈ ਤੈਨ ਵਾਰ ਵਾਰ ਮਿਲਣੀ ਮਾਨਸ ਦੇਈ, ਦੇਈ ਵੀਰ ਮਾਨਸ ਜਨਮ ਸਲੰਬ ਜਮਨ ਫਲ ਪੱਕ
ਚਾਹੀਦਾ। ਇਹ ਮਾਨਸ ਜਨਮ ਚਾਹੇ ਆਦਮੀ ਦਾ ਚਾਹੇ ਬੀਬੀ ਦਾ ਕਿਸੇ ਦਾ ਹੋਵੇ, ਇਹ ਤਾਂ ਵਾਹਿਗੁਰੂ ਨੂੰ ਮਿਲਣ ਵਾਸਤੇ ਮਿਲਿਆ ਕਰਦਾ। ਤਾਂ ਇਹਦਾ ਕੋਲੇ ਬਣਾ ਦਿੱਤੇ, ਚੰਦਨ ਦੇ ਕੋਲੇ ਬਣਾ ਰਹੀ ਹੈ ਬੀਬੀ ਪਾਪਾਂ ਦੇ ਫਿਰਵੇ ਤੋਂ। ਦੇਖ ਤੂੰ ਕੌਣ ਸੀ, ਕਿੱਥੇ ਪਹੁੰਚ ਗਈ। ਇਸ ਤਰ੍ਹਾਂ ਮਹਾਰਾਜ ਮਹਾਤਮਾ ਕਹਿੰਦੇ,
ਨਿਰਮਲ ਜੋਤ ਤੂੰ ਹਰੀ ਦੀ ਬਈ ਸੋਣੀ, ਭਸਮ ਗਵਾ ਲਿਆ ਆਪ ਨੂੰ, ਜੋਤ ਤੂੰ ਹਰੀ
ਮਿਲਕੀ ਭੂਮ ਬੇਕਾਰ, ਬਿਨ ਸੰਗਤਿਓਂ ਮਾਂ ਨਹੀਂ ਹੋਏ ਗਈ ਭੱਟਸ਼ਾਰ। ਬੀਬਾ ਤੂੰ ਤਾਂ ਪਰਮੇਸ਼ਰ ਦੀ ਅੰਸ਼ ਸੀ, ਨਿਰਮਲ ਸੀ, ਤੇ ਤੂੰ ਇਹ ਕੀ ਪਾਪਾਂ ਦੇ ਵਿਚ ਵੜ ਕੇ ਆਪਣੇ ਆਪ ਨੂੰ ਸਵਾਹ ਵਰਗੀ ਬਣਾ ਲਿਆ। ਕਬੀਰ ਨਿਰਮਲ ਬੂੰਦ ਕਾਸ਼ਕੀ, ਮਿਲਗੀ ਭੂਮ ਬੇਕਾਰ, ਬਿਨ ਸੰਗਤਿਓਂ ਮਾਂ ਨਹੀਂ ਹੋ ਗਈ ਭੱਟਸ਼ਾਰ। ਕਬੀਰ ਨਿਰਮਲ ਬੂੰਦ ਕਾਸ਼ਕੀ, ਮਿਲ ਗਈ। ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ ਵੀ ਤੂੰ ਤਾਂ ਪਰਮੇਸ਼ਰ ਦੀ ਜੋਤ ਸੀ, ਤੇ ਕਿਹੜੇ ਪਾਪਾਂ ਦੇ ਵਿੱਚ ਤੂੰ ਰੱਜ ਗਈ। ਤੂੰ ਤਾਂ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਵਿਛਾਣਾ। ਸਰੀਰ ਦੇ ਵਿੱਚ ਤਾਂ ਵਾਹਿਗੁਰੂ ਵਸਦਾ। ਕਾਇਆ ਨਗਰ ਨਗਰ ਗੜ੍ਹ ਅੰਦਰ, ਸਾਚਾ ਵਾਸਾ ਪੁਰਗਗ ਨੰਦਰ, ਅਸਥਰ ਥਾਨ ਸਦਾ ਨਰਮੈਲ, ਆਪੇ ਆਪ ਉਪਾਏ ਦਾ। ਇਹ ਵਾਹਿਗੁਰੂ ਜੀ ਤੇਰੇ ਅੰਦਰ ਵਸਦਾ ਹੈ ਤੇ ਤੂੰ ਇਹ ਪਾਪਾਂ ਦੇ ਵਿੱਚ ਪ੍ਰਵਿਰਤ ਹੋ ਗਈ, ਵਾਰ ਵਾਰ ਸਰੀਰ ਨਹੀਂ ਮਿਲਣਾ, ਇਹ ਆਈ ਭਜਨ ਕਰਨ ਵਾਸਤੇ ਸੀ, ਇਹ ਤੂੰ ਕੀ ਕੰਮ ਕਰ ਲਿਆ। ਉਸ ਵੇਲੇ ਐਸੇ ਦਰਦ ਦੇ ਵਿੱਚ ਆ ਕੇ ਵਚਨ ਕਿਹਾ, ਸਾਰ ਪਾਰ ਲੰਘਿਆ ਕਬੀਰ ਸਤਿਗੁਰ ਸੂਰਮੇ, ਵਾਹਿਆ ਬਾਨ ਜੋ ਏਕ ਲਾਗਤ ਹੀ ਪੋਏ ਗਿਰ ਭਰਿਆ ਭਰਿਆ ਕਲੇ ਜਾਏ, ਜਿਸ ਕਾ ਅੰਤਰ ਵਸਾ ਨਿਰੰਕਾਰ ਤਿਸ ਕੀ ਸੀਖ ਤਰ੍ਹਾਂ ਸੰਸਾਰ। ਦੋ ਵਚਨ ਨੇ ਬੰਦਗੀ ਕਰਨ ਵਾਲੇ ਦੇ, ਜਿਹਦੇ ਅੰਦਰ ਵਾਹਿਗੁਰੂ ਦਾ ਵਸਾ, ਦੋ ਵਚਨ ਕਰ ਦੇਵੇ ਇਹਦੇ ਨਾਲ ਤਰ ਜਾਇਆ ਕਰ। ਉਸ ਵੇਲੇ ਉੱਠ ਕੇ ਚਰਨ ਫੜ ਲਏ, ਬਾਬਾ ਮੈਂ ਭੁੱਲੀ, ਵਾਹ ਬਹੁਤ ਭੁੱਲ ਗਈ, ਪਛਤਾਉਣੀ ਆ ਮੈਂ ਵੀ ਮੈਂ ਕੀ ਕਰ ਲਿਆ, ਕਿਰਪਾ ਕਰ ਮੇਰਾ ਵੀ ਆਧਾਰ ਹੋ ਸਕਦਾ। ਉਸ ਵੇਲੇ ਮਹਾਤਮਾ ਦੇ ਮਨ ਚ ਦਇਆ ਆਈ, ਦੁਰਮਤ ਦੇਖ ਦਿਆਲ ਹੋਏ, ਚੰਗੀ ਮਤ ਦੇਖ ਕੇ ਤਾਂ ਸਾਰੀ ਦੁਨੀਆਂ ਹੀ ਦਿਆਲ ਹੁੰਦੀ ਹੈ, ਲੇਕਿਨ ਜਦ ਉਹਨੇ ਆਪਣੇ ਪਾਪਾਂ ਦਾ ਜ਼ਿਕਰ ਕਰਿਆ, ਆਪਣੀਆਂ ਕਮਜ਼ੋਰੀਆਂ ਦਾ ਜ਼ਿਕਰ ਕਰਿਆ, ਖੋਟੀ ਮਤ ਦਾ ਜ਼ਿਕਰ ਕਰਿਆ, ਮਹਾਤਮਾ ਨੂੰ ਤਰਸ ਆ ਗਿਆ, ਆਉਣੀ ਤਾਂ ਨਫ਼ਰਤ ਚਾਹੀਦੀ ਹੈ ਵੀ ਇੰਨੀ ਮਾੜੀ ਹੈ। ਉਸ ਵੇਲੇ ਤਰਸ ਆ ਗਿਆ, ਕਹਿਣ ਲੱਗੇ, ਬੀਬਾ ਆਹ ਤੋਤਾ ਰੱਖ ਲੈ ਤੂੰ, ਮੇਰਾ ਵਚਨ ਮੰਨ ਲੇਗੀ? ਕਹਿੰਦੀ ਹਾਂ ਬਾਬਾ ਜੀ, ਜੋ ਵਚਨ ਕਰੋਗੇ ਮੈਂ ਮੰਨ ਲਾਂ। ਕਹਿੰਦੇ ਐ ਕਰਿਆ ਕਰ, ਅੰਮ੍ਰਿਤ ਵੇਲੇ ਜਾ ਕੇ ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਤਨ ਪਏ ਅਰੋਗਾ, ਪਿੰਨੀ ਰਹਿ ਨੀਲੀਏ, ਚਮਕਣ ਤਾਰੇ, ਜਾਗੇ ਸੰਤ ਜਨਾ, ਮੇਰੇ ਰਾਮ ਪਿਆਰੇ। ਅੰਮ੍ਰਿਤ ਵੇਲੇ ਜਾਗੀ, ਉੱਠ ਕੇ ਇਸ਼ਨਾਨ ਕਰੀ, ਇਸ਼ਨਾਨ ਕਰਨ ਤੋਂ ਬਾਅਦ ਇਹ ਤੋਤਾ ਜਿਹੜਾ ਹੈ ਇਹਦੇ ਪਿੰਜਰੇ ਕੋਲ ਆ ਜੀ, ਇਹਨੂੰ ਅਸੀਂ ਰਾਮ ਦੇ ਨਾਮ ਦੀ ਮਹਾਰਨੀ ਪੜਾਈ ਹੋਈ ਹੈ, ਇੱਕ ਵਾਰੀ ਤੂੰ ਕਹੀ, ਇੱਕ ਵਾਰੀ ਇਹ ਕਹੂ, ਇਸ ਤਰ੍ਹਾਂ ਦਿਨ ਚੜ੍ਹਦੇ ਤੱਕ ਕਹੀ ਜਾਈ, ਕਹਿ ਲੇਗੀ? ਕਹਿੰਦੀ ਹਾਂ। ਸੋ ਆਪ ਸਾਧੂ ਇੰਨਾ ਬਚਨ ਕਰਕੇ ਆਪਣੀ ਆਸ਼ੀਰਵਾਦ ਦਿੱਤੀ ਕਿ ਵਾਹਿਗੁਰੂ ਤੇਰੀ ਸਹਾਇਤਾ ਕਰੇ। ਉਸ ਵੇਲੇ ਅਧਿਕਾਰੀ ਦੇ ਕੇ ਤਾਂ ਨਾਮ ਦਾ ਨਾਮ ਦੀ ਦਾਤ ਸਾਰੇ ਹੀ ਦਿੰਦੇ ਨੇ, ਲੇਕਿਨ ਮਹਾਤਮਾ ਨੇ ਖੋਟੀ ਮਤ ਦੇ ਕੇ ਵੀ ਰਾਮ ਦੇ ਨਾਮ ਦਾ ਉਪਦੇਸ਼ ਕਰ ਦਿੱਤਾ।
ਕਰਤਾ ਨਾਮ ਦਾ ਉਪਦੇਸ਼ ਪੂਰੇ ਸੰਤਾਂ ਨੇ, ਨਰਕਾਂ ਦੇ ਤਾਰੇ ਨਾਮ ਦਾ ਉਪਦੇਸ਼ ਪੂਰੇ ਸੰਤਾਂ ਨੇ, ਨਰਕਾਂ ਦੇ ਤਾਰੇ
ਉਸ ਨੂੰ ਤੋਤਾ। ਚੰਗੀ ਮਤ ਦੇਖ ਕੇ ਤਾਂ ਸਾਰੇ ਹੀ ਦਿਆਲ ਹੁੰਦੇ ਨੇ, ਪਰਮਾਤਮਾ ਦਾ ਮੌਜ ਹੈ ਆਪਣੀ, ਜਦ ਉਹਤੇ ਪਾਪਾਂ ਦੀਆਂ ਗੱਲਾਂ ਸੁਣੀਆਂ ਤੇ ਨਾਲ ਤਰਲਾ ਸੁਣਿਆ ਕਿ ਸੱਚੇ ਦਿਨ ਨਾਲ ਕਹਿ ਰਹੀ ਹੈ, ਇਸ ਵੇਲੇ ਇਹਨੂੰ ਸੰਭਾਲ ਲਓ, ਨਫ਼ਰਤ ਕਰਨ ਦਾ ਸਮਾਂ ਨਹੀਂ ਹੈ, ਗਾਲਾਂ ਕੱਢਣ ਦਾ ਸਮਾਂ ਨਹੀਂ ਹੈ, ਇਸ ਵੇਲੇ ਪਿਆਰ ਦਾ ਸਮਾਂ। ਉਸ ਵੇਲੇ ਪਿਆਰ ਦਿੱਤਾ, ਕਹਿੰਦੇ ਬੀਬਾ ਆਹ ਤੋਤਾ ਰੱਖ ਲੈ ਤੇ ਅੰਮ੍ਰਿਤ ਵੇਲੇ ਜਾਗੀ, ਉਸ ਵੇਲੇ ਰਾਮ ਰਾਮ ਤੂੰ ਕਹੀ, ਫਿਰ ਰਾਮ ਰਾਮ ਇਹ ਕਹੋ। ਦੁਰਮਤ ਦੇਖ ਦਿਆਲ ਹੋਏ, ਹੱਥੋਂ ਉਸਨੂੰ ਦਿੱਤੋ ਉਸ ਤੋਤਾ, ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਤੇ ਬਣਜ ਸੋਤਾ, ਲਾਭ ਵਾਲਾ ਬਣਜ ਦੇ ਕਰਤਾ, ਰਾਮ ਦਾ ਨਾਮ ਦਾ ਉਪਦੇਸ਼ ਦਿੱਤਾ। ਹੁਣ ਉਹ ਰਾਮ ਨਾਮ ਜਪਦੀ ਹੈ, ਅੰਮ੍ਰਿਤ ਵੇਲੇ ਉੱਠ ਖੜਦੀ ਹੈ, ਪਾਪਾਂ ਦਾ ਜਿਹੜਾ ਪਾਪਾਂ ਦੀ ਰੁਚੀ ਸੀ ਖਤਮ ਹੋ ਗਈ, ਦਰਵਾਜ਼ੇ ਬੰਦ ਕਰ ਦਿੱਤੇ ਪਾਪੀ ਲੋਕਾਂ ਵਾਸਤੇ। ਉਸ ਵੇਲੇ ਭਜਨ ਕਰਦੀ ਆ, ਸਾਰੇ ਸ਼ਹਿਰ ਚ ਹੋ ਗਿਆ, ਦੇਖੋ ਕੋਈ ਆਇਆ ਸੀ ਇਹਦੇ ਕੋਲ, ਇੱਕ ਦਮ ਇਹਦੀ ਬਿਰਤੀ ਬਦਲਦੀ। ਹੁਣ ਤਾਂ ਹਰ ਵਕਤ ਇਹ ਨਾਮ ਜਪਦੀ ਹੈ, ਅੰਮ੍ਰਿਤ ਵੇਲੇ ਜਾਗਦੀ ਹੈ, ਇਸ਼ਨਾਨ ਕਰਦੀ ਹੈ, ਤੋਤਾ ਹੈ ਉਹਦੇ ਸਾਹਮਣੇ ਬੈਠ ਕੇ ਕਰੀ ਜਾਂਦੀ ਹੈ, ਬੋਲ ਗੰਗਾ ਰਾਮਾ ਰਾਮ 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 ਰਾਮ, ਉਧਰੋਂ ਉਹ ਕਹੀ ਜਾਂਦਾ ਉਧਰੋਂ ਉਹ ਕਹਿ ਜਾਂਦਾ, ਦਿਨ ਚੜ ਜਾਂਦਾ। ਹੁਣ ਰਾਮ ਦਾ ਨਾਮ ਜਿਹੜਾ ਹੈ ਇਹਦੇ ਵਿੱਚ ਸਿਫਤ ਹੈ ਵੀ ਇਹ ਕਰੋੜਾਂ ਹੀ ਪਾਪਾਂ ਦਾ ਨਾਸ਼ ਕਰਨ ਨੂੰ ਸਮਰੱਥ ਹੈ। ਭਰੀਏ ਮਤ ਪਾਪਾਂ ਕੈ ਸੰਗ ਉਹ ਧੁੱਪੈ ਨਾਵੇਂ ਕਿਰਨ। ਨਾਮ ਜਦ ਪਿਆਰ ਨਾਲ ਜਪਦਾ ਹੈ ਤਾਂ ਪਾਪਾਂ ਦਾ ਖਾਤਮਾ ਹੋਏ ਜਾਇਆ ਕਰ। ਪਾਪਾਂ ਦਾ ਖਾਤਮਾ ਹੋ ਕੇ ਫੇਰ ਕੀ ਹੁੰਦਾ, ਸੁਰਤ ਅੰਦਰ ਜਾਂਦੀ ਹੈ, ਅੰਦਰ ਨੂੰ ਜਾਂਦੀ ਹੈ, ਬਾਹਰੋਂ ਸਿਮਟਦੀ ਹੈ, ਨੇਤਰ ਕੰਟਰੋਲ ਚ ਆ ਜਾਂਦੇ ਨੇ, ਕੰਨ ਕੰਟਰੋਲ ਚ ਆ ਜਾਂਦੇ ਨੇ, ਬਾਕੀ ਮਨ ਜਿਹੜਾ ਉਹ ਸਿੱਧਾ ਹੋ ਜਾਂਦਾ, ਨਾਮ ਦਾ ਰਸ ਅੰਦਰ ਜਾਗ ਪੈਂਦਾ, ਜਾਗਦੇ ਹੋਏ ਅੰਦਰ ਪ੍ਰਕਾਸ਼ ਹੋ ਜਾਂਦਾ, ਤੇ ਜਦੋਂ ਪ੍ਰਕਾਸ਼ ਹੋ ਗਿਆ ਉਸ ਵੇਲੇ ਲਿਬ ਦੇ ਮੰਡਲ ਚ ਪਹੁੰਚ ਜਾਂਦਾ। ਹਰ ਵਕਤ ਲਿਬ ਲੱਗ ਜਾਂਦੀ ਹੈ, ਤੋਤਾ ਦੋ ਢਾਈ ਘੰਟੇ ਤੋਤਾ ਜਿਹੜਾ ਚੁੱਪ ਕਰ ਜਾਂਦਾ, ਉਹਦੇ ਬਾਅਦ ਇਹ ਕਰੀ ਜਾਂਦੀ ਹੈ ਰਾਮ 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 ਰਾਮ। ਪਹਿਲਾਂ ਰਸਨਾ ਨਾਲ ਕਰਦੀ ਰਹੀ, ਫਿਰ ਸਵਾਸ ਨਾਲ ਕਰਨ ਲੱਗ ਗਈ, ਫਿਰ ਕੰਠ ਨਾਲ ਕਰਨ ਲੱਗ ਗਈ, ਹਿਰਦੇ ਚ ਕਰਨ ਲੱਗ ਗਈ, ਨਾਭੀ ਚ ਕਰਨ ਲੱਗ ਗਈ, ਅਗਿਆ ਚੱਕਰ ਚ ਕਰਨ ਲੱਗ ਗਈ, ਤ੍ਰੁਪਟੀ ਚ ਕਰਨ ਲੱਗ ਗਈ, ਅਖੀਰ ਬਿਰਤੀ ਜਿਹੜੀ ਸੀ ਇਸਦੀ ਉੱਚੀ ਉੱਠ ਕੇ ਦਸਵੇਂ ਦੁਆਰ ਤੱਕ ਪਹੁੰਚ ਗਈ। ਉੱਥੇ ਜਾ ਕੇ ਜਿਹੜਾ ਹਨੇਰਾ ਸੀ ਉਹ ਦੂਰ ਹੋ ਗਿਆ। ਤਿਤਕਾ ਤੰਤਰ ਚਾਨਣਾ ਕਰ ਭਗਤ ਮਲੀਜੈ, ਸਾਮਾ ਏਕ ਉਹ ਵਰਤਦਾ ਜਨਾਪੇ ਰਚਨ ਰਚਾਈ, ਵਾਹਵਾ ਸੱਚੇ ਪਾਤਸ਼ਾਹ ਤੂੰ ਸੱਚੀ। ਸਾਧੂਆਂ ਦੀ ਸੰਗਤ ਕਰਦੀ ਹੈ, ਸਾਧੂਆਂ ਤੋਂ ਪਤਾ ਲੱਗ ਗਿਆ ਵੀ ਵਾਹਿਗੁਰੂ ਅੰਦਰ ਹੈ ਹਰੇਕ ਦੇ। ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਿਹਾ ਭਗਵਾਨ, ਧਰਨ ਮਾਏ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ, ਬਨ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬਸੰਤਰ ਮਾਏ, ਚਾਰ ਕੁੰਡ ਦੈ ਦਿਸੇ ਸਮਾਏ, ਤਿਸ ਤੇ ਭਿੰਨ ਨਾਹੀ ਕੋ ਥਾਉ, ਗੁਰਪ੍ਰਸ਼ਾਦ ਨਾਨਕ ਸੁਖ ਪਾਉ। ਉਹ ਭਿੰਨ ਤਾਂ ਜਾਂਦੀ ਰਹੀ, ਪਤਾ ਲੱਗਿਆ ਵੀ ਮੇਰੇ ਤਾਂ ਅੰਦਰ ਬਾਹਰ ਸਾਰੇ ਪਰਮੇਸ਼ਰ ਏ ਪਰਮੇਸ਼ਰ ਹੈ, ਜੈ ਜੈ ਪੇਖੋ ਤੈ ਹਜੂਰ ਦੂਰ ਕਤਿਨ। ਇਹ ਜਦ ਅਵਸਥਾ ਮਨ ਚ ਪੱਕੀ ਹੋ ਜਾਵੇ ਨਾ, ਆਪਣੇ ਆਪ ਨੂੰ ਤਾਂ ਸਾਰਿਆਂ ਵਿਚ ਦੇਖੇ, ਸਾਰਿਆਂ ਨੂੰ ਆਪਣੇ ਵਿਚ ਦੇਖੇ। ਆਈ ਇਨ ਆਲ, ਆਲ ਇਨ ਆਈ, ਮੈਂ ਸਾਰਿਆਂ ਦੇ ਵਿਚ ਤੇ ਸਾਰੇ ਮੇਰੇ ਵਿਚ। ਜਦ ਇਹ ਅਵਸਥਾ ਆ ਜਾਵੇ ਇਹਨੂੰ ਲਿਵ ਦੀ ਅਵਸਥਾ ਕਹਿੰਦੇ ਨੇ, ਤੇ ਦੂਸਰੇ ਸ਼ਬਦਾਂ ਚ ਇਹਨੂੰ ਤਿਰਗੁਣ ਅਤੀਤ ਅਵਸਥਾ ਕਹਿੰਦੇ ਨੇ, ਚੌਥਾ ਪਦ ਕਹਿੰਦੇ ਨੇ ਇਹਨੂੰ। ਜਦ ਸਾਰਿਆਂ ਦੇ ਅੰਦਰ ਆਪਣਾ ਆਪਾ ਦੇਖਦਾ, ਸਾਰਿਆਂ ਨੂੰ ਆਪਣੇ ਚ ਦੇਖਦਾ, ਆਪਣੇ ਆਪ ਨੂੰ ਸਾਰਿਆਂ ਚ ਦੇਖਦਾ, ਭੇਦ ਅਵਸਥਾ ਆ ਜਾਂਦੀ ਹੈ, ਉਹ ਲਿਵ ਦੀ ਅਵਸਥਾ ਹੁੰਦੀ ਹੈ। ਉਸ ਵੇਲੇ ਮਨ ਦਾ ਹਨੇਰਾ ਜਿਹੜਾ ਦਵੈਤ ਹੈ, ਰਾਗ ਤੇ ਦਵੈਸ਼ ਦਾ, ਵਿਦਿਆ ਦਾ, ਉਹ ਕੱਟਿਆ ਜਾਂਦਾ ਤੇ ਅੰਦਰ ਪ੍ਰਕਾਸ਼ ਹੋ ਜਾਂਦਾ ਰਾਮ ਦੇ ਨਾਮ ਨਾਲ, ਜਪਣ ਦੇ ਨਾਲ। ਇਹ ਅਵਸਥਾ ਗਨਕਾ ਨੂੰ ਨਹੀਂ, ਸਾਨੂੰ ਵੀ ਪ੍ਰਾਪਤ ਹੋ ਸਕਦੀ ਹੈ। ਹਨੇਰਾ ਕੱਟ ਕੇ ਪ੍ਰਕਾਸ਼ ਅੰਦਰ ਹੋ ਗਿਆ, ਰਾਮ ਨਾਮ ਜਪ ਦੀਦਾ, ਕੱਟ ਕੇ ਪ੍ਰਕਾਸ਼ ਅੰਦਰ ਹੋ ਗਿਆ, ਰਾਮ ਨਾਮ ਜਪ ਮੇਰੇ ਘਰ ਜਾਨ ਜਪ ਦੀਦਾ, ہر وقت رام 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 کر دی لو لاگی ستوتیاں نت پڑھائے کرے سوتا سستی نہیں کردی دو بجے جاگ پی روز پت تو ادھارن رام نام ہوں پتتا نو ادھارن والا پرمیشور کا نام دورمت پاپ کلیبر توتا کھوٹی مت تے شریر دی پوترتا ساری دھو کے باہر کٹ دیتی انتکال آ گیا ساہ سنگھ جی اج پنجرے دا دروازہ کھلا رہ گیا پادوں دا مہینہ سی پنجرا دھرتی تے پیا رہ گیا تے ایک سپ آیا انہیں آ کے اندر بڑ کے توتا کھا لیا زہریلا سپ سی امرت ویلے جد جاگی لائٹاں تو ہوندیاں نے بھی بلب جلا لو انہاں دے دیوے دوئے ہوندے عام طور تے اندھیرے وچ سارے ترے پھردے رہندے سی اس ویلے کول آ کے چونکڑا مار کے بیٹھ کے کہن لگی بول گنگا راما رام رام آواز نہ آئی پھر کیا کی گل اج تینوں نیند بہتی آ گئی ہاتھ ماریا پنجرے تے ہاتھ مار دی سار زہریلے ناگ نے گوٹھے اور انگلی دے وچالے ڈنگ ماریا یہ جگہ بڑی سینسٹو برین نال سیدھا سمبند ہے رام 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 کہہ دیو شریر چھڑی تے ہویا کہ انتکار جم جال توڑ نرکا وچ نہ کھادے سکوتا گئی بیکنٹھ بیمان چڑھ ناؤ نرائن چھوت اچھوتا ہوں واحگرو کا نام جڑا جپتا شریر چڑھتا انتکال جو نارائن سمرا ایسی چنتا میں جے مرا بدے ترلوچن تے نرمکتا پیتمبر وا کے ہردے بسا واحگرو وال دھیان ہے مہاراج کہندے ایک چت کے ایک چنتے آئے ہو کال فاس کے بیچ نہ آئے ایک باری بھی اجے مل کو انتکال میں نارائن سدائی جانگت کو جوگی شیر پانچ تو سو گت چھنویں پائے سو اس ویلے کیونکہ پرمیشور کا نام جپتی ہے پاپا کا ناش ہو گیا کہندے پھر وہ جیوا منگن جمدوت نہیں انہوں پھڑ کے لے کے گئے بوان آ گئے پڑھو پیار نہ گنکا چلی ہے بوانا بیٹھ کے پاپا دا اپمان لے گیا چھوت اچھوتا ناؤ نتھاویں مان منو سو مہاراج کہندے من رے پرب کی شرن وچارو جے سمرت گن کا سی ادری تا کو جس اردارو توں کیوں کال کردا اس چیز تے دڑتا تار اندر جے ادا ادار ہو گیا والمیک سپچارو تریو بندے مارن والا باٹا مانس ماردا بیٹھا والمیک بٹوارا تے ایڈی اچھی پدوی تے گیا کہ کرشن مہاراج نے پانڈوا دے جگ ویلے وہ چرن اپنے دستے مبارک نال دھوتے جھوٹیاں پتلا وہ آپ چنڈال جاتی دا سی آپ چکی کہندے دیکھ تا سی काहे ना बाल्मी कह दे के जाते के पदा मरियो राम भगत बसे रेचित चेत 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 काहे ना बाल्मीक कह दे तेख बाल्मीक दा की पेशा सी बंदे मारना जद साधु मिल गए पूरा सतगुर भेटिया मन विच होआ खिंजो ताड़ा मारन लोचा कड़कना हथ ना कढ़ा कढ़ ना सका हथो गाड़ा सतगुर मनुआ रखिया होए ना आवै उछो हाड़ा सतगुरु ने मन बदल दिता पूरे ने उस वेले बंदगी करके किड्डी बड़ी प्राप्ति करी पांडवां दा जग संपूर्ण नहीं हुंदा कृष्ण महाराज कह लगे तुसी बाल्मीक नूं छोटी जात दा जान के निमंत्रण नहीं दिता जाओ पहला उन्हूं न्योंदा दो इनविटेशन दो ते प्रशादा छकाओ ते फिर जद वो प्रशादा छकदा बड़ी मुश्किल नाल मन्निया सी जद प्रशादा छकदा उस वेले कृष्ण महाराज ने ड्यूटी लई हुई सी कि मैं आए थितियां दे चरणां नूं अपने दस्ते मुबारक हत्थां नाल तोवांगा ते जूठियां पतलां मैं चकांगा दो ड्यूटियां लईयां सी उस वेले बाल्मीक दियां जूठियां पतलां कहिंदे जिन्हूं कोई जानदा ही नहीं सीगा कोई परछावां नहीं सी लैंदा उस युग दे अवतार सोलह कलम संपूर्ण नाम जपन करके एड्डी उच्ची पदवी नूं प्राप्त होया कि आप जूठियां पतलां चुकदे फिरदे सो इस तरह के महाराज कहते फिर प्यारे तेनू केड़ी गल का भरम पै गया जे वो तर सकते ने ता तू भी तर सकदा
कोई बीजरा क्यारा संजे नाम दा तेरा फेर
लगी सच्चे नाम की जो भी जे सो खाए तिसे प्राप्त नानका जिसनु लिखिया आए रे मन बत्र बीजन नाओ बोल बोए खेती बीज लै खेती लाए मनुआ मन ला के बीज लै पलो समो सुहाओ हुण समा चंगा आया होया कलयुग दा समय मनुख दा जन्म है खोए खैड़ा परम मन का सतगुर शरणी जाए कर्म जिसको तुरों लिखिया सोई कार कमाए कहते जी देते बख्श दरगाह तो हो चुकी है वो एक कम कर लेंदा दुआ सुन के चुप कर लेंदा जेड़ा सुन के चुप करता उन्हें अरदास करनी चाहिए हे प्रभु कृपा कर मैं भी तेरे नाम नो जपा तेरे नाम दी मैनु सोझी होवे तेरे नाम दा अंदर मेरे प्रकाश होवे मेरे नेत्रां दा जो अंधकार है वह दूर करे ते मैनु घट घट दे विच व्यापक तू नजर आ जावे सो यह मनोहर साहब साध संघ जी जीवन का प्राप्त कितों होंदा अपन शब्द पढ़िया सी हे वाहगुरु मैं मंगता तेरे दर ते आके संतां दी तूड़ी मंगदा क्योंकि चीज साधुआं कोल है उत्थों मिलदी है कर्मकांडियां कोल ईरखालुआं कोल कटड़ां कोल ये चीजा नहीं होंदियां यह बंदगी करन वालियां दे दर तों ये चीजा प्राप्त होंदियां कबीर सेवा को दोए भले एक संत एक राम राम जे दाता मुक्त को संत जवाब है ना जिहड़ा नाम जपाउंदा है उहदा आदर इज्जत किन्नी है जन नानक धूड़ मंगे तिस गुर सिख की जो आप जपे ਅਮਰਾ ਨਾਮ ਜਪਾਵੇ। ਸੋ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਬਾਕੀ ਅਗਲਾ ਜੋ ਪ੍ਰੋਗਰਾਮ ਹੈ ਆਪਣੇ ਸਰਵਣ ਕਰਨਾ। ਸੋ ਇੱਕ ਮੈਂ ਬੇਨਤੀ ਕਰਦਾ ਕਿ ਫਿਲਮਾਂ ਛੋਟੇ ਛੋਟੇ ਦੀਵਾਨ ਜਿਹੜੇ ਪਹਿਲਾਂ ਮੈਂ ਲਾਇਆ ਕਰਦਾ ਸੀ, ਬਹੁਤ ਦੇਰ ਹੋ ਗਈ, ਉਹ ਅਸੀਂ ਦੁਬਾਰਾ ਭਰਨੇ ਸ਼ੁਰੂ ਕਰੇ ਹੋਏ ਨੇ, ਕਿਉਂਕਿ ਉਹ ਕੁਛ ਪੁਰਾਣੀਆਂ ਹੋ ਗਈਆਂ, ਕੁਛ ਠੀਕ ਜਿਹੀਆਂ ਨਹੀਂ ਰਹੀਆਂ। ਪਹਿਲਾਂ ਭਰਨ ਦਾ ਸਾਨੂੰ ਕੋਈ ਟੈਕਨੀਕ ਵੀ ਨਹੀਂ ਸੀ। ਸੋ ਹੁਣ ਇਸ ਕਰਕੇ 12 ਵਜੇ ਠੀਕ ਦੀਵਾਨ ਸ਼ੁਰੂ ਹੋ ਜਾਂਦੇ ਨੇ। ਸੰਗਤ ਕੋਸ਼ਿਸ਼ ਕਰਿਆ ਕਰੋ ਕਿ 12 ਵਜੇ ਠੀਕ ਆ ਜਾਇਆ ਕਰੋ, ਤੇ ਉਹਦੇ ਬਾਅਦ ਸਮੇਂ ਸਿਰ ਭੋਗ ਪੈ ਜਾਏਗਾ। ਦੂਰ ਜਾਣ ਵਾਲੀਆਂ ਸੰਗਤਾਂ ਜਿਨ੍ਹਾਂ ਨੂੰ ਦਿਨ ਛੋਟੇ ਹੋਣ ਕਰਕੇ ਹਨੇਰਾ ਹੋ ਜਾਂਦਾ, ਉਹ ਵੀ ਸਮੇਂ ਸਿਰ ਪਹੁੰਚ ਸਕਣ। ਸੋ ਯਾਦ ਰੱਖਿਆ ਕਰੋ, ਬਾਕੀ ਕੰਮ ਤਾਂ ਹੁੰਦੇ ਹੀ ਰਹਿੰਦੇ ਨੇ, 7ਵੇਂ ਦਿਨ ਇਹ 3 ਘੰਟੇ ਜ਼ਰੂਰ ਕੱਢ ਲਿਆ ਕਰੋ। ਇਸ ਤਰ੍ਹਾਂ ਕਰਦੇ ਕਰਦੇ ਹੌਲੀ ਹੌਲੀ ਸਾਡਾ ਵੀ ਭਲਾ ਹੋ ਜਾਏਗਾ, ਤੇ ਜੇ ਉਹਨਾਂ ਦਾ ਹੋ ਗਿਆ ਤਾਂ ਸਾਡਾ ਜ਼ਰੂਰ ਹੋ ਜਾਏਗਾ। ਹੁਣ ਸਾਰੇ ਪ੍ਰੇਮੀ ਆਨੰਦ ਸਾਹਿਬ
ਵਾਹਿਗੁਰੂ ਸਰਜੀਤ ਰਾਸ਼ਰੀ।
ਮਹਲਾ ਚੌਥਾ ਹਮ ਅੰਗਰੇ ਅੰਗ ਵਿਖੇ ਵਿਖਰਾਤੇ ਕਿਉਂ ਚੱਲ ਹੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲੀ ਹਮ ਅੰਦਰੇ ਅੰਧ ਵਿਖੇ ਬਿਖਰਾਤੇ ਕਿਉਂ ਚੱਲ ਹੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲੀ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹਿ ਸੋਈ ਭਲ ਮਨ ਹਰ ਹਰ ਕਥਾ ਨਿਰਾਲੀ ਰਾਓ ਹਰ ਕੇ ਸੰਤ ਸੁਣੋ ਜਨ ਪਾਈ ਗੁਰ ਸੇਵਿਓ ਬੇਗ ਬੇਗਾਲੀ ਸਤਿਗੁਰ ਸੇਵ ਖਰਚ ਹਰ ਬੰਦ ਹੋ ਮਤ ਜਾਣੋ ਆਜ ਕੇ ਕਾਲੀ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚਲੈ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇ ਲਾਲੀ ਹਰ ਹਰ ਜਪਨ ਜਪ ਲੋਚ ਲੁਚਾਨੀ ਹਰ ਕਿਰਪਾ ਕਰ ਬਨ ਵਾਲੀ ਜਨ ਨਾਨਕ ਸੰਗਤ ਸਾਧ ਹਰ ਮਿਲੋ ਹਮ ਸਾਧ ਜਨਾ ਪਗ ਰਾਲੀ ਹਰ ਹਰ ਜਪਨ ਜਪ ਲੋਚ ਲੁਚਾਨੀ ਹਰ ਕਿਰਪਾ ਕਰ ਬਨ ਵਾਲੀ ਜਨ ਨਾਨਕ ਸੰਗਤ ਸਾਧ ਹਰ ਮਿਲੋ ਹਮ ਸਾਧ ਜਨਾ ਪਗਰਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।